तैसी वस्तु विसाहिए जैसी निब है ना अगे शाह सुजान है लैसी वस्त समा पाई रे राम कहो चित लाए हर जस वखर ले चलो शोह देखे पतियाए हर जस वखर ले चलो शोह देखे पतियाँ आनंद गुणी निधान आनंद गुणी निधान गुरु गरीबन वाज गरीबन वाज गरीबन वाज जन्म रतन जिनी खटिया पले से वन जारी जन्म रतन जिनी खटिया पले से वण जारे जन्म रतन जिनी खटिया पले से वण जारे जन्म रतन जन्म रतन जिनी खटिया पले से वण जारे जन्म रतन जिनी खटिया पले से वण जारे जन्म रतन जिनी खटिया पले से वण जारे कहे नान जिन मन निर्मन
कहे नानक जिन मन निर्मल
कहे नानक जिन मन निर्मल
नानक जिन मन निर्मल
सदा रहे गुर नाले सदा रहे
गुर नाले
सदा रहे गोर नाले सदा रहे
गोर नाले
पले से वण जारे पले से वण जारे जन्म रतन जिनी खटिया पले से वण जारे
जन्म रतन जिनी
बारों निर्मल
जियो निर्मल बारों निर्मल
जियो निर्मल बारों निर्मल
जियो निर्मल बारों निर्मल
बारों ता निर्मल जियो निर्मल
बाहरों ता निर्मल जियो निर्मल
बाहरों ता निर्मल जियो निर्मल
बाहरों ता निर्मल जियो निर्मल
सतगुर ते करनी कमानी सतगुर ते करनी कमानी
गुर ते करनी कमानी
कह नानक जिन मन निर्मल
कह नानक जिन मन निर्मल
कह नानक जिन मन निर्मल
जिन मन निर्मल
सदा रहे गोर नाले
सदा रहे गोर नाले
पले से वण जारे पले से बन जारे जन्म रतन जिनी खटिया पले से बन जारे
जन्म रतन जिनी खटिया पले
ओ जी जन्म रतन जिनी खटिया पले से बन जारे
जन्म रतन जिनी खटिया पले से
कूड़ की सोए पहुँचे नाही
कूड़ की सोए पहुँचे नाही
कूड़ गुड़ की सोए पहुँचे नाही,
गुड़ की सोए पहुँचे नाही,
मनसा सच सुमानी,
मनसा सच सुमानी,
गुड़ की सोए पहुँचे नाही,
गुड़ की सोए पहुँचे नाही,
मनसा सच सुमानी,
मनसा सच सुमानी,
कह नानक जिन मन निर्मल, कह नानक जिन मन निर्मल, सदा रहे गुर नाले, सदा रहे गुर नाले, पले से वण जारे, पले से वण जारे, जन्म रतन जिन खटिया, जन्म रतन जिन खटिया, पले से वण जारे, पले से वण जारे,
जन्म रतन जिन खटिया, जन्म रतन जिन खटिया, पले से वण जारे, पले से वण जारे,
कह नानक जिन मन निर्मल, कह नानक जिन मन निर्मल,
कह नानक जिन मन निर्मल,
सदा रहे गुर नाले, सदा रहे गुर नाले, पले से वण जारे, पले से वण जारे, जन्म रतन जिन खटिया, जन्म रतन जिन खटिया, पले से वण जारे, पले से वण जारे,
जन्म रतन जिन खटिया, पले से वण जारे, पले से वण जारे,
पले से वण जारे,
आओ जी सब तो पहला फतेह नाल सांझ पाओ, सारे आखो जी वाहिगुरु जी का खालसा वाहिगुरु जी की फतेह। सो आओ जो कि सालाना समागम साहिबजादा अजीत सिंह, साहिबजादा जुझार सिंह, साहिबजादा जोरावर सिंह, साहिबजादा बाबा फतेह सिंह अते बुजुर्ग माता माता गुजर कौर जी दी शहादत नूं मुख रखदे होया, जो कि तीन दिन दा गुरुद्वारा परमेश्वर द्वार साहिब विखे समागम उलीकिया गया। सो अज पहले दिन दे दीवान ਸਜੇ ਹਨ। ਸੋ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਹੈ। ਜਿਹੜੀ ਸੰਗਤ ਅਜੇ ਤੱਕ ਬਾਹਰ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਪਾਣੀ ਛੱਕ ਰਹੇ ਹੈ ਜਾਂ ਬਾਹਰ ਤੋਰਾ ਫੇਰਾ ਕਰ ਰਹੇ ਹੈ, ਸੋ ਬੇਨਤੀ ਹੈ ਆਓ ਦੀਵਾਨ ਹਾਲ ਦੇ ਵਿੱਚ ਸਜੋ ਰਲ ਮਿਲ ਕੇ ਆਪਾਂ ਸਮੇਂ ਤੋਂ ਲਾਹਾ ਪ੍ਰਾਪਤ ਕਰੀਏ। ਬਹੁਤ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਫੇਸਬੁੱਕ ਚੈਨਲ, ਯੂਟਿਊਬ ਚੈਨਲ, ਮਾਲਵੇ ਦੇ ਵਿੱਚ ਦਮਦਮਾ ਟੀਵੀ ਚੈਨਲ ਚੱਲਦਾ ਹੈ, ਘਰਾਂ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰਦੇ ਆ। ਸੋ ਆਓ ਕੁਝ ਸਮੇਂ ਲਈ ਜੋ ਕਿ ਭਾਈ ਚਰਨਜੀਤ ਸਿੰਘ ਜੀ ਨੇ ਨਾਲ ਜਥੇ ਦੇ ਸਿੰਘਾਂ ਨੇ ਰਲ ਮਿਲ ਕੇ ਜੋ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ 20ਵੀਂ ਪੌੜੀ ਦਾ ਪਾਠ ਕੀਰਤਨ ਦੇ ਰੂਪ ਵਿੱਚ ਗਾਇਨ ਕੀਤਾ। ਸਭ ਤੋਂ ਪਹਿਲੀ ਜਿਹੜੀ ਬੇਨਤੀ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਇੱਕ ਸਮੁੱਚੇ ਰੂਪ ਵਿੱਚ ਵੇਖਦੇ ਹਾਂ ਜਾਂ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਉਸ ਬਾਣੀ ਨੂੰ ਸਮੁੱਚੇ ਰੂਪ ਵਿੱਚ ਜਦੋਂ ਵੇਖੀ ਦੇ ਤੇ ਇੱਕ ਗੱਲ ਸਾਹਮਣੇ ਆਉਂਦੀ ਹੈ, ਸਾਡੇ ਇਹਨਾਂ 35 ਪਾਤਸ਼ਾਹਾਂ ਨੇ ਬਹੁਤਾ ਜ਼ੋਰ ਜਿਹੜਾ ਉਹ ਆਚਰਣ ਤੇ ਦਿੱਤਾ ਹੈ। ਇਹ ਗੱਲ ਚੰਗੀ ਹੈ, ਬਹੁਤ ਵਧੀਆ ਹੈ ਕਿ ਗਿਆਨ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਲਾਹੇਵੰਦ ਹੈ। ਗਿਆਨ ਦੇ ਨਾਲ ਜ਼ਿੰਦਗੀ ਬਦਲਦੀ ਹੈ, ਜੀਵਨ ਵਿੱਚ ਬਦਲਾਵ ਆਉਂਦਾ ਹੈ। ਪਰ ਮੈਂ ਬੇਨਤੀ ਕਰਦਾ ਹੁੰਦਾ, ਇੱਕ ਕਾਰਤੂਸ ਹੈ, ਰਾਈਫਲ ਦੇ ਵਿੱਚ ਪੈਣ ਵਾਲਾ ਕਾਰਤੂਸ ਜਿਹਨੂੰ ਅਸੀਂ ਰੌਂਦ ਕਹਿੰਦੇ ਹਾਂ, ਬੁਲਟ ਵੀ ਕਹਿ ਦਿੰਦੇ ਹਾਂ, ਉਹ ਜਿਹੜਾ ਬੁਲਟ ਹੈ ਉਦਾਂ ਤੇ ਉਹ ਨੋਰਮਲ ਹੈ, ਪਰ ਜਦੋਂ ਉਹ ਰਾਈਫਲ ਦੇ ਵਿੱਚ ਬਹਿ ਕੇ ਉਹਦੇ ਰਾਈਫਲ ਦੇ ਰਾਹੀਂ ਜਦੋਂ ਉਹ ਵਾਰ ਕਰਦਾ ਤੇ ਉਹ ਬਹੁਤ ਖਤਰਨਾਕ ਹੈ। ਇਸੇ ਤਰ੍ਹਾਂ ਆਪਾਂ ਵਚਨ ਪੜ੍ਹਦੇ ਹਾਂ, ਗੁਰਬਾਣੀ ਇਸ ਜਗ ਮੈਂ ਚਾਨਣ, ਪਰ ਜਿਹੜੀ ਅਗਲੀ ਪੰਕਤੀ ਹੈ, ਕਰਮ ਵਸੈ ਮਨ ਆਈ। ਅਸੀਂ ਕਹਿੰਦੇ ਹਾਂ ਗਿਆਨ ਦਾ ਰਿਜ਼ਲਟ ਕੀ ਹੈ, ਗਿਆਨ ਦਾ ਨਤੀਜਾ ਕੀ ਹੈ, ਗਿਆਨ ਦਾ ਰਿਜ਼ਲਟ ਜਿਹੜਾ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਨਜ਼ਰ ਆਉਣਾ ਚਾਹੀਦਾ, ਤੇ ਨਜ਼ਰ ਉਦੋਂ ਆਉਂਦਾ ਜਦੋਂ ਬੰਦਾ ਉਸ ਗਿਆਨ ਨੂੰ ਪ੍ਰੈਕਟੀਕਲ ਕਰਦਾ ਹੈ। ਜਦੋਂ ਉਹ ਗਿਆਨ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰਦੇ ਹਾਂ, ਕਈ ਕਈ ਥਾਵਾਂ ਤੇ ਬਚਨ ਆਉਂਦਾ, ਜਿਵੇਂ ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਈ। ਇਹ ਸਭ ਤੋਂ ਜ਼ਰੂਰੀ ਸੀ, ਸਾਡਿਆਂ ਪਾਤਸ਼ਾਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ, ਕਿਉਂਕਿ ਵੇਖੋ ਮਰਦ ਕਹਿੰਦੇ ਸਹਿਜ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਗਿਆਨ ਬਹੁਤ ਹੈ ਬੰਦੇ ਕੋਲ, ਗਿਆਨ ਦਾ ਘਾਟਾ ਨਹੀਂ ਹੈ, ਪਰ ਕੀਤਾ ਕੀ ਜਾਏ, ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਨਹੀਂ ਕੀਤਾ ਹੋਇਆ। ਪਵਨ ਪੰਕਤੀ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰ, ਜੇ ਵਿਦਿਆ ਨੂੰ ਵਿਚਾਰਿਆ ਨਹੀਂ ਜਾਂਦਾ, ਜੇ ਉਸ ਵਿਚਾਰੀ ਹੋਈ ਵਿਦਿਆ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਇਆ ਜਾਂਦਾ, ਆਪਣੀ ਜੀਵਨ ਸ਼ੈਲੀ ਵਿੱਚ ਲਾਗੂ ਨਹੀਂ ਕੀਤਾ ਜਾਂਦਾ, ਆਪਣੀ ਚਾਲ ਨਹੀਂ ਬਣਾਇਆ ਜਾਂਦਾ, ਉਹਨਾਂ ਚਿਰ ਉਹ ਵਿਦਿਆ ਪਰ ਉਪਕਾਰੀ ਕਿਵੇਂ ਹੋਏਗੀ। ਗਿਆਨ ਠੀਕ ਹੈ, ਇੱਕ ਚਿਰਾਗ ਦੀ ਤਰ੍ਹਾਂ ਹੈ। ਹੁਣ ਜੇ ਤੁਸੀਂ ਆਪਾਂ ਗੱਲ ਕਰਦੇ ਹਾਂ ਵੀ ਕੱਲਾ ਦੀਵਾ ਜਿਹੜਾ ਉਹ ਚਾਨਣ ਨਹੀਂ ਕਰ ਸਕਦਾ, ਦੀਵਾ ਚਾਨਣ ਕਦੋਂ ਕਰਦਾ, ਜਦੋਂ ਤਿੰਨ ਚੀਜ਼ਾਂ ਦਾ ਸੁਮੇਲ ਹੁੰਦਾ, ਕਿਹੜੀਆਂ ਕਿਹੜੀਆਂ, ਬੱਟੀ ਬੱਤੀ ਤੇ ਤੇਲ। ਜਦੋਂ ਇਹ ਤਿੰਨ ਚੀਜ਼ਾਂ ਦਾ ਆਪਸ ਵਿੱਚ ਸੁਮੇਲ ਹੁੰਦਾ, ਬੱਟੀ ਮਤਲਬ ਭਾਂਡਾ, ਮਿੱਟੀ ਦੀਆਂ ਬੱਟੀਆਂ ਹੁੰਦੀਆਂ ਸੀ, ਉਹਦੇ ਵਿੱਚ ਤੇਲ ਹੋਣਾ ਲਾਜ਼ਮੀ, ਔਰ ਉਹ ਤੇਲ ਜਿਹੜਾ ਉਹ ਬੱਤੀ ਦੇ ਨਾਲ ਇੱਕ ਮਿਕ ਹੋਇਆ ਹੋਣਾ ਜ਼ਰੂਰੀ ਹੈ, ਫਿਰ ਕਿਤੇ ਜਾ ਕੇ ਉਹ ਰੋਸ਼ਨੀ ਕਰਦਾ ਹੈ। ਇਸੇ ਤਰ੍ਹਾਂ ਸਾਡੀ ਸੁਰਤ ਗਿਆਨ ਦੇ ਨਾਲ ਇਕਮਿਕ ਹੋਈ ਹੋਣੀ ਚਾਹੀਦੀ, ਤਾਂ ਉਸ ਗਿਆਨ ਦਾ ਰਿਜ਼ਲਟ ਜਿਹੜਾ ਉਹ ਸਾਹਮਣੇ ਆਉਂਦਾ। ਨਹੀਂ ਤੇ ਮਾਫ ਕਰਿਓ, ਜੇ ਗਿਆਨ ਨੂੰ ਆਪਣੀ ਸੁਰਤ ਵਿੱਚ ਲਾਗੂ ਨਹੀਂ ਕਰਦੇ, ਜੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਵਿਚਾਰਦੇ ਨਹੀਂ, ਪ੍ਰੈਕਟੀਕਲ ਨਹੀਂ ਕਰਦੇ, ਨਹੀਂ ਤੇ ਉਹ ਗਿਆਨ ਵੀ ਰੋਗ ਬਣ ਜਾਂਦਾ ਹੈ। ਰਹਿਰਾਸ ਸਾਹਿਬ ਦੀ ਬਾਣੀ ਵਿੱਚ ਪੜ੍ਹਦਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਜਿਸ ਕਾ ਸਬਸ ਮਰਦ, ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੇ। ਹੁਣ ਅਸੀਂ ਕਹਿੰਦੇ ਹਾਂ ਵੀ ਖਾਣਾ ਖਾਣ ਨਾਲ ਬੰਦਾ ਸਿਹਤਮੰਦ ਹੁੰਦਾ, ਹੈਲਥੀ ਖਾਣਾ ਖਾਣ ਨਾਲ ਬੰਦਾ ਜਿਹੜਾ ਸਿਹਤਮੰਦ ਹੁੰਦਾ। ਹੁਣ ਅਸੀਂ ਆਪਣੀ ਸਿਹਤ ਨੂੰ ਮਜ਼ਬੂਤ ਰੱਖਣ ਵਾਸਤੇ ਵੀ ਸਾਨੂੰ ਕੈਲਸ਼ੀਅਮ ਮਿਲਦਾ ਹੀ ਰਹੇ, ਸਾਨੂੰ ਪ੍ਰੋਟੀਨ ਮਿਲਦੀ ਰਹੇ, ਸਾਨੂੰ ਵਿਟਾਮਿਨ ਮਿਲਦੇ ਰਹਿਣ, ਸਾਨੂੰ ਫਾਈਬਰ ਮਿਲਦੀ ਰਹੇ, ਸਾਨੂੰ ਜ਼ਿੰਕ ਮਿਲਦੀ ਰਹੇ, ਹੁਣ ਇਹ ਚੀਜ਼ਾਂ ਸਾਡੀ ਬੋਡੀ ਲਈ ਅਤੀ ਜ਼ਰੂਰੀ ਨੇ। ਪੋਟਾਸ਼ੀਅਮ ਮਿਲੇ ਸਾਨੂੰ, ਕਲੋਰਾਈਡ ਮਿਲੇ ਸਾਡੀ ਬੋਡੀ ਨੂੰ। ਹੁਣ ਇਹ ਚੀਜ਼ਾਂ ਸਾਨੂੰ ਪਤਾ ਹੈ ਵੀ ਸਾਡੇ ਨਿੱਤ ਦੇ ਭੋਜਨ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ। ਹੁਣ ਅਸੀਂ ਪ੍ਰਸ਼ਾਦਾ ਛਕਦੇ ਹਾਂ, ਭੋਜਨ ਛਕਦੇ ਹਾਂ, ਕਿਸ ਲਈ? ਸਾਡਾ ਸਰੀਰ ਜਿਹੜਾ ਉਹ ਸਿਹਤਮੰਦ ਬਣੇ। ਪਰ ਪਾਤਸ਼ਾਹ ਕਹਿੰਦੇ ਹੈ, ਤੁਸੀਂ ਡਾਕਟਰਾਂ ਨੂੰ ਪੁੱਛੋ, ਭੋਜਨ ਬੰਦੇ ਨੂੰ ਸਿਹਤਮੰਦ ਉਦੋਂ ਬਣਾਉਂਦਾ ਜਦੋਂ ਸਹੀ ਰੂਪ ਵਿੱਚ ਹਜ਼ਮ ਹੋਵੇ। ਹੁਣ ਮੰਨ ਲਓ ਬੰਦਾ ਸਿਹਤ ਬਣਾਉਣ ਵਾਸਤੇ ਖਾਈ ਚਲੇ, ਖਾਈ ਜਾਵੇ, ਖਾਈ ਜਾਵੇ, ਦੱਬੀ ਤੁਰੀ ਜਾਵੇ ਬੰਦਾ, ਅੱਗੇ ਹਜ਼ਮ ਹੋਵੇ ਨਾ। ਤੇ ਜੇ ਹਜ਼ਮ ਨਾ ਹੋਇਆ, ਜਿਹੜਾ ਖਾਣਾ ਸਿਹਤ ਬਣਾਉਣ ਵਾਸਤੇ ਖਾਧਾ ਸੀ, ਉਹਨੇ ਵੀ ਅੰਦਰ ਜਾ ਕੇ ਰੋਗ ਬਣਾ ਦੇਣੇ। ਹੁਣ ਬੰਦਾ ਤੇ ਖਾਣਾ ਤਾਂ ਖਾ ਰਿਹਾ ਸੀ, ਮੇਰੀ ਸਿਹਤ ਜਿਹੜੀ ਉਹ ਸਿਹਤਮੰਦ ਹੋ ਜਾਵੇ, ਮੈਂ ਤੰਦਰੁਸਤ ਹੋ ਜਾ, ਮੇਰੀ ਬੋਡੀ ਨੂੰ ਜੋ ਵਿਟਾਮਿਨ ਚਾਹੀਦੇ ਹੈ, ਜੋ ਪ੍ਰੋਟੀਨ ਚਾਹੀਦੇ ਹੈ, ਜੋ ਕੈਲਰੀ ਮੈਨੂੰ ਚਾਹੀਦੀ ਹੈ, ਉਹ ਪੂਰੀ ਮਿਲ ਜਾਂਦੀ। ਪਰ ਉਹ ਮਿਲਦੀ ਤਾਂ ਹੈ ਜੇ ਖਾਧਾ ਹੋਇਆ ਭੋਜਨ ਹਜ਼ਮ ਹੋਵੇ, ਤੇ ਜੇ ਹਜ਼ਮ ਨਹੀਂ ਹੁੰਦਾ ਫਿਰ ਉਹ ਭੋਜਨ ਜਿਹੜਾ ਬੋਡੀ ਵਿੱਚ ਜਾ ਕੇ ਰੋਗ ਬਣ ਜਾਂਦਾ ਹੈ। ਇਸੇ ਤਰ੍ਹਾਂ ਗਿਆਨ ਨਾਲ ਜ਼ਿੰਦਗੀ ਵਿੱਚ ਬਦਲਾਵ ਉਦੋਂ ਆਉਂਦਾ ਹੈ ਜਦੋਂ ਉਸ ਗਿਆਨ ਨੂੰ ਅਸੀਂ ਹਜ਼ਮ ਕਰ ਲਈਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ। ਹੁਣ ਗਿਆਨ ਤੇ ਸਾਰਿਆਂ ਨੂੰ, ਕਿਹਨੂੰ ਨਹੀਂ ਪਤਾ ਵੀ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ, ਕਿਹਨੂੰ ਨਹੀਂ ਪਤਾ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਕਿਹਨੂੰ ਨਹੀਂ ਪਤਾ ਵੀ ਦੋ ਮੂੰਹਾਂ ਹੋਣਾ ਜ਼ਿੰਦਗੀ ਵਿੱਚ ਬਹੁਤ ਖਤਰਨਾਕ ਚੀਜ਼, ਅੰਦਰੋਂ ਕੁਛ ਹੋਣ ਹੋਣਾ, ਮੂੰਹ ਤੋਂ ਕੁਝ ਹੋਰ ਹੋਣਾ। ਵੀ ਇੱਕ ਤੇ ਬੰਦਾ ਉਹ ਹੈ ਜਿਹੜਾ ਸਪਸ਼ਟ ਜੀ ਜ਼ਿੰਦਗੀ ਜਿਉਂ ਰਿਹਾ, ਜਿੱਦਾਂ ਦਾ ਅੰਦਰੋਂ ਹੈ ਉਦਾਂ ਦਾ ਬਾਹਰੋਂ ਹੈ, ਪਾਰਦਰਸ਼ੀ ਹੈ ਵੀ ਜ਼ਿੰਦਗੀ ਦਿਸ ਰਹੀ ਹੈ ਪਾਰਦਰਸ਼ੀ। ਜਿਵੇਂ ਕਈ ਕਹਿੰਦੇ ਨੇ ਵੀ ਸਾਡੀ ਤੇ ਜ਼ਿੰਦਗੀ ਖੁੱਲੀ ਕਿਤਾਬ ਵਰਗੀ, ਜਿਹੜਾ ਮਰਜ਼ੀ ਪੜ੍ਹ ਲਵੇ, ਜੇ ਅਸੀਂ ਗੰਦੇ ਹਾਂ ਤੇ ਗੰਦੇ ਹਾਂ, ਜੇ ਅਸੀਂ ਚੰਗੇ ਹਾਂ ਤੇ ਚੰਗੇ ਹਾਂ। ਹੁਣ ਜਿਹੜੇ ਏਦਾਂ ਦੇ ਬੰਦੇ ਹੁੰਦੇ ਆ ਉਹਨਾਂ ਨੂੰ ਕੋਈ ਚਿੰਤਾ ਨਹੀਂ, ਪਰ ਜਿਹੜੇ ਬੰਦੇ ਹੋਣ ਅੰਦਰੋਂ ਕਮੀਨੇ, ਹੋਣ ਅੰਦਰੋਂ ਵਿਗੜੇ ਹੋਏ ਤੇ ਬਣ ਕੇ ਚੰਗੇ ਵਿਖਾਉਂਦੇ ਹੋਣ, ਉਹਨਾਂ ਨੂੰ ਹਰ ਸਮੇਂ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਕਿਤੇ ਮੇਰਾ ਪਾਜ ਨਾ ਉੱਗੜ ਜਾਏ, ਕਿਤੇ ਪਤਾ ਹੀ ਨਾ ਲੱਗ ਜਾਏ, ਕਿਤੇ ਪਤਾ ਹੀ ਨਹੀਂ ਲੱਗ ਜਾਏ ਵੀ ਬਾਬਾ ਜੀ ਤੇ 9 ਵਜੇ ਉੱਠਦੇ ਆ ਜਾ ਕੇ, ਇੱਥੇ 10 ਵਜੇ ਉੱਠਦੇ ਆ ਜਾ ਕੇ। ਹੁਣ ਜਿਹੜਾ ਬੰਦਾ, ਹੁਣ ਕਿਹਨੂੰ ਨਹੀਂ ਪਤਾ ਵੀ ਜ਼ਿੰਦਗੀ ਸਪਸ਼ਟ ਹੋਣੀ ਚਾਹੀਦੀ ਹੈ, ਪਾਰਦਰਸ਼ੀ ਹੋਣੀ ਚਾਹੀਦੀ ਹੈ, ਪਾਰਦਰਸ਼ੀ ਜ਼ਿੰਦਗੀ ਜਿਉਣ ਵਾਲਾ ਬੰਦਾ ਜਿਹੜਾ ਉਹ ਸੁਰਖਰੂ ਹੋ ਕੇ ਰਹਿੰਦਾ। ਤੇ ਜਿਹੜੇ ਜਿਹੜੇ ਬੰਦੇ ਦੀ ਜ਼ਿੰਦਗੀ ਪਾਰਦਰਸ਼ੀ ਨਹੀਂ ਹੈ ਉਹ ਹਮੇਸ਼ਾ ਚਿੰਤਾ ਵਿੱਚ ਡੁੱਬੇ ਰਹਿੰਦਾ। ਅੱਧੀਆਂ ਬਿਮਾਰੀਆਂ, ਬਹੁਤ ਲੋਕਾਂ ਦੀ ਸ਼ੂਗਰ ਜਿਹੜੀ ਆ ਉਹ ਚਿੰਤਾ ਨਾਲ ਹੀ ਹਾਈ ਲੈਵਲ ਤੇ ਰਹਿੰਦੀ ਹੈ। ਇਸੇ ਕਰਕੇ ਤੁਸੀਂ ਵੇਖੋ ਬਹੁਤੇ ਬਾਬੇ ਜਿਹੜੇ ਉਹ ਸ਼ੂਗਰ ਦੇ ਪੇਸ਼ੈਂਟ, ਸ਼ੂਗਰ ਦੇ ਮਰੀਜ਼ ਨੇ, ਸ਼ੂਗਰ ਦੇ ਰੋਗੀ ਨੇ। ਹੁਣ ਹਰ ਬੰਦੇ ਨੂੰ ਪਤਾ ਹੈ ਵੀ ਜੇ ਸਪਸ਼ਟ ਜੇ ਹੋਵਾਂਗੇ ਤੇ ਜਿੰਦ ਸੌਖੀ ਰਹੇਗੀ, ਪਤਾ ਸਭ ਨੂੰ ਹੈ, ਪਰ ਸਪਸ਼ਟ ਹੁੰਦੇ ਕਿੰਨੇ ਕੁ ਨੇ। ਜਿਵੇਂ ਪਿਛਲੇ ਹਫਤੇ ਦੇ ਵਿੱਚ ਭਾਈ ਸਾਹਿਬ ਨੇ ਗੱਲ ਕੀਤੀ ਸੀ, ਜਦੋਂ ਸਾਡੇ ਬੱਚਿਆਂ ਦਾ ਰਿਸ਼ਤਾ ਹੁੰਦਾ ਉਦੋਂ ਬਹੁਤੀਆਂ ਦੀਆਂ ਜ਼ਿੰਦਗੀਆਂ ਵਿੱਚ ਪਰਦੇ ਪਾਏ ਜਾਂਦੇ ਨੇ। ਮੁੰਡਾ ਸਿਰੇ ਦਾ ਨਿਕੰਮਾ ਹੁੰਦਾ ਪਰ ਉਹਨੂੰ ਹੀਰਾ ਪੇਸ਼ ਕੀਤਾ ਜਾਂਦਾ, ਕੁੜੀ ਸਿਰੇ ਦੀ ਨਿਕੰਮੀ ਹੁੰਦੀ ਹੈ ਪਰ ਉਹਨੂੰ ਬੀਬਾ ਧੀ ਪੇਸ਼ ਕੀਤਾ ਜਾਂਦਾ ਵੀ ਇਹ ਤੇ ਸਾਡੀ ਬੀਬਾ ਧੀ ਹੈ ਤੇ ਸਾਡੀ। ਪੁੱਤ ਨਿਕੰਮਾ ਹੁੰਦਾ ਮਾਂ ਪਿਓ ਨੂੰ ਪਤਾ ਪਰ ਪੇਸ਼ ਇਹ ਕਰਦਾ ਵੀ ਤੇ ਹੀਰਾ ਪੁੱਤ ਹੈ ਸਾਡਾ। ਹੁਣ ਜੇ ਸਾਡੀ ਜ਼ਿੰਦਗੀ ਸਪਸ਼ਟ ਹੋਵੇ ਫਿਰ ਬੰਦਾ ਸੁਰਖਰੂ ਹੋ ਕੇ ਰਹੀ। ਹੁਣ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਗਿਆਨ ਸਭ ਨੂੰ ਹੈ ਪਰ ਪ੍ਰੋਬਲਮ ਕਿੱਥੇ ਹੈ? ਜ਼ਿੰਦਗੀ ਵਿੱਚ ਲਾਗੂ ਕਰਨ ਦੀ। ਤੇ ਸਾਡੇ ਪਾਤਸ਼ਾਹਾਂ ਦਾ ਬਹੁਤਾ ਜ਼ੋਰ ਜਿਹੜਾ ਉਹ ਇਸ ਗੱਲ ਤੇ ਲੱਗਾ ਰਿਹਾ ਕਿ ਭਾਈ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ, ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਦਖਲ ਕਰੋ, ਲੈ ਕੇ ਆਓ। ਵਿਦਿਆ ਤਾਂ ਪਰ ਉਪਕਾਰੀ ਜੇ ਉਹਨੂੰ ਵਿਚਾਰਿਆ ਜਾਏਗਾ, ਗਿਆਨ ਤਾਂ ਫਾਇਦੇਮੰਦ ਹੈ ਜੇ ਉਹਨੂੰ ਹਜ਼ਮ ਕੀਤਾ ਜਾਏਗਾ। ਬਹੁਤ ਬੰਦੇ ਏਦਾਂ ਦੇ ਹੈ ਜਿਨ੍ਹਾਂ ਨੂੰ ਗਿਆਨ ਨੇ ਸਗੋਂ ਹੋਰ ਰੋਗ ਲਾ ਦਿੱਤਾ, ਹੋਰ ਰੋਗ ਲੱਗ ਗਿਆ। ਧਿਆਨ ਨਾਲ ਸੁਣਿਓ ਜਿਹੜਾ ਇਸ ਬੇਨਤੀ ਨੂੰ। ਸਾਡੀ ਬੋਡੀ ਦੇ ਵਿੱਚ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਜਿਹੜੇ ਪੱਕੇ ਸੁਣਦੇ ਆ ਉਹਨਾਂ ਨੂੰ ਪਤਾ ਹੋਣਾ ਹੈ, ਹਾਲਾਂਕਿ ਬਹੁਤੇ ਤੌਰ ਤੇ ਪ੍ਰਚਾਰ ਇਹ ਕੀਤਾ ਜਾਂਦਾ ਵੀ ਇਹ ਸਾਡੇ ਲਈ ਬਹੁਤ ਖਤਰਨਾਕ ਨੇ, ਇੱਥੋਂ ਤੱਕ ਵੀ ਕਹਿੰਦੇ ਇਹ ਦੁਸ਼ਟ ਨੇ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ, ਇਹ ਜ਼ਿੰਦਗੀ ਵਿੱਚ ਰਹਿਣੇ ਨਹੀਂ ਚਾਹੀਦੇ। ਕੰਮ ਬਿਲਕੁਲ ਖਤਮ ਕਰ ਦਿਓ, ਕ੍ਰੋਧ ਬਿਲਕੁਲ ਖਤਮ ਕਰ ਦਿਓ। ਪਰ ਜਿਵੇਂ ਭਾਈ ਸਾਹਿਬ ਗੱਲ ਕਰਦੇ ਹੁੰਦੇ ਆ, ਗਿਆਨੀ ਦੇ ਇਹ ਗੁਣ ਨੇ, ਅਗਿਆਨੀਆਂ ਦੇ ਇਹ ਔਗਣ। ਹੁਣ ਹਵਾ ਚੱਲ ਰਹੀ ਹੈ, ਅਸੀਂ ਰੋਟੀ ਬਿਨਾ ਕੁਝ ਦਿਨ ਰਹਿ ਸਕਦੇ ਹਾਂ, ਪਾਣੀ ਬਿਨਾ ਕੁਝ ਘੰਟੇ ਰਹਿ ਸਕਦੇ, ਪਰ ਸਾਹ ਬਿਨਾ ਹਮ ਆਦਮੀ ਹਾਂ ਇੱਕਦਮ। ਮਾਲਵੇ ਦੀ ਬੋਲੀ ਵਿੱਚ ਕਹਿੰਦੇ ਆ ਮੈਨੂੰ ਦਮ ਚੜ ਗਿਆ, ਮਤਲਬ ਮੈਨੂੰ ਸਾਹ ਚੜ ਗਿਆ। ਅਸੀਂ ਇੱਕ ਸਾਹ ਦੇ ਆਦਮੀ, ਸਾਹ ਆਇਆ ਤੇ ਬੰਦਾ ਜਿਉਂਦਾ, ਜਿਹਨੂੰ ਭਗਤ ਰਵਿਦਾਸ ਮਹਾਰਾਜ ਕਹਿੰਦੇ ਆ ਮਾਟੀ ਕੋ ਪੋਤਰਾ ਕੈਸੇ ਨਜਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ। ਸਾਹ ਆਇਆ ਤੇ ਬੰਦਾ ਦੌੜ ਰਿਹਾ, ਸਾਹ ਆਇਆ ਤੇ ਬੰਦਾ ਨੱਚ ਰਿਹਾ, ਸਾਹ ਆਇਆ ਤੇ ਬੰਦਾ ਹੱਸ ਰਿਹਾ, ਸਾਹ ਆਇਆ ਤੇ ਬੰਦਾ ਖੇਡ ਰਿਹਾ, ਸਾਹ ਆਇਆ ਤੇ ਬੰਦਾ ਰੋ ਰਿਹਾ। ਤੇ ਜੇ ਸਾਹ ਆਇਆ ਨਾ ਫਿਰ ਕੀ ਹੈ? ਫਿਰ ਲੋਟ, ਫਿਰ ਮ੍ਰਿਤਕ, ਫਿਰ ਡੈਡ ਬੋਡੀ। ਪ੍ਰਸ਼ਾਦੇ ਬਿਨਾ, ਭੋਜਨ ਬਿਨਾ ਕੁਝ ਦਿਨ ਰਹਿ ਸਕਦੇ ਹਾਂ, ਪਾਣੀ ਬਿਨਾ ਕੁਝ ਘੰਟੇ ਰਹਿ ਸਕਦੇ ਹਾਂ, ਪਰ ਹਵਾ ਬਿਨਾ ਤੇ ਅਸੀਂ ਇੱਕ ਮਿੰਟ ਨਹੀਂ ਰਹਿ ਸਕਦੇ। ਹੁਣ ਹਵਾ ਚੱਲ ਰਹੀ ਹੈ, ਕਈ ਵਾਰੀ ਅਸੀਂ ਕਹਿੰਦੇ ਅੱਜ ਹਵਾ ਰੁਕੀ ਹੋਈ ਹੈ, ਅਸਲ ਵਿੱਚ ਹਵਾ ਰੁਕੀ ਨਹੀਂ ਹੁੰਦੀ, ਹਵਾ ਦੀ ਸਪੀਡ ਘੱਟ ਹੋਈ ਹੁੰਦੀ ਹੈ, ਸਪੀਡ ਘੱਟ ਗਈ, ਅਸੀਂ ਕਹਿੰਦੇ ਹਵਾ ਰੁਕ ਗਈ। ਜੇ ਹਵਾ ਰੁਕ ਗਈ ਤੇ ਅਸੀਂ ਸਾਰੇ ਰੁਕ ਜਾਵਾਂਗੇ, ਜੇ ਸਾਡੇ ਵਾਯੂਮੰਡਲ ਦੇ ਵਿੱਚੋਂ ਆਕਸੀਜਨ ਖਤਮ ਹੋ ਜਾਏ, ਰੋਕੀ ਜਾਏ, ਅਸੀਂ ਸਾਰੇ ਖਤਮ। ਹਵਾ ਰੁਕਦੀ ਨਹੀਂ ਹੁੰਦੀ, ਹਵਾ ਦੀ ਸਪੀਡ ਘਟਦੀ ਤੇ ਵੱਧਦੀ ਰਹਿੰਦੀ ਹੈ। ਹੁਣ ਇਹ ਲਿਮਿਟ ਵਿੱਚ ਹੈ, ਕੰਟਰੋਲ ਵਿੱਚ ਹੈ, ਜ਼ਿਆਦਾ ਘਟ ਗਈ ਤਾਂ ਵੀ ਖਤਰਨਾਕ, ਜ਼ਿਆਦਾ ਵੱਧ ਗਈ ਤਾਂ ਵੀ ਖਤਰਨਾਕ। ਹੈ ਸਾਡੀ ਜ਼ਿੰਦਗੀ, ਹੈ ਸਾਡਾ ਜੀਵਨ, ਗੱਲ ਸਮਝ ਵਿੱਚ ਆ ਰਹੀ ਹੈ? ਹੈ ਸਾਡਾ ਜੀਵਨ, ਹੈ ਸਾਡੀ ਜ਼ਿੰਦਗੀ, ਪਰ ਜੇ ਘਟ ਗਈ ਤਾਂ ਵੀ ਮੌਤ, ਜੇ ਵੱਧ ਗਈ ਤਾਂ ਵੀ ਮੌਤ। ਕਈ ਥਾਵਾਂ ਤੇ ਤੂਫਾਨ ਨਹੀਂ ਆਉਂਦੇ, ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ, ਇੰਨੇ ਤੇਜ਼ ਤੂਫਾਨ ਆਉਂਦੇ, ਘਟੀ ਤਾਂ ਵੀ ਮੌਤ, ਵਧੀ ਤਾਂ ਵੀ ਮੌਤ, ਤੇ ਜੇ ਦਰਮਿਆਨੀ ਹੈ, ਕੰਟਰੋਲ ਵਿੱਚ ਹੈ ਤੇ ਜ਼ਿੰਦਗੀ ਹੈ। ਇਸੇ ਤਰ੍ਹਾਂ ਕੰਮ ਨੂੰ ਖਤਮ ਕਰ ਦੋਗੇ ਤਾਂ ਵੀ ਖਤਮ, ਤੇ ਜ਼ਿਆਦਾ ਵੱਧ ਜਾਏਗਾ ਤਾਂ ਵੀ ਖਤਮ। ਹੁਣ ਆਪਾਂ ਕਹਿੰਦੇ ਹਾਂ ਵੀ ਬੰਦੇ ਨੂੰ ਸ਼ੂਗਰ ਹੋਈ ਹੋਈ ਹੈ, ਹੁਣ ਸ਼ੂਗਰ ਹੁੰਦੀ ਤੇ ਸਾਡੀ ਬੋਡੀ ਵਿੱਚ ਹੀ ਹੈ, ਸ਼ੂਗਰ ਸਾਡੀ ਸਾਰਿਆਂ ਦੀ ਨੈਚੁਰਲ ਬੋਡੀ ਵਿੱਚ ਹੈ, ਸ਼ੂਗਰ ਘੱਟ ਗਈ ਤਾਂ ਵੀ ਰੋਗ ਹੈ ਤੇ ਜੇ ਸ਼ੂਗਰ ਵੱਧ ਗਈ ਤਾਂ ਵੀ ਰੋਗ ਹੈ। ਬੀਪੀ ਘੱਟ ਗਿਆ ਘਟਣਾ ਵੀ ਰੋਗ ਹੈ ਤੇ ਬੀਪੀ ਵਧਣਾ ਵੀ ਰੋਗ ਹੈ। ਦਰਮਿਆਨਾ ਲਿਮਿਟ ਵਿੱਚ ਹੋ ਗਿਆ। ਹੁਣ ਸਾਡੇ ਪ੍ਰਚਾਰ ਇਹ ਕੀਤਾ ਜਾਂਦਾ ਵੀ ਇੱਥੇ ਖਤਰਨਾਕ ਨਾ, ਇੱਥੇ ਖਤਰਨਾਕ ਨਾ। ਹੁਣ ਜਿਹੜੇ ਬੰਦੇ ਕਹਿੰਦੇ ਸੀ ਵੀ ਅਸੀਂ ਗਿਆਨਵਾਨ ਆ, ਅਸੀਂ ਗਿਆਨੀ ਪੁਰਸ਼ ਆ, ਜਿਵੇਂ ਪੰਚਮ ਪਾਤਸ਼ਾਹ ਜੀ ਦਾ ਪਾਵਨ ਭਜਨ ਪੜ੍ਹਦੇ ਆ, ਪਾਠ ਪੜਿਓ ਅਦ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਦੇ ਪੰਚ ਜਣਾ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ। ਇੱਥੇ ਪਹਿਲੇ ਹੰਕਾਰੀ ਸੀ, ਹੁਣ ਹੋਰ ਹੰਕਾਰੀ ਹੋ ਗਏ। ਹੰਕਾਰ ਕਿਸ ਗੱਲ ਦਾ? ਮੈਨੂੰ ਤੇ ਸਾਰੀਆਂ ਵਾਰਾਂ ਕੰਠ ਨੇ, ਮੈਨੂੰ ਤੇ ਭਾਈ ਗੁਰਦਾਸ ਜੀ ਦੇ ਸਾਰੇ ਕਵਿਤ ਕੰਠ ਨੇ, ਮੈਨੂੰ ਤੇ ਭਾਈ ਗੁਰਦਾਸ ਜੀ ਦੇ ਸਾਰੇ ਸਵਈਏ ਕੰਠ ਨੇ। ਹੁਣ ਇਸ ਗੱਲ ਦਾ ਹੰਕਾਰ ਹੋਇਆ ਹੋਇਆ, ਗਿਆਨ ਜੇ ਜ਼ਿੰਦਗੀ ਵਿੱਚ ਲਾਗੂ ਨਾ ਕੀਤਾ, ਜੇ ਉਹ ਹਜ਼ਮ ਨਾ ਹੋਇਆ ਤੇ ਉਹਨੇ ਵੀ ਰੋਗ ਬਣ ਜਾਣਾ। ਕਾਹਦਾ? ਹੰਕਾਰ ਦਾ। ਹੰਕਾਰ ਦਾ ਰੋਗ ਬਣ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਕੋ ਖਾਵੈ ਜੇ ਕੋ ਬੁੰਚੈ। ਜਿੰਨੀ ਕੁ ਸਮਝ ਹੋਵੇ, ਜਿਹਨੂੰ ਪਾਤਸ਼ਾਹ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ। ਸਮਝ ਭਾਵੇਂ ਥੋੜੀ ਰੱਖ ਲਓ ਪਰ ਜਿੰਨੀ ਕੁ ਰੱਖੋ ਉਹਨੂੰ ਜ਼ਿੰਦਗੀ ਵਿੱਚ ਲਾਗੂ ਕੀਤਾ ਜਾਏ, ਉਹਨੂੰ ਜੀਵਨ ਵਿੱਚ ਲਾਗੂ ਕੀਤਾ ਜਾਏ। ਤਾਂ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਬੇਨਤੀ ਕਰਦੇ ਹੈ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਨਕ।
ਕਹਿ ਨਾਨਕ ਜਿਨ ਮਨ ਨਿਰਮਲ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਸਦਾ ਰਹੇ ਗੁਰ ਨਾਲੇ ਭਲੇ ਸੇਵਣ ਜਾਰੇ, ਭਲੇ ਸੇਵਣ ਜਾਰੇ। ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਭਲੇ ਸੇਵਣ ਜਾਰੇ, ਭਲੇ ਸੇਵਣ ਜਾਰੇ।
ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਨ, ਰਹਿੰਦਾ ਸਮਾਂ ਆਪਾਂ ਰਲ ਮਿਲ ਕੇ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀਏ। ਆਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੀ ਸੰਗਤ ਬਾਹਰ ਹੈ ਜਲਦੀ ਜਲਦੀ ਪੰਡਾਲ ਵਿੱਚ ਪਹੁੰਚ ਜਾਓ, ਭਾਈ ਸਾਹਿਬ ਜੀ ਦੀਵਾਨ ਦੀ ਆਰੰਭਤਾ ਕਰਨ ਜਾ ਰਹੇ ਹਨ ਤਾਂ ਕਿ ਸਮੇਂ ਸਿਰ ਗੁਰਮਤਿ ਦੀਆਂ ਵਿਚਾਰਾਂ ਦਾ ਲਾਹਾ ਲਿਆ ਜਾ ਸਕੇ। ਸੋ ਭਾਈ ਸਾਹਿਬ ਜੀ ਪਹੁੰਚ ਚੁੱਕੇ ਹਨ ਪੰਡਾਲ ਵਿੱਚ, ਸਾਰੀ ਸੰਗਤ ਨੂੰ ਬੇਨਤੀ ਹੈ ਪੰਡਾਲ ਵਿੱਚ ਪਹੁੰਚ ਕੇ ਗੁਰਮਤਿ ਦੀਆਂ ਵਿਚਾਰਾਂ ਦਾ ਲਾਹਾ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੰਗ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ ਜਪ ਮਨ ਸਤਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਪਾਇਆ ਤਹਿ ਉਬਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰੇ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਪ ਹਰ ਭਵ ਜਲ ਆਓ ਕੁਝ ਚਿਰ ਇਕਾਗਰ ਚਿਤ ਹੋ ਕੇ ਬੈਠੋ ਜਿੰਨੇ ਕੁ ਸਰੀਰ ਆਪਾਂ ਇੱਥੇ ਬੈਠੇ ਆ ਉਹ ਵੀ ਟਿਕਾ ਰੱਖੀਏ ਜਿਹੜੇ ਘਰਾਂ ਚ ਸੁਣਨ ਵਾਲੇ ਆ ਉਹ ਵੀ ਬਹੁ ਗਿਣਤੀ ਵਿੱਚ ਇਸ ਸਮਾਗਮ ਨੂੰ ਘਰਾਂ ਵਿੱਚ ਸੁਣਿਆ ਜਾਂਦਾ ਆਪੋ ਆਪਣੇ ਘਰਾਂ ਵਿੱਚ ਟਾਈਮ ਕੱਢੋ ਬੈਠੋ ਚੌਂਕੜੇ ਲਾਓ ਜਿੱਥੇ ਕਿਤੇ ਵੀ ਹੋ ਹਾਜ਼ਰ ਹੋ ਕੇ ਬੈਠ ਕੇ ਸੁਣੋ ਟੈਕਨੋਲੋਜੀ ਆ ਗਈ ਹੈ ਸਾਇੰਸ ਦਾ ਯੁੱਗ ਹੈ ਨਵੀਆਂ ਨਵੀਆਂ ਕਾਢਾਂ ਨਿਕਲ ਰਹੀਆਂ ਹਨ ਜਿੱਥੇ ਕੈਮਰੇ ਨਿਕਲੇ ਟੀਵੀਆਂ ਦੀ ਕਾਢ ਨਿਕਲੀ ਫੋਨ ਆਏ ਇੰਟਰਨੈਟ ਆਇਆ ਸਮਾਗਮ ਇੱਥੇ ਹੋ ਰਿਹਾ ਜਿੱਥੇ ਚਾਹੋ ਬੈਠ ਕੇ ਦੇਖ ਲਓ ਇਹਦਾ ਬੜਾ ਫਾਇਦਾ ਹੈ ਫਾਇਦਾ ਲਈਏ ਜਿੱਥੇ ਵੀ ਕੋਈ ਬੈਠਾ ਹੈ ਆਨੰਦ ਨਾਲ ਆਪਾਂ ਬੈਠੀਏ ਸੁਣੀਏ ਸਮਝੀਏ ਇੱਕ ਬਚਨ ਹੈ ਪਹਿਲੇ ਪਾਤਸ਼ਾਹ ਦਾ ਸੂਹੀ ਰਾਗ ਅੰਦਰ ਐਸਾ ਗਿਆਨ ਜਪੋ ਮਨ ਮੇਰੇ ਇਹੋ ਜੇ ਗਿਆਨ ਨੂੰ ਜਾਣ ਜਪੋ ਕਹੀਏ ਸਮਝ ਜਾਣੋ ਜਪੋ ਦਾ ਮਤਲਬ ਜਾਣੋ ਹੁੰਦਾ ਹੈ ਸਮਝਣਾ ਹੁੰਦਾ ਹੈ ਗਿਆਨ ਨੂੰ ਕਿਵੇਂ ਜਪਿਆ ਜਾ ਸਕਦਾ ਅਗਲਾ ਕਹਿੰਦਾ ਨਾਮ ਜਪੋ ਇਸ ਸ਼ਬਦ ਵਿੱਚ ਹੈ ਗਿਆਨ ਜਪੋ ਹੁਣ ਗਿਆਨ ਨੂੰ ਬੰਦਾ ਕਿਵੇਂ ਜਪੇ ਗਿਆਨ ਨੂੰ ਜਾਣਨਾ ਕਈ ਜਗ੍ਹਾ ਨਾਮ ਜਪੋ ਲਿਖਿਆ ਕਈ ਜਗ੍ਹਾ ਸਿੱਧਾ ਹੀ ਗਿਆਨ ਜਪੋ ਲਿਖਿਆ ਨਾਮ ਜਪੋ ਦਾ ਅਰਥ ਵੀ ਗਿਆਨ ਨੂੰ ਜਾਣੋ ਇਹੀ ਬਣਦਾ ਤੇ ਗਿਆਨ ਜਪੋ ਦਾ ਅਰਥ ਵੀ ਇਹੀ ਬਣਦਾ ਵੀ ਗਿਆਨ ਨੂੰ ਜਾਣੋ ਸਮਝੋ ਐਸਾ ਗਿਆਨ ਜਪੋ ਮਨ ਮੇਰੇ ਐਸਾ ਗਿਆਨ ਜਪੋ ਮਨ ਮੇਰੇ ਐਸਾ ਗਿਆਨ ਜਪੋ ਮਨ ਮੇਰੇ ਐਸਾ ਗਿਆਨ ਜਪੋ ਮਨ ਮੇਰੇ
ਐਸਾ ਗਿਆਨ
ਅੱਜ ਕੇ
ਜਪੋ ਮਨ ਮੇਰੇ ਐਸਾ ਗਿਆਨ ਜਪੋ ਮਨ
ਗਿਆਨ ਜਪੋ ਮਨ ਮੇਰੇ ਐਸ
ऐसा ज्ञान जप हो मान मेरे
ऐसा ज्ञान
गज के
जप हो मान मेरे ऐसा ज्ञान जप हो मान
हो वो चाकर सचे के रे जी
हो वो चाकर सचे के
जी हो वो चाकर सचे के रे
हो वो
जपो हो मन मेरे
ऐसा ज्ञान जपो मन मेरे
पढ़ो ऐसा ज्ञान जपो हो मन में बोलो जी सारे ऐसा बोलो पढ़ो हाँ बोलो ऐसा जप हो मन में ऐसा ज्ञान जप हो मन में अंतर बसे न बाहर जाए
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 अमृत छोड़ काहे बेख खाए
अमृत छोड़ काहे बेख खाए
अमृत छोड़ काहे बेख खो जी
अमृत छोड़ काहे बेख खाए
अमृत छोड़ काहे बेख खाए
अमृत छोड़ काहे बेख खाए
ऐसा ज्ञान जप हो मन में ऐसा ज्ञान जप हो मन मेरे
ऐसा ज्ञान जप हो मन मेरे ऐसा ज्ञान जप हो मन मेरे
वाहेगुरु
सब कोई रवे बंधन बंधिया सब जग पवे सेवा करे Oh ਜਲ ਥਲ ਮਹੀਲ ਰਬ ਰਹਿਆ ਸੋ ਹਮ ਨਹੀਂ ਚੰਗੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣ ਬਾਪ ਪ੍ਰਣ ਬਤ ਨਾਨਕ ਤਾਰੇ ਸੋਏ ਤਾਰੇ
ਚਾਕਰ ਸਾਚੇ
ਕੇਰੇ ਉਹ ਚਾਕਰ ਸਾਚੇ ਕੇਰੇ
ਜੀ ਹੋ ਚਾਕਰ ਸਾਚੇ ਕੇਰੇ
ਉਹ ਚਾਕਰ ਸਾਚੇ ਕੇਰੇ
ਐਸਾ ਗਿਆਨ ਮਨ
ਐਸਾ ਗਿਆਨ ਜਪੋ ਮਨ
ਐਸਾ ਗਿਆਨ ਜਪੋ ਮਨ
ਐਸਾ ਗਿਆਨ ਜਪੋ ਮਨ
ਹਮ ਨਹੀਂ ਚੰਗੇ ਬੁਰਾ ਨਹੀਂ ਕੋਏ
ਹਮ ਨਹੀਂ ਚੰਗੇ ਬੁਰਾ ਨਹੀਂ ਕੋਏ
ਪ੍ਰਣ ਵਤ ਨਾਨਕ ਤਾਰੇ ਸੋ
ਪ੍ਰਣ ਵਤ ਨਾਨਕ ਤਾਰੇ ਸੋ
ਐਸਾ ਗਿਆਨ ਜਪੋ ਮਨ ਮੇਰੇ
ਐਸਾ ਗਿਆਨ ਜਪੋ ਮਨ
ਗਿਆਨ ਜਪੋ ਮਨ ਮੇਰੇ
ਐਸਾ ਗਿਆਨ ਜਪੋ ਮਨ ਮੇਰੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਿੱਖਣੇ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਤਿਗੁਰ ਪਿਆਰੇ ਤੋਂ ਪੜ੍ਹਨਾ ਜੀ ਸਿੱਖਣਾ ਜ਼ਿੰਦਗੀ ਸਿੱਖੀਏ ਸਤਿਗੁਰ ਪਿਆਰੇ ਤੋਂ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਸਿੱਖੀਏ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖੀ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖੀਏ ਸਤਿਗੁਰ ਪਿਆਰੇ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਜ਼ਿੰਦਗੀ ਸਿੱਖੀਏ
ਸਤਿਗੁਰ ਪਿਆਰੇ
ਸਤਿਗੁਰ ਪਿਆਰੇ ਤੋਂ ਸਿੱਖੀਏ ਸਤਿਗੁਰ ਪਿਆਰੇ ਤੋਂ ਸਤਿਗੁਰ ਪਿਆਰੇ ਤੋਂ ਸਿੱਖੀਏ ਸਤਿਗੁਰ ਪਿਆਰੇ ਤੋਂ
ਪਿਆਰੇ ਤੋਂ ਸਿੱਖੀਏ ਸਤਿਗੁਰ ਪਿਆਰੇ ਸਤਿਗੁਰ ਪਿਆਰੇ ਤੋਂ
ਕੀ ਸਿੱਖੀਏ
ਸਤਿਗੁਰ ਪਿਆਰੇ
ਪਿਆਰੇ ਤੋਂ
ਸਿੱਖੀਏ ਸਤਿਗੁਰ ਪਿਆਰੇ
ਸਤਿਗੁਰ
ਪਿਆਰੇ
ਸਿੱਖੀਏ
ਸਤਿਗੁਰ ਪਿਆਰੇ
ਸਤਿਗੁਰ ਪਿਆਰੇ ਤੋਂ ਸਿੱਖੀਏ ਸਤਿਗੁਰ ਪਿਆਰੇ ਤੋਂ ਸਤਿਗੁਰ ਪਿਆਰੇ ਤੋਂ ਵੀ ਸਤਿਗੁਰ ਪਿਆਰੇ ਤੋਂ ਸਿੱਖੀਏ
ਸਤਿਗੁਰ ਪਿਆਰੇ ਤੋਂ ਸਤਿਗੁਰ ਪਿਆਰੇ ਤੋਂ ਸਤਿਗੁਰ ਪਿਆਰੇ ਤੋਂ ਪਿਆਰੇ ਤੋਂ
ਸਿੱਖੀਏ
ਪਿਆਰੇ ਤੋਂ
ਸਤਿਗੁਰ ਪਿਆਰੇ ਤੋਂ ਚੱਜ ਜ਼ਿੰਦਗੀ ਜਿਉਣ ਦਾ ਆਜੋ ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਉਣ ਦਾ ਸਿੱਖੀਏ ਪਿਆਰਿਓ ਚੱਜ ਜ਼ਿੰਦਗੀ
ਜਿਉਣ ਦਾ
ਸਿੱਖੀਏ ਪਿਆਰਿਓ ਚੱਜ ਚੱਜ
ਜ਼ਿੰਦਗੀ ਜਿਉਣ
ਆ ਜੋ ਸਿੱਖੀਏ
ਪਿਆਰੇ ਹੋ ਚੱਜ ਜ਼ਿੰਦਗੀ ਜਿਉਣ ਦਾ
ਆਓ ਜੀ ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ
ਜਿੰਨੇ ਕੁ ਸਰੀਰ ਇੱਥੇ ਬੈਠੇ
दमदमा टीवी उत्ते घरां च बैठ के लाइव सुन रहे, यूट्यूब फेसबुक उत्ते भी संगतां एमपी चैनल उत्ते अज दा प्रोग्राम सरवण कर रही हैं। मैं अगे भी दसिया है कि ये जिहड़े रात दे प्रोग्राम ने आपां लाइव घरां विच संगत सुने ज्यादा इनू मुख रख के ही करदे हां। मैनू अज उम्मीद नहीं सी कि इन्ने क शरीर अज इत्थे आउणगे, क्योंकि सोचिया तो यही सी भी घरां च बह के संगत सुनदी है, पर फिर भी काफी संगत जिहड़ी है अज परमेश्वर द्वार पहुंच के दीवान विच हाजरी भर रही है। कल संगत होर ज्यादा होएगी, परसों एतवार जिथे साहबजादियां दी याद विच प्रोग्राम है उत्थे मंथली दीवान भी है। बड़ी दूरों दूरों संगत ने परसों दे दीवान विच पहुंचना, सो आओ आपां तिन्ने दिन अज भी कल भी ते परसों भी साहिब गुरु गोबिंद सिंह सच्चे पातशाह जी दे परिवार नूं याद करदे, उन्हां दे साहबजादियां नूं, उन्हां दे माता जी नूं, सतगुरु जी दे प्यारे प्यारे सिखां नूं, गुरसिखां नूं, सिंघां नूं, खालसे नूं याद करदे आं। समां लगाउणा है, अज दो तीन कवितावां भी पढ़ांगे नाल नाल, संगत आनंद लवे। कल नूं फेर परसों भी बस गल इन्नी ही है कि किसे बहाने असी सतगुरु जी नूं याद करिए, ते जदों सतगुरु याद आउंदे है, खास करके जदों असी कलगियां वाले पातशाह जी नूं याद करदे हां, साहिबे कमाल सतगुरु दी गल करदे हां, कमाल दे सतगुरु, ते उदों दृढ़ता हिम्मत दलेरी पॉजिटिविटी ये भी नाल ही याद आ जाते। तो मैं चाहुंदा हां कि जदों असी गुरु साहब नूं याद करिए, जिथे इन्हां दिनां विच किते ना किते उदासी भी हुंदी है, मन विच सोग जिहा भी हुंदा है, दुख दुख जिहा भी हुंदा है, दिन भी इदां दे है, ठंड भी हुंदी है, उत्थे नाल नाल पातशाह जी दी दृढ़ता हिम्मत नूं भी नाल नाल याद रखना बड़ा लाजमी हुंदा है। उन्हां दे उत्साह नूं याद रखना ये भी बड़ा जरूरी हुंदा है। नरवैर ने अज लिखिया सी, पूंज लवो अखां, पूंज लवो अखां नां विच सहम रहना सिखिए, पूंज लवो अखां नां विच सहम रहना सिखिए, सिखो शाहे हिंद जी तो कायम रहना सीखिए। असी सतगुरु जी तो कायम रहना भी सीखना है, कला उदास हो के नहीं सर जाना, सानू अपनी जिंदगी विच सदा कायम रहने की जात सीखनी पैनी, जो असी कलगियां वाले पातशाह तो सीखते हाँ। उन्हां दी शख्सियत इदां दी है, उन्हां दी परसनैलिटी इदां दी है। बंदे कई बार कहणगे भाई साहब तुहाडा दीवान सुणदे आ, साडे च बड़ी पॉजिटिविटी आउंदी है, साडे च बड़ी हिम्मत आउंदी है, साडे च बड़ी दलेरी आउंदी है, उत्साह आउंदा है। सुनो, कई कई घंटे ला के सुनते हैं, कई लगातार सुनते हैं, कई कई महीनिया सालों तो सुनते हैं, पर गुरु गोबिंद सिंह पातशाह जदों माड़ा जिहा उन्हां नूं याद कर लो, सुरत विच ही माड़ा जिहा आ जाण, ते नाल ही एकदम शरीर विच चरनाहट छिड़ जांदी, हिम्मत जी आ जांदी, बंदा अटैच हुंदा किते ना किते, किसे जगह अपने आप ना अपना मन खड़िया हुंदा है, ਹਾਲਾਂਕਿ ਰਿਫਲੈਕਸ਼ਨ ਉਹ ਸਾਡੀਆਂ ਆਪਣੀਆਂ ਭਾਵਨਾਵਾਂ ਦੀ ਹੀ ਹੁੰਦੀ ਹੈ। ਸਾਡੀ ਸ਼ਰਧਾ, ਸਾਡੀ ਭਾਵਨਾ, ਸਾਡਾ ਪਿਆਰ ਜੋ ਸਾਨੂੰ ਵਾਪਸ ਮਿਲ ਰਿਹਾ ਹੁੰਦਾ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਇੱਕਦਮ ਸਰੀਰ ਵਿੱਚ ਇੱਕ ਚਰਨਾਹਟ ਜੀ ਛਿੜਦੀ ਹੈ। ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਕਰਨੀ ਨੂੰ ਵੇਖ ਕੇ, ਜਿਵੇਂ ਭਾਈ ਸ਼੍ਰੋਮਣਦੀਪ ਸਿੰਘ ਹੋਣੀ ਪਹਿਲਾਂ ਗੱਲ ਕਰ ਰਹੇ ਸੀ ਕਿ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਬੀਜਣਾ ਹੁੰਦਾ ਹੈ। ਬੀਜ ਬੀਜਿਆ ਉੱਗਿਆ ਹੀ ਨਾ ਤੇ ਬੀਜੇ ਦਾ ਫਾਇਦਾ ਕੀ ਹੋਇਆ। ਹੁਣ ਆਪਾਂ ਬੀਜ ਬੀਜੀਏ ਉੱਗੇ ਹੀ ਨਾ ਤੇ ਆਪਾਂ ਆਖਾਂਗੇ ਵੀ ਫਾਇਦਾ ਕੀ ਹੋਇਆ। ਗਿਆਨ ਵੀਰੋ ਭਰਾਵੋ ਭੈਣੋ ਤੁਹਾਡੀ ਜ਼ਿੰਦਗੀ ਚ ਉੱਗਣਾ ਚਾਹੀਦਾ। ਗਿਆਨ ਨੂੰ ਜਦੋਂ ਅਸੀਂ ਬੀਜਦੇ ਹਾਂ ਉਹਨੂੰ ਉੱਗਣਾ ਚਾਹੀਦਾ ਹੈ ਤੇ ਉਹ ਉੱਗਦਾ ਕਿਵੇਂ ਹੈ? ਸਾਡੀ ਪ੍ਰੈਕਟੀਕਲਿਟੀ ਦੇ ਰੂਪ ਵਿੱਚ। ਬੀਜ ਨਹੀਂ ਵਿਖਾਈ ਦਾ, ਫਸਲ ਵਿਖਾਈ ਦੀ ਹੈ। ਮੈਂ ਅੱਗੇ ਵੀ ਗੱਲ ਕੀਤੀ, ਧਿਆਨ ਨਾਲ ਸੁਣੋ। ਬੀਜ ਨਹੀਂ ਵਿਖਾਈ ਦਾ, ਬੀਜ ਨੂੰ ਬੀਜਿਆ ਸੀ ਤੇ ਬੀਜਣ ਤੋਂ ਬਾਅਦ ਜਿਹੜਾ ਫਲ ਲੱਗਿਆ ਫਸਲ ਹੈ ਉਹ ਵਿਖਾਈ ਦੀ ਹੈ। ਮੈਨੂੰ ਮੇਰੀ ਜ਼ਿੰਦਗੀ ਚ ਗਿਆਨ ਕਿੰਨਾ ਹੈ ਇਹ ਨਹੀਂ ਵਿਖਾਈ ਦਾ, ਨੌਲੇਜ ਕਿੰਨੀ ਹੈ ਇਹ ਨਹੀਂ ਵਿਖਾਈ ਦਾ। ਉਹ ਨੌਲੇਜ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਤੂੰ ਕਮਾਈ ਕੀ ਕੀਤੀ ਹੈ ਇਹ ਵਿਖਾਈ ਦੀ। ਜਿਵੇਂ ਹੁਣ ਮੰਨ ਲਓ ਕਿਸੇ ਬੰਦੇ ਨੂੰ ਜਿੰਮ ਕਰਨ ਬਾਰੇ ਬਹੁਤ ਨੌਲੇਜ ਹੈ ਵੀ ਜਿੰਮ ਇੱਦਾਂ ਲਾਉਣੀ ਚਾਹੀਦੀ ਹੈ, ਇੱਦਾਂ ਲਾਉਣੀ ਚਾਹੀਦੀ ਹੈ, ਇੱਦਾਂ ਲਾਉਣੀ ਚਾਹੀਦੀ ਹੈ। ਨੌਲੇਜ ਦੱਸਦਾ ਹੈ, ਨੌਲੇਜ ਬਹੁਤ ਹੈ, ਜਿੰਮ ਐਂ ਲਾਓ, ਜਿੰਮ ਐਂ ਲਾਓ, ਜਿੰਮ ਐਂ ਲਾਓ। ਇਹ ਵਿਖਾਉਣਾ ਚਾਹੀਦਾ ਕਿ ਉਹਨੂੰ ਆਪਣੇ ਡੋਲੇ ਬਣਾ ਕੇ ਵਿਖਾਉਣੇ ਚਾਹੀਦੇ, ਡੋਲੇ ਬਣਾ ਕੇ ਵਿਖਾ। ਇਹ ਦੱਸੀ ਜਾਂਦਾ ਜਿੰਮ ਐਂ ਲਾਓ, ਜਿੰਮ ਐਂ ਲਾਓ, ਜਿੰਮ ਐਂ ਲਾਓ, ਤੇ ਆਪ ਇਹਨੇ ਕਦੇ ਲਾਈ ਹੈ ਨਹੀਂ। ਨੌਲੇਜ ਬਹੁਤ ਹੈ, ਸਰੀਰ ਬਣਾ ਕੇ ਵਿਖਾਵੇ ਨਾ, ਜਿੰਮ ਦੀਆਂ ਗੱਲਾਂ ਤੇ ਕਰਦਾ, ਨੌਲੇਜ ਬਹੁਤ ਹੈ। ਜਿੰਮ ਦੀ ਨੌਲੇਜ ਹੋ ਜਾਣੀ ਹੋਰ ਚੀਜ਼ ਹੈ, ਆਪ ਸਰੀਰ ਬਣਾ ਕੇ ਦਿਖਾਉਣਾ ਹੋਰ ਚੀਜ਼ ਹੈ। ਜਿਹੜੀਆਂ ਨੌਲੇਜ ਦੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਬਹੁਤ ਲੋਕਾਂ ਕੋਲ ਹੋਣਗੀਆਂ, ਨੌਲੇਜ ਬੜੀ ਹੈ, ਬੜੀ ਨੌਲੇਜ ਹੈ, ਪਰ ਗੁਰੂ ਸਾਹਿਬ ਨੇ ਕਰਕੇ ਵਿਖਾਇਆ। ਮੱਥਾ ਲਾਈਦਾ ਸਰਕਾਰਾਂ ਐਂ ਕਰਦੀਆਂ, ਐਂ ਕਰਦੀਆਂ, ਇਹ ਜਿਹਦੇ ਤੋਂ ਮਰਜ਼ੀ ਸੁਣ ਲਓ, ਹਰ ਖੁੰਡਾਂ ਤੇ ਬੈਠਿਆਂ ਨੂੰ ਵੇਖ ਲਓ, ਸਰਕਾਰ ਐਂ ਧੱਕਾ ਕਰਦੀ ਹੈ, ਫਲਾਣਾ ਐਂ ਕਰਦਾ, ਪਰ ਬੋਲਣ ਵਾਲਾ ਤੇ ਕੋਈ ਕੋਈ ਹੁੰਦਾ, ਕਰਕੇ ਤੇ ਕੋਈ ਕੋਈ ਵਿਖਾਉਂਦਾ। ਧੱਕਾ ਕਰਦੇ ਆ, ਧੱਕਾ ਕਰਦੇ ਆ, ਧੱਕਾ ਕਰਦੇ ਆ, ਜਿਹਦੇ ਤੋਂ ਮਰਜ਼ੀ ਸੁਣ ਲਓ। ਗਿਆਨ ਤੇ ਬਥੇਰਾ ਚੁੱਕੀ ਫਿਰਦੀ ਦੁਨੀਆ, ਪਰ ਧੱਕੇ ਦੇ ਵਿਰੁੱਧ ਸਟੈਂਡ ਲੈਣਾ ਤੇ ਸਟੈਂਡ ਲੈ ਕੇ ਕੁਛ ਕਰਕੇ ਵਿਖਾਉਣਾ, ਕੁਝ ਖੜਾ ਕਰਨਾ ਬਰਾਬਰ ਪੈਰਲਰ, ਇਹ ਬੜਾ ਔਖਾ ਹੁੰਦਾ। ਗੱਲਾਂ ਬੜੀਆਂ ਸੌਖੀਆਂ ਨੇ ਕਰਨੀਆਂ, ਗੱਲਾਂ ਦੀ ਕਮਾਈ ਹੋਣ ਲੱਗ ਜਾਂਦੀ ਜਦੋਂ ਤੁਸੀਂ ਗੱਲਾਂ ਲੱਗ ਕੇ ਕਰਨ, ਲੋਕੀ ਬਹੁਤ ਕੁਛ ਬੱਲੇ ਬੱਲੇ ਪਤਾ ਨੀ ਇਹਨੇ ਕੀ ਕਰ ਦੇਣਾ, ਪਰ ਕਰਕੇ ਵਿਖਾਉਣਾ ਹੁੰਦਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਸੀ ਪਰਸਨੈਲਿਟੀ ਹਨ ਜਿਨ੍ਹਾਂ ਨੇ ਕਰਕੇ ਵਿਖਾਇਆ। ਬੀਜ ਨਾ ਵਿਖਾ, ਫਸਲ ਵਿਖਾ। ਗੁਰੂ ਗੋਬਿੰਦ ਸਿੰਘ ਨੇ ਬੀਜ ਨਹੀਂ ਵਿਖਾਇਆ, ਫਸਲ ਵਿਖਾਈ। ਅਸੀਂ ਵੀ ਫਸਲ ਵਿਖਾਉਣੀ ਤੇ ਯਾਦ ਰੱਖਣਾ, ਗਿਆਨ ਬੀਜ ਹੁੰਦਾ ਹੈ। ਤੁਸੀਂ ਮੇਰੇ ਤੋਂ ਸੁਣ ਰਹੇ ਹੋ, ਇਹ ਗਿਆਨ ਹੈ, ਬੀਜ ਹੈ ਇਹ। ਤੇ ਤੂੰ ਮੈਨੂੰ, ਮੈਂ ਪੁੱਛਾਂ, ਅੱਛਾ ਸੁਣਾ ਬਈ, ਤੂੰ ਮੈਨੂੰ ਮੇਰੀਆਂ ਗੱਲਾਂ ਹੀ ਮੋੜ ਕੇ ਸੁਣਾ ਦੇ। ਬੀਜ ਹੀ ਵਿਖਾਈ ਜਾਂਦਾ, ਬੀਜ ਥੋੜਾ ਵੇਖਣਾ, ਹੁਣ ਇਹਨੂੰ ਲਾਗੂ ਕਰਕੇ ਕਮਾ ਕੇ ਵਿਖਾ, ਉਹ ਹੈ ਤੇਰੀ ਫਸਲ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੀਜ ਰੂਪ ਹੈ, ਬੀਜ ਵਿਖਾਈ ਜਾਂਦਾ ਮੈਂ। ਲਓ ਤੁਹਾਨੂੰ ਮੈਂ ਸ਼ਬਦ ਸੁਣਾਉਣਾ, ਇੱਕ ਸ਼ਬਦ ਕੰਠ ਹੈ, ਦੋ ਸ਼ਬਦ ਕੰਠ ਹੈ, ਦਸ ਸ਼ਬਦ ਕੰਠ ਹੈ, ਸੌ ਸ਼ਬਦ ਕੰਠ ਹੈ। ਇੱਥੇ ਏਦਾਂ ਦੇ ਵੀ ਬੰਦੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਹੀ ਕੰਠ ਹੈ, ਇਹ ਤੇ ਬੀਜ ਵਿਖਾ ਰਹੇ ਹਾਂ, ਪ੍ਰੈਕਟੀਕਲ ਕਰਕੇ ਵਿਖਾ। ਇਹ ਤੇ ਬੀਜ, ਬੀਜ ਹੀ ਵਿਖਾਈ ਜਾਂਦਾ। ਬੀਜ ਨੂੰ ਜ਼ਿੰਦਗੀ ਚ ਬੀਜ ਕੇ ਜਿਹੜਾ ਫਲ ਲੱਗਿਆ ਉਹ ਵਿਖਾ, ਉਹ ਕੀ ਹੈ ਇਹ ਵਿਖਾ। ਸਾਡੇ ਬੀਜ ਨੂੰ ਵੀ ਬੜਾ ਕੁਝ ਮੰਨਦੇ ਨੇ, ਕਹਿਣਗੇ ਬੰਦਾ ਬੋਲਦਾ ਬਹੁਤ ਵਧੀਆ, ਨੌਲੇਜ ਬਹੁਤ ਹੈ। ਨੌਲੇਜ ਇਕੱਲੀ ਸਿਰ ਚ ਮਾਰਨੀ,
ਨੌਲੇਜ ਕੀ ਕਰਨ, ਕੱਲੀ ਨੌਲੇਜ ਚੱਕੀ ਫਿਰਦਾ, ਨੌਲੇਜ ਕੀ ਕਰਨੀ ਹੈ? ਨੌਲੇਜ ਨੂੰ ਜ਼ਿੰਦਗੀ 'ਚ ਲਾਗੂ ਕਰ ਲਓ, ਥੋੜੀ ਹੋਵੇ ਭਾਵੇਂ, ਜ਼ਰੂਰੀ ਥੋੜਾ, ਬੀਜ ਭਾਵੇਂ ਥੋੜਾ ਜਿਹਾ ਹੀ ਹੋਵੇ, ਬੀਜ ਕੇ ਵਿਖਾ, ਤੂੰ ਬੀਜ ਹੀ ਵਿਖਾਈ ਜਾਂਦਾ। ਸਾਡੇ ਲੋਕਾਂ ਦੇ ਵਿੱਚ ਜਿਹੜਾ ਬੰਦਾ ਗਿਆਨ ਦੀਆਂ ਗੱਲਾਂ ਕਰਦਾ ਉਹਨੂੰ ਬਹੁਤ ਵੱਡਾ ਸਮਝਿਆ ਜਾਂਦਾ, ਇਹ ਵੱਡੀ ਗੱਲ ਨਹੀਂ, ਵੱਡੀ ਗੱਲ ਹੈ ਲਾਗੂ ਕਰਕੇ ਵਿਖਾਉਣਾ, ਜ਼ਿੰਦਗੀ ਵਿੱਚ ਕਮਾ ਕੇ ਵਿਖਾਉਣਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਸੀ ਹਸਤੀ ਨੇ ਜਿਨ੍ਹਾਂ ਨੇ ਕਮਾ ਕੇ ਵਿਖਾਇਆ, ਜਿਨ੍ਹਾਂ ਨੇ ਫਸਲ ਵਿਖਾਈ, ਬੀਜ ਨਹੀਂ ਵਿਖਾਇਆ। ਗੱਲਾਂ ਵਾਲੇ ਬੜੇ ਹੈ, ਇੱਕ ਫਿਰ ਹੈ ਹਨੇਰੇ, ਹਨੇਰੇ ਤੁਰੇ ਫਿਰਦੇ, ਕਿਤੇ ਬਹੁਤ ਜ਼ਿਆਦਾ ਤੁਰੇ ਫਿਰਦੇ ਹੈ, ਹਨੇਰੇ ਕਹੀਏ ਬਹੁਤੇ ਬਹੁਤ ਤੁਰੇ ਫਿਰਦੇ, ਇੱਕ ਫਿਰ ਹੈ ਹਨੇਰੇ ਕਰਾਂ ਗੱਲਾਂ, ਗੱਲੀ ਕਿਨੇ ਨਾ ਪਾਇਆ, ਗੱਲਾਂ ਨਾਲ ਥੋੜਾ ਪ੍ਰਾਪਤ ਹੋ ਜਾਣਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ
ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ, ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ, ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ, ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ।
ਪੜ੍ਹਨਾ ਪੜ੍ਹਨਾ ਗੱਜ ਕੇ,
ਸਤਿਗੁਰਾਂ ਵਰਗਾ ਪਰ ਉਪਕਾਰੀ, ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ।
ਪੜੋ ਜੀ,
ਹਾਂ ਤੇਰੇ ਵਰਗਾ ਪਰ ਉਪਕਾਰੀ,
ਯਾਦ ਕਰੋ ਕਲਗੀਆਂ ਵਾਲੇ ਨੂੰ
ਹੋਣਾ, ਉਹ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ,
ਕੋਈ ਹੋਇਆ ਨਾ ਕੋਈ ਹੋਣਾ, ਕੋਈ ਹੋਇਆ ਨਾ ਕੋਈ ਹੋਣਾ, ਕੋਈ ਹੋਇਆ ਨਾ ਕੋਈ ਹੋਣਾ,
ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ,
ਨਾ ਕੋਈ ਹੋਇਆ ਨਾ ਕੋਈ ਹੋਣਾ,
ਨਾ ਕੋਈ ਹੋਇਆ
ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ,
ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ,
ਪਰ ਉਪਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ,
ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ, ਤੇਰੇ ਵਰਗਾ ਪਰ ਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ,
ਗੱਜ ਕੇ
ਪਰ ਉਪਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ।
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਲਗੀ ਵਾਲਿਆ ਲਿਖਾਂ ਕੀ ਸਿਫਤ ਕੇ, ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਕਾਗਜ਼ ਕਲਮ ਤੋਂ ਆਕਾਰ ਵੱਡਾ, ਜਿੰਨੀਆਂ ਮਰਜ਼ੀ ਸਿਫਤਾਂ ਲਿਖੀ ਜਾਓ, ਗਿਣਨ ਲੱਗ ਜਾਈਏ ਗਿਣੇ ਨਹੀਂ ਜਾ ਸਕਦੇ। ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਕੁਦਰਤ ਬੇਅੰਤ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ, ਤੇਰੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ, ਤੇਰੀਆਂ ਸਿਫਤਾਂ ਗਾਈਆਂ ਨਹੀਂ ਜਾ ਸਕਦੀਆਂ, ਇੰਨੀਆਂ ਕੁ ਸਿਫਤਾਂ ਤੇਰੀਆਂ, ਇੰਨੀ ਵਡਿਆਈ ਹੈ ਤੇਰੀ। ਅਸੀਂ ਕੁਦਰਤ ਨੂੰ ਜਿਵੇਂ ਬੇਅੰਤ ਕਹਿੰਦੇ ਹਾਂ, ਤੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਜੀਵਨ ਵੇਖੀਦਾ ਤੇ ਆਪ ਮੁਹਾਰੇ ਨਿਕਲਦਾ ਹੈ,
ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਂਦੇ, ਸੱਚ ਇਹ ਹੈ ਪਰ ਉਪਕਾਰ ਗੁਰਾਂ ਦੇ, ਜੇ ਮੈਂ ਗਿਣਾਂ ਤੇ ਗਿਣੇ ਨਹੀਂ,
ਕਾਰ ਮੁਰਾਦ
ਨਹੀਂ ਜਾਂਦੇ ਪਰ ਉਪਕਾਰ ਮੁਰਾਦ
ਜੋਰ ਲਾ ਕੇ ਬਈ ਜਰਾ
ਪਰਉਪਕਾਰ ਗੁਰਾਂ ਦੇ
ਮੈਂ ਕਿਹੜਾ ਤੇ ਕਿਹੜੇ ਨਹੀਂ ਜਾਂਦੇ ਬਾਬਾ ਉਹ ਬੋਲੋ ਜਰਾ ਕਿਹੜਾ ਤੇ ਜੀ ਪਰ ਉਪਕਾਰ ਗੁਰਾਂ ਜੇ ਮੈਂ ਕਿਹੜਾ ਤੇ ਕਿਹੜੇ ਨਹੀਂ ਜਾਂਦੇ ਪਰ ਉਪਕਾਰ ਗੁਰਾਂ ਦੇ ਗਿਣਾ ਤੇ ਗਿਣੇ ਨਹੀਂ ਜਾਂਦੇ ਪਰ ਉਪਕਾਰ ਗੁਰਾਂ ਉਹ ਵਾਹਵਾ
ਗਿਣਾ ਤੇ ਗਿਣੇ ਨਹੀਂ ਜਾਂਦੇ ਪਰ ਉਪਕਾਰ ਗੁਰਾਂ
ਬੋਲਿਆ ਕਰੋ
ਜੇ ਗਿਣਾ ਤੇ ਗਿਣੇ ਨਹੀਂ ਜਾਂਦੇ ਪਰ ਉਪਕਾਰ ਗੁਰਾਂ ਦੇ
ਗਿਣਾ ਤੇ ਜੇ ਮੈਂ ਜਾਂਦੇ ਜੀ ਪਰ ਉਪਕਾਰ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ
ਬੜਿਆ ਕਰੋ ਜੀ
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ
ਤੇਰੇ ਵਰਗਾ ਇਸ ਧਰਤੀ ਤੇ ਬੋਲਣਾ ਬਈ ਹਾਂਜੀ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਦੇ ਕੇ
ਪਹੁਲ
ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਪਹੁਲ ਖੰਡੇ ਧਾਰ ਦੀ
ਖਾਲਸਾ ਪੰਥ ਸਜਾਇਆ
ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਉਹ ਜੀ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ
ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ
ਪੜ ਲੋ
ਚਾਰ ਪੁੱਤਰ
ਤੁਸਾਂ ਧਰਮ ਤੋਂ ਵਾਰੇ
ਫੇਰ ਵੀ ਸ਼ੁਕਰ ਮਨਾਇਆ
ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਬੋਲਣਾ ਹੈ ਚਾਰ ਪੁੱਤਰ ਤੁਸਾਂ ਤਾਈਆਂ ਕਲਗੀਆਂ ਵਾਲਿਆਂ ਤੈਨੂੰ ਸਭ ਨੇ ਸੀਸ ਨਿਵਾਇਆ
ਤਾਈਆਂ ਕਲਗੀਆਂ ਵਾਲਿਆਂ
ਸਭ ਨੇ ਸੀਸ ਨਿਵਾਇਆ
ਤਾਈਆਂ ਕਲਗੀਆਂ ਵਾਲਿਆਂ
ਤੈਨੂੰ
ਸਭ ਨੇ ਸੀਸ ਨਿਵਾਇਆ
ਹਾਂਜੀ ਤਾਈਆਂ ਕਲਗੀਆਂ ਵਾਲਿਆਂ ਤੈਨੂੰ ਸਭ ਨੇ
ਸੀਸ ਨਿਵਾਇਆ
ਤਾਈਆਂ ਕਲਗੀਆਂ ਵਾਲਿਆਂ ਤੈਨੂੰ ਹਾਂਜੀ ਤਾਈਓ ਕਲਗੀਆਂ ਵਾਲਿਆ
ਸਭ ਨੇ ਸੀਸ ਨਿਵਾਇਆ
ਉਹ ਜੀ ਤਾਈਓ ਬਾਜਾਂ ਵਾਲਿਆ ਤੈਨੂੰ ਸਭ ਨੇ ਸੀਸ ਤਾਈਓ ਬਾਜਾਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ
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 ਵਾ 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 ਪਰ ਉਪਕਾਰ ਗੁਰਾਂ ਦੇ ਵਾ ਵਾ ਪਰ ਉਪਕਾਰ ਗੁਰਾਂ ਦੇ
ਵਾ 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 ਜੀ ਪਰ ਉਪਕਾਰ ਗੁਰਾਂ ਦੇ
ਬੋਲਣਾ ਬੋਲਣਾ
ਪੜੋ
ਬਾਬਾ ਬਾਬਾ ਜੀ ਪਰ ਉਪਕਾਰ ਬੋਲਣਾ ਹੈ ਜੀ ਪਰ ਉਪਕਾਰ ਗੁਰਾਂ ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ
ਪਰ ਉਪਕਾਰ
ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ
ਪਰ ਉਪਕਾਰ ਗੁਰਾਂ ਦੇ
ਜੇ ਮੈਂ ਗਿਣਾ ਕਦੇ ਗਿਣੇ ਨਹੀਂ ਜਾਂਦੇ ਮਾਰੂ ਉਪਕਾਰ ਸੁਣਾਵੇ ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ
ਮਾਰੂ ਉਪਕਾਰ ਸੁਣਾਵੇ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਰ ਉਪਕਾਰ ਕਿੱਥੇ ਗਿਣ ਲਵਾਂ ਚੱਲਦੀ ਫਿਰਦੀ ਕਰਾਮਾਤ ਬੇੜਾ ਬਹਿ ਗਿਆ ਸਾਡੇ ਸਿਸਟਮ ਦਾ ਪਾਤਸ਼ਾਹ ਦੇ ਨਾਵਾਂ ਨਾਲ ਕਰਾਮਾਤਾਂ ਥੋੜੀ ਆਵਾਜ਼ ਵਧਾ ਦਿਓ ਥੋੜੀ ਜਿਹੀ ਆਵਾਜ਼ ਵਧਾਓ ਪਾਤਸ਼ਾਹ ਦੇ ਨਾਵਾਂ ਨਾਲ ਕਰਾਮਾਤਾਂ ਜੋੜਨ ਵਾਲਿਆਂ ਨੇ ਪਾਤਸ਼ਾਹ ਨੂੰ ਇੱਕ ਜਾਦੂਗਰ ਜੇ ਬਣਾ ਕੇ ਰੱਖ ਦਿੱਤਾ ਜੇ ਕਿਤੇ ਅਸਲੀ ਤਸਵੀਰ ਦੁਨੀਆਂ ਦੇ ਸਾਹਮਣੇ ਰੱਖ ਦੇ ਸਾਡੇ ਪਾਤਸ਼ਾਹ ਆਪਣੇ ਆਪ ਵਿੱਚ ਇੱਕ ਕਰਾਮਾਤ ਹਨ ਸਾਡੇ ਸਤਿਗੁਰੂ ਜੀ ਆਪਣੇ ਆਪ ਵਿੱਚ ਹੀ ਇੱਕ ਕਰਾਮਾਤ ਨੇ ਕੋਈ ਛੋਟੀ ਗੱਲ ਥੋੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਆਪ ਜੀ ਕਰਾਮਾਤ ਨੇ ਸਭ ਤੋਂ ਵੱਡਾ ਧੋਖਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਵਿਦਵਾਨਾਂ ਨੇ ਗੁਰੂ ਸਾਹਿਬ ਦਾ ਕੀਤਾ ਜਿਨ੍ਹਾਂ ਨੇ ਕਰਾਮਾਤਾਂ ਨੂੰ ਮੰਨ ਲਿਆ ਤੇ ਵਿਰੋਧੀਆਂ ਨੂੰ ਗੁਰੂ ਸਾਹਿਬ ਦੇ ਵਿਰੁੱਧ ਬੋਲਣ ਦਾ ਮੌਕਾ ਦੇ ਦਿੱਤਾ ਤਰਕ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਦੇ ਵਿਰੁੱਧ ਬੋਲਣ ਦਾ ਮੌਕਾ ਦੇ ਦਿੱਤਾ ਅਸੀਂ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਜੈਨੂਅਨ ਗੱਲ ਕਰਦੇ ਗੁਰੂ ਸਾਹਿਬ ਜੀ ਦੀ ਅਸਲ ਵਡਿਆਈ ਕਰਦੇ ਤੇ ਕਦੇ ਵੀ ਧਰਮ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਗੁਰੂਆਂ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਮੌਕਾ ਹੀ ਨਾ ਮਿਲਦਾ ਸਹੀ ਵਡਿਆਈ ਕਰੀਦੀ ਹੈ ਗੁਰੂ ਸਾਹਿਬ ਸਿਫਤ ਕਰੀਦੀ ਹੈ ਸਹੀ ਸਿਫਤ ਕਰੀਦੀ ਹੈ ਹੁਣ ਇੱਕ ਸਿਫਤ ਕਰਨ ਲੱਗਾ ਆਪਣੇ ਬਾਪੂ ਦੀ ਇੱਕ ਬੱਚਾ ਸਿਫਤ ਕੀ ਕਰਦਾ ਮੇਰੇ ਪਿਤਾ ਨੇ ਬੜੀ ਕਮਾਈ ਕੀਤੀ ਬੜੀ ਕਮਾਈ ਕੀਤੀ ਦਿਨ ਰਾਤ ਹਲ ਵਾਹਿਆ ਘਾਲਣਾ ਘਾਲੀ ਫੇਰ ਜਾ ਕੇ ਸਾਡਾ ਘਰ ਬਣਿਆ ਨਾ ਮੇਰੇ ਪਿਓ ਨੇ ਦਿਨ ਵੇਖਿਆ ਨਾ ਮੇਰੇ ਪਿਓ ਨੇ ਰਾਤ ਵੇਖੀ ਹਲ ਵਾਹ ਵਾਹ ਕੇ ਵਾਹ ਵਾਹ ਕੇ ਮਿਹਨਤ ਕਰਕੇ ਤਾਂ ਸਾਡਾ ਘਰ ਬਣਾਇਆ ਇੱਕ ਵਡਿਆਈ ਹੈ ਜੈਨੂਅਨ ਤੇ ਸਹੀ ਵਡਿਆਈ ਇੱਕ ਵਡਿਆਈ ਪਤਾ ਕੀ ਮੇਰੇ ਡੈਡੀ ਜੀ ਸੌਂਦੇ ਹੁੰਦੇ ਸੀ ਮੇਰੇ ਪਿਤਾ ਜੀ ਸੌਂਦੇ ਸੀ ਉਹਨਾਂ ਦੇ ਸਰਾਣੇ ਥੱਲਿਓਂ ਰੋਜ਼ 1000 ਰੁਪਇਆ ਨਿਕਲ ਆਉਂਦਾ ਸੀ ਰੋਜ਼ ਸੌਂਦੇ ਸੀ ਰੋਜ਼ 1000 ਰੁਪਇਆ ਨਿਕਲ ਆਉਂਦਾ ਸੀ ਰੋਜ਼ ਸੌਂਦੇ ਸੀ ਰੋਜ਼ 1000 ਰੁਪਇਆ ਨਿਕਲ ਆਉਂਦਾ ਸੀ ਕਰਤੇ ਵਡਿਆਈ ਰਿਹਾ ਸੌਂਦੇ ਸੀ ਤੇ 1000 ਰੁਪਇਆ ਪਰ ਮਤਲਬ ਬਾਪੂ ਨੇ ਆਪ ਕੱਖ ਨਹੀਂ ਕੀਤਾ ਇਹ ਵਡਿਆਈ ਥੋੜਾ ਕਰ ਰਿਹਾ ਕਮਲਾ ਹੈ ਕਮਲਾ ਬੰਦਾ ਵਡਿਆਈ ਵੀ ਕਰੇਗਾ ਤੁਹਾਡਾ ਨੁਕਸਾਨ ਕਰ ਜਾਏਗਾ ਇੱਜ਼ਤ ਨਹੀਂ ਕਰਦਾ ਸਗੋਂ ਬੇਇੱਜ਼ਤੀ ਕਰਵਾ ਦਿੰਦਾ ਅਸਲੀ ਵਡਿਆਈ ਕਰੋ ਨਾ ਵੀ ਮਿਹਨਤ ਕੀਤੀ ਘਾਲਣਾ ਘਾਲੀ ਸਾਡੇ ਪਿਓ ਨੇ ਇਹ ਆਪਣੇ ਮਨੋਂ ਤੇ ਕਰਾਮਾਤਾਂ ਦੀਆਂ ਗੱਲਾਂ ਕਰਨ ਵਾਲੇ ਕਰਦੇ ਤੇ ਵਡਿਆਈਆਂ ਉਹ ਵਡਿਆਈ ਨਹੀਂ ਹੁੰਦੀ ਸਗੋਂ ਪਾਤਸ਼ਾਹ ਦਾ ਨੁਕਸਾਨ ਕਰਦੇ ਅਸਲ ਵਡਿਆਈ ਜੈਨੂਅਨ ਗੱਲ ਕਰਨ ਦੀ ਹੈ ਸਹੀ ਗੱਲ ਕਰੀ ਕਰਦੇ ਆ ਸਿਫਤਾਂ ਕਰਾਮਾਤਾਂ ਨੂੰ ਮੰਨਣ ਵਾਲਿਆਂ ਨੇ ਪਾਤਸ਼ਾਹਾਂ ਦਾ ਸਗੋਂ ਨੁਕਸਾਨ ਹੀ ਕਰਾਇਆ ਫਾਇਦਾ ਨਹੀਂ ਕਰਾਇਆ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਪਰ ਸਹੀ ਗੱਲ ਕਰਦੇ ਸਾਡੇ ਪਾਤਸ਼ਾਹ ਤੇ ਜਿਉਂਦੀ ਜਾਗਦੀ ਕਰਾਮਾਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਪੜ੍ਹੋ ਉਹਨਾਂ ਦੀ ਜ਼ਿੰਦਗੀ ਜਿੰਨਾ ਕੁ ਵੀ ਉਹਨਾਂ ਦਾ ਇਤਿਹਾਸ ਮਿਲਦਾ ਵੇਖੋ ਇਤਿਹਾਸ ਦੇ ਵਿੱਚ ਮਿਲਾਵਟਾਂ ਬੜਿਆਂ ਬੰਦਿਆਂ ਨੇ ਕੀਤੀਆਂ ਇਤਿਹਾਸ ਵਿੱਚ ਬਹੁਤ ਮਿਲਾਵਟਾਂ ਕੀਤੀਆਂ ਬੜਾ ਕੁਛ ਊਲ ਜਲੂਲ ਲਿਖਿਆ ਪਰ ਫਿਰ ਵੀ ਜਿੰਨਾ ਕੁ ਅਸੀਂ ਉਹਦੇ ਵਿੱਚੋਂ ਲੱਭਦੇ ਹਾਂ ਲੱਭਦੇ ਹਾਂ ਲੱਭਦੇ ਹਾਂ ਲੱਭਦੇ ਹਾਂ ਇੰਨਾ ਪਤਾ ਗੁਰਬਾਣੀ ਨੂੰ ਪੜ੍ਹ ਕੇ ਲੱਗ ਗਿਆ ਵੀ ਗੱਲ ਵੱਡੀ ਹੈ ਵੱਡੀ ਟੱਕਰ ਹੈ ਪੰਗਾ ਵੱਡਾ ਗੁਰਬਾਣੀ ਦੇ ਸ਼ਬਦਾਂ ਨੂੰ ਵੇਖ ਵੇਖ ਕੇ ਇੱਕ ਗੱਲ ਤੇ ਕਲੀਅਰ ਹੋ ਗਈ ਹੈ ਵੀ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਸ਼ਬਦਾਂ ਨੂੰ ਪੜ੍ਹਦੇ ਹਾਂ ਇੱਕ ਗੱਲ ਕਲੀਅਰ ਹੈ ਵੀ ਇਹ ਪੁਜਾਰੀ ਦੇ ਨਾਲ ਸਿੱਧੀ ਟੱਕਰ ਹੈ ਗੁਰੂ ਗ੍ਰੰਥ ਸਾਹਿਬ ਤੇ ਇਹ ਵੀ ਸਮਝ ਆਉਂਦੀ ਹੈ ਵੀ ਪੁਜਾਰੀ ਜਿਹੜਾ ਸੀ ਇਹਦੀ ਪਹੁੰਚ ਸਰਕਾਰਾਂ ਤੱਕ ਸਿੱਧੀ ਹੁੰਦੀ ਹੈ ਜਿਵੇਂ ਅੱਜ ਦੇ ਪੁਜਾਰੀ ਦੀ ਪਹੁੰਚ ਵੀ ਸਿੱਧੀ ਸਰਕਾਰ ਤੱਕ ਹੈ ਉਦੋਂ ਦੇ ਪੁਜਾਰੀ ਦੀ ਪਹੁੰਚ ਵੀ ਸਿੱਧੀ ਸਰਕਾਰ ਤੱਕ ਪੁਜਾਰੀਆਂ ਦੀ ਪਹੁੰਚ ਪੂਜਾ ਦਾ ਧਾਨ ਖਾਣ ਵਾਲਿਆਂ ਦੀ ਪਹੁੰਚ ਸਿੱਧੀ ਸਰਕਾਰ ਤੱਕ ਹੁੰਦੀ ਹੈ ਰਾਜਾ ਤੇ ਪੁਜਾਰੀ ਇਕੱਠੇ ਲੋਕਾਂ ਨੂੰ ਰਲ ਕੇ ਬੁੱਧੂ ਬਣਾਉਂਦੇ ਆ ਜਨਤਾ ਨੂੰ ਕਮਲਾ ਕਰਦੇ ਹੈ ਇੱਕ ਗੱਲ ਕਲੀਅਰ ਹੋ ਰਹੀ ਹੈ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵੀ ਟੱਕਰ ਪੁਜਾਰੀ ਨਾਲ ਸੀ ਤੇ ਪੁਜਾਰੀ ਦੀ ਸਰਕਾਰ ਨਾਲ ਬਣਦੀ ਸੀ ਤੇ ਜਿਹੜੇ ਧੱਕੇ ਹੋਇਆਂ ਦਾ ਜ਼ਿਕਰ ਇਤਿਹਾਸ ਚ ਆਉਂਦਾ ਹੈ ਇਹ ਸੱਚੀ ਹੋਏ ਹੋਣਗੇ ਇਹ ਸੱਚੀ ਧੱਕੇ ਹੋਏ ਹੋਣਗੇ ਪਾਤਸ਼ਾਹ ਕਿਉਂਕਿ ਜਦੋਂ ਵੀ ਸੱਚ ਬਿਆਨ ਕੀਤਾ ਜਾਣਾ ਹੈ ਨਾ ਤੇ ਫਿਰ ਪੰਗਾ ਪੈਣਾ ਜੇ ਕਬੀਰ ਜੀ ਵਾਲਾ ਸੱਚ ਪੜਿਆ ਜਾਏਗਾ ਤੇ ਹਾਥੀਆਂ ਥੱਲੇ ਕੁਚਲਣਗੇ ਵੀ ਕਿਉਂਕਿ ਸਾਰੇ ਬੰਦੇ ਸੱਚ ਸੁਣ ਨਹੀਂ ਸਕਦੇ ਅਗਲਾ ਤੜਫ ਉੱਠਦਾ ਹੈ ਮਾੜਾ ਜਿਹਾ ਤੁਸੀਂ ਕਿਸੇ ਨੂੰ ਕਹਿ ਕੇ ਵੇਖੋ ਸੱਚੀ ਗੱਲ ਵੀ ਐਂ ਕਰਦਾ ਐਂ ਕਰਦਾ ਅਗਰ ਇਹਨੂੰ ਅੱਗ ਲੱਗ ਜਾਂਦੀ ਹੈ ਇਹ ਤੇ ਕੋਈ ਹੀ ਹੁੰਦਾ ਜਿਹੜਾ ਜੈਨੂਅਨ ਬੰਦਾ ਮੰਨ ਲਵੇ ਵੀ ਸੱਚੀ ਯਾਰ ਮੇਰੀ ਗਲਤੀ ਹੈ ਮੈਂ ਬੰਦਾ ਠੀਕ ਮੇਰੇ ਤੋਂ ਗਲਤੀ ਹੋ ਗਈ ਇਹ ਤੇ ਕੋਈ ਹੀ ਹੁੰਦਾ ਬਾਕੀ ਤੇ ਪੈ ਜਾਂਦੇ ਨੇ ਗਾਲ ਸੱਚ ਕੌਣ ਸੁਣਦਾ ਕੋਈ ਨੀ ਬਰਦਾਸ਼ਤ ਕਰਦਾ ਤੇ ਉਹਨਾਂ ਵੇਲਿਆਂ ਦੇ ਵਿੱਚ ਵੀ ਨਹੀਂ ਕੀਤਾ ਗਿਆ ਸੋ ਆਨੰਦਪੁਰ ਸਾਹਿਬ ਦੀ ਗੱਲ ਆਪਾਂ ਕਰੀਏ ਆਨੰਦਪੁਰ ਸਾਹਿਬ ਬਣਦਾ ਸਤਲੁਜ ਦੇ ਕੰਢੇ ਦੇ ਉੱਤੇ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ ਦੁਸ਼ਮਣਾਂ ਤੱਕ ਫੌਜਾਂ ਤੱਕ ਸਰਕਾਰਾਂ ਤੱਕ ਗੱਲ ਪਹੁੰਚਦੀ ਸੀ ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਪੈ ਰਹੇ ਠੰਡੇ ਉੱਥੇ ਗੱਤਕੇ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਬੜੇ ਗੱਤਕੇ ਖੇਡਦੇ ਐ ਬੜੇ ਤਕੜੇ ਐ ਬੜੀ ਜੁਰਤ ਐ ਬੜੀ ਲੜਦੇ ਐ ਬੜਾ ਜਾਨ ਐ ਉਹਨਾਂ ਦੇ ਵਿੱਚ ਤਾਕਤ ਐ ਬੜੀ ਯਾਦ ਰੱਖਣਾ ਇਹ ਗੱਲ ਨੋਟ ਕਰ ਲਿਓ ਸੂਰਮੇ ਸਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਹਾਰਾਜ ਦੇ ਨਾਲ ਰਹਿਣ ਵਾਲੇ ਜੰਗਾਂ ਕਰਨ ਵਾਲੇ ਯੁੱਧ ਕਰਨ ਵਾਲੇ ਲੜਾਈਆਂ ਲੜਨ ਵਾਲੇ ਸੂਰਮੇ ਸਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਉਦੋਂ ਦੇ ਸੂਰਮੇ ਉਹ ਸਨ ਅੱਜ ਦੇ ਸੂਰਮੇ ਜਿਹੜੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਮਿਹਨਤ ਕਰਕੇ ਇਗਜ਼ਾਮ ਦੇ ਕੇ ਤਰੱਕੀਆਂ ਕਰਕੇ ਪਹੁੰਚਦੇ ਆ ਅੱਜ ਦੇ ਸੂਰਮੇ ਉਹ ਹੈ ਡਿਕਟੇਟਰਸ਼ਿਪ ਦੇ ਸੂਰਮੇ ਹੋਰ ਤੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸੂਰਮੇ ਹੋਰ ਇਹ ਯਾਦ ਰੱਖਣਾ ਡੈਮੋਕ੍ਰੇਸੀ ਦੇ ਸੂਰਮੇ ਹੋਰ ਹੁੰਦੇ ਨੇ ਡਿਕਟੇਟਰਸ਼ਿਪ ਦੇ ਹੋਰ ਹੁੰਦੇ ਨੇ ਮਹਾਰਾਜ ਦੇ ਵੇਲੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਪੈ ਰਹੇ ਠੰਡੇ ਉੱਤੇ ਗੱਤਕੇ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਉੱਥੇ ਗੱਤਕੇ ਖੇਡਦੇ ਆ ਉੱਥੇ ਤੇ ਰੌਣਕਾਂ ਹੀ ਬੜੀਆਂ ਪਰ ਝੱਲੀਆਂ ਕਿੱਥੋਂ ਜਾਣ ਗੁਰੂ ਘਰ ਦੀਆਂ ਰੌਣਕਾਂ ਪਾਤਸ਼ਾਹ ਦੇ ਦਰਬਾਰ ਦੀਆਂ ਸਿਫਤਾਂ ਉੱਥੇ ਲੱਖਾਂ ਸੰਗਤਾਂ ਦਾ ਆਉਣਾ ਹਜ਼ਾਰਾਂ ਸੰਗਤਾਂ ਦਾ ਆਉਣਾ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣੇ ਤੇ ਕਾਇਲ ਹੋ ਜਾਣਾ ਹਰ ਬੰਦੇ ਨੇ ਫੈਨ ਹੋ ਜਾਣਾ ਹਰ ਬੰਦੇ ਨੇ ਪ੍ਰਭਾਵਿਤ ਹੋ ਜਾਣਾ ਇਹ ਕਿੱਥੇ ਬਰਦਾਸ਼ਤ ਕਰਦਾ ਉਦੋਂ ਦਾ ਪੁਜਾਰੀ ਪਾਤਸ਼ਾਹ ਦੀਆਂ ਦਲੀਲਾਂ ਪਾਤਸ਼ਾਹ ਦੀਆਂ ਤਰਕਾਂ ਪਾਤਸ਼ਾਹ ਦੀ ਸੋਚ ਹਰ ਬੰਦੇ ਨੂੰ ਪ੍ਰਭਾਵਿਤ ਕਰ ਲੈਂਦੀ ਸੀ ਤੇ ਜਿਹੜਾ ਵੀ ਆਉਂਦਾ ਸੀ ਨਾ ਮੋਇਆ ਜਾਂਦਾ ਸੀ ਜਿਹੜਾ ਕਲਗੀਆਂ ਵਾਲੇ ਕੋਲ ਆ ਗਿਆ ਬਹਿ ਗਿਆ ਸੁਣ ਲਿਆ ਜਿਹਨੇ ਇੱਕ ਵਾਰੀ ਉਦੋਂ ਕੋਈ ਏਦਾਂ ਸਪੀਕਰ ਹੁੰਦੇ ਨਹੀਂ ਸਨ ਏਦਾਂ ਮਹਾਰਾਜ ਕੋਲ ਬਹਿਣਾ ਵੀਹ ਬੈਠੇ ਆ ਵੀਹ ਬੈਠੇ ਉੱਠੇ ਉੱਠ ਕੇ ਚਲੇ ਗਏ ਦਸ ਆ ਗਏ ਦਸ ਉੱਠ ਕੇ ਚਲੇ ਗਏ ਪੰਜਾਹ ਆ ਗਏ ਕਦੇ ਘੋੜਿਆਂ ਤੇ ਗੱਲਾਂ ਚੱਲ ਰਹੀਆਂ ਕਦੇ ਤੁਰਦਿਆਂ ਵਿਚਾਰਾਂ ਚੱਲਦੀਆਂ ਕਦੇ ਸ਼ਿਕਾਰ ਖੇਡਦਿਆਂ ਵਿਚਾਰਾਂ ਚੱਲਦੀਆਂ ਤੇ ਜਿਹੜਾ ਜਿਹੜਾ ਵਿਚਾਰਾਂ ਸੁਣਦਾ ਪ੍ਰਭਾਵਿਤ ਹੋ ਜਾਂਦਾ ਮੋਹ ਲੈਂਦੇ ਨੇ ਸਤਿਗੁਰੂ ਤੇ ਸੱਚ ਇਹ ਹੈ ਨੋਟ ਕਰ ਲੈਣਾ ਜਿਹੜੇ ਬੰਦੇ ਕੋਲ ਦਲੀਲ ਹੁੰਦੀ ਹੈ ਦਲੀਲ ਹੋਵੇ ਹਾਜ਼ਰ ਜਵਾਬੀ ਹੋਵੇ ਸਵਾਲ ਦਾ ਅਨਸਰ ਹੋਵੇ ਉਹ ਬੰਦਾ ਸੱਚੀ ਮੋਹ ਲੈਂਦਾ ਤੇ ਡਰ ਲੱਗਦਾ ਹੀ ਦਲੀਲਾਂ ਵਾਲਿਆਂ ਤੋਂ ਹੁੰਦਾ ਤਰਕਾਂ ਵਾਲਿਆਂ ਤੋਂ ਹੁੰਦਾ ਹੁਣ ਤੁਸੀਂ ਮੈਨੂੰ ਦੱਸੋ ਜਿੰਨੇ ਤੁਸੀਂ ਮੇਰੇ ਇੱਥੇ ਸੁਣਨ ਆਉਂਦੇ ਹੋ ਜਿਹੜੇ ਪੱਕੇ ਬੰਦੇ ਹੋ ਮੈਂ ਪੱਕਿਆਂ ਨੂੰ ਪੁੱਛਦਾ ਆਪਾਂ ਨੂੰ ਕਦੇ ਡਰ ਲੱਗਿਆ ਵੀ ਫਲਾਣੇ ਬੰਦੇ ਨੂੰ ਨਾ ਸੁਣੋ ਕਦੇ ਮੈਂ ਕਿਹਾ ਫਲਾਣੇ ਬੰਦੇ ਨੂੰ ਨਾ ਸੁਣੋ ਮੈਂ ਤਾਂ ਕਹਿੰਦਾ ਸੁਣੋ ਸਗੋਂ ਵੱਧ ਤੋਂ ਵੱਧ ਸੁਣੋ ਪਰ ਉਹਨਾਂ ਨੂੰ ਪੁੱਛ ਲਓ ਵੀ ਅਸੀਂ ਢੱਡਰੀ ਵਾਲਿਆਂ ਨੂੰ ਸੁਣਿਆ ਕਰੀ ਉਹ ਕੀ ਕਹਿੰਦੇ ਨਾ ਸੁਣੋ ਕਿਉਂ ਭਲਾ ਉਹਨਾਂ ਨੂੰ ਪਤਾ ਵੀ ਜੇ ਸੁਣਨਗੇ ਤੇ ਪ੍ਰਭਾਵਿਤ ਹੋ ਜਾਣਗੇ ਜੇ ਸੁਣਨਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਵਰਗੇ ਬਣ ਜਾਣਗੇ ਆਪਾਂ ਤੇ ਚੀਜ਼ ਹੀ ਕੁਛ ਨਹੀਂ ਯਾਰ ਆਪਾਂ ਤੇ ਕੱਖ ਵੀ ਨਹੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਹੇ ਹਾਂ ਆਪਾਂ ਅਸੀਂ ਬੜੇ ਦਾਅਵੇ ਨਾਲ ਉਹਨਾਂ ਦੇ ਬੱਚੇ ਹਾਂ ਅਸੀਂ ਐਂ ਦਾਅਵੇ ਨਾਲ ਕਹਿ ਦਿੰਦੇ ਵੀ ਲਿਆ ਬਿਠਾ ਤੇਰਾ ਫਲਾਣਾ ਬੰਦਾ ਐ ਕਹਿੰਦਾ ਸੀ ਲੈ ਆਈ ਕਿਰਾਇਆ ਮੈਂ ਦੇ ਦਿਆਂਗਾ ਲਿਆਈ ਮੇਰੇ ਕੋਲੇ ਬਿਠਾਈ ਕਰਾਂਗੇ ਗੱਲ ਬੈਠ ਅਗਲਾ ਸਵਾਲ ਕਰਦਾ ਜਦੋਂ ਅਸੀਂ ਕਾਊਂਟਰ ਕੁਐਸਚਨ ਕਰਦੇ ਹਾਂ ਕੋਈ ਜਵਾਬ ਨਹੀਂ ਆਉਂਦਾ ਮੂੰਹ ਅੱਡੇ ਦਾ ਅੱਡੇ ਹੀ ਰਹਿ ਜਾਂਦਾ ਪੰਗਾ ਲੈ ਲੈਂਦੇ ਨੇ ਕਈ ਵਾਰੀ ਕਈ ਬੰਦੇ ਗੱਲ ਕਰਕੇ ਬਾਬੇ ਜੇ ਸਮਝ ਕੇ ਗੱਲ ਚ ਮੈਂ ਅਮਰੀਕਾ ਗਿਆ ਉੱਥੇ ਇੱਕ ਬੀਬੀ ਨੇ ਗੱਲ ਛੇੜ ਲਈ ਬਾਬੇ ਜੇ ਸਮਝ ਕੇ ਛੇੜ ਤੇ ਬੈਠੀ ਮੁੜ ਕੇ ਹਿਸਾਬ ਨਾ ਆਵੇ ਵੀ ਹੁਣ ਪੰਗਾ ਕਰਾਂ ਹੁਣ ਕਿੱਧਰ ਨੂੰ ਜਾਈਏ ਕਿੱਧਰ ਤੇ ਮੈਂ ਸੁਰ ਮੈਂ ਤੇ ਇੱਦਾਂ ਹੁਣ ਆਉਣਾ ਆਪਾਂ ਆਪ ਤੇ ਨੋਰਮਲ ਇੱਦਾਂ ਹੀ ਗੱਲ ਕਰੀਦੇ ਨਾ ਵੀ ਹਾਂਜੀ ਹਾਂਜੀ ਭੈਣ ਜੀ ਠੀਕ ਹੋ ਸਿਹਤ ਠੀਕ ਹੈ ਚੜ੍ਹਦੀ ਕਲਾ ਜੀ ਠੀਕ ਠਾਕ ਹੈ ਪਰਿਵਾਰ ਠੀਕ ਹੈ ਹੋਰ ਸੁਣੋ ਉਹਨੇ ਐਂ ਸਮਝਿਆ ਵੀ ਠੰਡੇ ਜੇ ਜਦੋਂ ਉਹਨੇ ਤਿੱਖਾ ਜਿਹਾ ਨਾ ਜਾਣ ਕੇ ਵਿਗੜਿਆ ਜਿਹਾ ਸਵਾਲ ਕੀਤਾ ਤੇ ਕੀਤਾ ਵੀ ਪੁੱਠੇ ਤਰੀਕੇ ਨਾਲ ਮੈਂ ਸਿੱਧਾ ਹੀ ਸੁਰ ਦਵਾਨ ਵਾਲੀ ਗੱਲ ਲਈ ਹਾਂ ਬੀਬੀ ਹੁਣ ਬੋਲ ਮੈਂ ਕਹਿੰਦਾ ਵੀ ਬੁਰਾ ਹਾਲ ਹੋ ਗਿਆ ਅੱਧਾ ਘੰਟਾ ਮੈਂ ਲਗਾਤਾਰ ਹੀ ਬੋਲੀ ਮੈਂ ਕਿਹਾ ਹੁਣ ਸਵਾਲ ਪੁੱਛਿਆ ਨਾ ਹੁਣ ਚੁੱਪ ਕਰਕੇ ਸੁਣੀ ਜਾ ਤੇ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੁਣਾ ਅਸੀਂ ਤੇ ਚੀਜ਼ ਹੀ ਕੁਛ ਨਹੀਂ ਯਾਰ ਮਤਲਬ ਮੈਂ ਗੱਲ ਗੁਰੂ ਗੋਬਿੰਦ ਸਿੰਘ ਦੀ ਕਰ ਰਿਹਾ ਤੇ ਉਹਨਾਂ ਦੇ ਸਾਹਮਣੇ ਉਹ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤ ਨੇ ਮਾਤਾ ਗੁਜਰੀ ਜਾਏ ਨੇ ਤੇ ਮਾਤਾ ਗੁਜਰੀ ਉਹ ਹੈ ਜਿਹੜੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨੂੰਹ ਹੈ ਕਿੱਡੀ ਹਸਤੀ ਹੈ ਤੇ ਉਹਨਾਂ ਦੇ ਸਾਹਮਣੇ ਜਿਹੜਾ ਆ ਗਿਆ ਜਿਹਨੇ ਖਾ ਲਈ ਸਾਧਾਂ ਦੀ ਦਾਲ ਬਸ ਉਹ ਨਹੀਂ ਰਹਿੰਦਾ ਕਰਦਿਆਂ ਨਾਲ ਇਹ ਤੇ ਸਾਧਾਂ ਸੂਧਾਂ ਦੀਆਂ ਗੱਲਾਂ ਤੇ ਐਵੇਂ ਹੀ ਨੇ ਸਾਨੂੰ ਜਿਹੜੀਆਂ ਮਰਜ਼ੀ ਦਾਲਾਂ ਖਵਾ ਲਓ ਅਸੀਂ ਮੋੜਾਂ ਮੰਗੇ ਅਸੀਂ ਨਹੀਂ ਰਹਿੰਦੇ ਕਿਸੇ ਨਾਲ ਪਰ ਇਹ ਤੇ ਗੁਰੂ ਗੋਬਿੰਦ ਸਿੰਘ ਤੇ ਟੁੱਕਦੀ ਹੈ ਵੀ ਜਿਹਨੇ ਖਾ ਲਈ ਉਹਨਾਂ ਦੀ ਦਾਲ ਬਾਕੀ ਤੇ ਐਵੇਂ ਹੀ ਗੱਲਾਂ ਬਣੀਆਂ ਕਿਹੜਾ ਰਹਿੰਦਾ ਨਾਲ ਅੱਜ ਕੱਲ੍ਹ ਪੁੱਛ ਲਓ ਸਾਧਾਂ ਨਾਲ ਰਹਿਣਾ ਹਰ ਕੋਈ ਕਹਿੰਦਾ ਕੈਨੇਡਾ ਜਾਣਾ ਮੈਂ ਨਹੀਂ ਰਹਿਣਾ ਮੈਨੂੰ ਪਤਾ ਮੈਂ ਕਿਵੇਂ ਰੱਖੇ ਸਾਰੇ ਬੰਨ ਕੇ ਰੱਖੇ ਹਰ ਕੋਈ ਜਾਣ ਨੂੰ ਫਿਰਦਾ ਵੀ ਜੇ ਮਿਲ ਜੇ ਉਡਾਰੀ ਲਾ ਹੀ ਲਈਏ ਹੈ ਕਿ ਨਹੀਂ ਤੇ ਮਤਲਬ ਇਹ ਗੱਲਾਂ ਕਹਿਣ ਦੀਆਂ ਹੀ ਹੈ ਅੱਜ ਦੇ ਯੁੱਗ ਚ ਕਿਹੜਾ ਰਹਿੰਦਾ ਪੁੱਛ ਲਓ ਹਰੇਕ ਡੇਰੇ ਚ ਪੁੱਛ ਲਓ ਹਰੇਕ ਗੁਰਦੁਆਰੇ ਚ ਪੁੱਛ ਲਓ ਹਰੇਕ ਗ੍ਰੰਥੀ ਨੂੰ ਪੁੱਛ ਲਓ ਕਹਿੰਦੇ ਪਾਠ ਕਰਨ ਵਾਲੇ ਪੰਜ ਗ੍ਰੰਥੀ ਨਹੀਂ ਮਿਲ ਰਹੇ ਗ੍ਰੰਥੀ ਬਣ ਹੀ ਨਹੀਂ ਰਹੇ ਅੱਗੇ ਸਮਾਂ ਬਦਲ ਗਿਆ ਜ਼ਮਾਨਾ ਬਦਲ ਗਿਆ ਯੁੱਗ ਬਦਲ ਗਿਆ ਲੋਕ ਪੜ੍ਹਨਾ ਚਾਹੁੰਦੇ ਹੈ ਇੱਕ ਕਰੜੀ ਜੀ ਗੱਲ ਕਹਿੰਦੇ ਆ ਇੱਕੋ ਹੀ ਧਰਮ ਰਹਿਣਾ ਸਾਇੰਸ ਆਉਣ ਵਾਲੇ ਸਮੇਂ ਦੇ ਵਿੱਚ ਕਰੜੀ ਗੱਲ ਹੈ ਲੌਜਿਕ ਰਹੇਗਾ ਇੱਥੇ ਕੁਛ ਨਹੀਂ ਰਹਿਣਾ ਜੋ ਮਰਜ਼ੀ ਗਈ ਲੋ ਸਭ ਖਤਮ ਤੇ ਗੁਰੂ ਗ੍ਰੰਥ ਸਾਹਿਬ ਤੇ ਰਹਿਣਗੇ ਰਹਿਣਗੇ ਕਿਉਂਕਿ ਇਹ ਲੌਜਿਕ ਦੀ ਗੱਲ ਕਰਦੇ ਆ ਲੌਜੀਕਲ ਲੌਜੀਕਲ ਹੋਵੇ ਪ੍ਰੈਕਟੀਕਲ ਹੋਵੇ ਲਾਅ ਆਫ ਨੇਚਰ ਦੀ ਗੱਲ ਹੋਵੇ ਗੁਰਬਾਣੀ ਨਾਮ ਦੀ ਗੱਲ ਕਰਦੀ ਹੈ ਨਾਮ ਮੀਨਸ ਨਿਯਮ ਨੇਮ ਤਾਂ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਆ ਗਿਆ ਜਿਹੜਾ ਬਹਿ ਗਿਆ ਜਿਹੜਾ ਸੁਣ ਗਿਆ ਜਿਹੜਾ ਇੱਕ ਵਾਰੀ ਮਿਲ ਗਿਆ ਉਹ ਨਾ ਮੁੜ ਕੇ ਉਹਦਾ ਨਹੀਂ ਜੀ ਲੱਗਾ ਘਰ ਦਾ ਐਸੇ ਪ੍ਰਭਾਵਿਤ ਹੋਏ ਹੋਣਾ ਆਨੰਦਪੁਰ ਸਾਹਿਬ ਦੀ ਰੌਣਕ ਵੱਧਦੀ ਜਾਏ ਤੇ ਪੁਜਾਰੀਆਂ ਦੇ ਦਿਲ ਘਟਦੇ ਜਾਣ ਹੋ ਕੀ ਰਿਹਾ ਇਹ ਤੇ ਦਿਨੋ ਦਿਨ ਵੱਧਦੇ ਹੀ ਜਾਂਦੇ ਨੇ ਰੌਣਕਾਂ ਵੱਧਦੀਆਂ ਜਾਂਦੀਆਂ ਨੇ ਕਿਹੜਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ ਕਿਹੜਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ ਜੀ ਕਿਹੜਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਪੜ ਲੈਣਾ ਜੀ ਕਿਹੜਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ ਕਿਹੜਾ ਚੱਲੇਗਾ ਗੁਰਾਂ ਦੀ ਜਾਲ ਪਿਆਰਿਓ ਕਿਹੜਾ ਚੱਲੇਗਾ ਕਿਹੜਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ
ਕਿਹੜਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ ਚੱਲੇਗਾ ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ
ਗੁਰਾਂ ਦੀ ਚਾਲ ਪਿਆਰਿਓ ਕਿਹੜਾ ਚੱਲੇਗਾ
ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਹੋ ਹਮ ਵਾਰੇ ਤੁਹਾਡੇ ਦਰਸ਼ਨ ਕਰਕੇ ਮਨ ਮੋਹਿਆ ਜਾਂਦਾ ਤੁਹਾਡੇ ਦੀਦਾਰ ਕਰਕੇ ਮਨ ਮੋਹਿਆ ਜਾਂਦਾ ਜਿਹੜਾ ਵੀ ਆ ਜਾਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੱਚੇ ਮਕਾਨ ਹੁੰਦੇ ਸੀ ਉਦੋਂ ਪਰ ਜਿਹੜਾ ਇੱਕ ਵਾਰ ਆ ਗਿਆ ਬੜਾ ਪ੍ਰਭਾਵਿਤ ਹੁੰਦਾ ਸੀ ਅੱਜ ਕੱਲ੍ਹ ਵਾਲੇ ਸਿੱਖ ਨਹੀਂ ਸਨ ਥਾਂ ਥਾਂ ਤੇ ਭੰਗਾਂ ਘੋਟਦੇ ਲੜਦੇ ਝਗੜਦੇ ਡਾਂਗਾਂ ਚੱਕੀ ਫਿਰਦੇ ਐ ਵੱਢ ਦਿਓ ਮਰ ਜੋ ਮਾਰ ਦਿਓ ਇੱਕੋ ਹੀ ਗੱਲ ਇਹਨਾਂ ਦੇ ਕੋਲ ਲੀਡਰ ਸੀ ਨਾ ਲੀਡਰ ਲੀਡਰ ਚੁਣ ਦਿੰਦਾ ਸੀ ਬੰਦੇ ਇਹਨੂੰ ਰੱਖਣਾ ਇਹਨੂੰ ਕੱਢੋ ਇੱਥੋਂ ਆ ਰਹੇਗਾ ਆ ਜਾਏਗਾ ਜਦੋਂ ਇੱਕ ਦੇ ਹੱਥ ਕਮਾਂਡ ਹੁੰਦੀ ਹੈ ਨਾ ਜਗਮਗ ਜਗਮਗ ਹੁੰਦੀ ਹੈ ਸਥਾਨਾਂ ਤੇ ਰੌਣਕਾਂ ਹੁੰਦੀਆਂ ਇੱਕ ਦੇ ਹੱਥ ਕਮਾਂਡ ਜਿੱਥੇ 35 ਪ੍ਰਬੰਧਕ ਹੋਣਗੇ ਗੁਰਦੁਆਰੇ ਵੇਖ ਲਿਓ ਸਫਾਈ ਹੋਈ ਨਹੀਂ ਹੁੰਦੀ ਸਰਕਾਰੀ ਕੰਮ ਬਣ ਜਾਂਦਾ ਕੋਈ ਚੈੱਕ ਕਰਦਾ ਇੱਕ ਹੱਥ ਜਦੋਂ ਕੰਟਰੋਲ ਹੁੰਦਾ ਜਦੋਂ ਕਲਗੀਆਂ ਵਾਲੇ ਸੀ ਉਦੋਂ ਸਪਸ਼ਟ ਸੀ ਵੀ ਆ ਰਹੇਗਾ ਤੇ ਆ ਨਿਕਲੇਗਾ ਚਲੋ ਇੱਥੋਂ ਹੁਣ ਸਿੱਖੀ ਤੇ ਜਿਹਦਾ ਜੀ ਕਰਦਾ ਦਾਖਲ ਹੋ ਸਕਦਾ ਕੱਢਣ ਵਾਲਾ ਜੰਮਿਆ ਹੀ ਕੋਈ ਨਹੀਂ ਜਿਹਦਾ ਜੀ ਕਰਦਾ ਵੜ ਜਾਂਦਾ ਇੱਕੋ ਇੱਕ ਗਰੁੱਪ ਹੈ ਸੁਣ ਲਿਓ ਗੱਲ ਕਰੜੇ ਦਿਲ ਨਾਲ ਸੁਣਿਓ ਬਿਆਸ ਵਾਲਾ ਬਾਬਾ ਐਂ ਬਹਿ ਜਾਂਦਾ ਲੋਕ ਆਉਂਦੇ ਨੇ ਉਹ ਬਾਬੇ ਬਹਿ ਜਾਣਗੇ ਕਹਿਣਗੇ ਇਹਨੂੰ ਨਾਮ ਮਿਲੇਗਾ ਇਹਨੂੰ ਨਹੀਂ ਇਹਨੂੰ ਦੇਣਾ ਇਹਨੂੰ ਨਾਮ ਨਹੀਂ ਦੇਣਾ ਇਹਨੂੰ ਜੇਲਾ ਬਣਾਉਣਾ ਇਹਨੂੰ ਨਹੀਂ ਬਣਾਉਣਾ ਇੱਦਾਂ ਸਾਡੇ ਵਿੱਚ ਕੀ ਹੈ ਜਿਹਦਾ ਜੀ ਕਰਦਾ ਆ ਸਕਦਾ ਨਾ ਤੇ ਮਾਫ ਕਰਨਾ ਬੜੇ ਵਿਗੜੇ ਬੰਦੇ ਵੀ ਆ ਗਏ ਗੁੰਡਾਗਰਦੀ ਕਰਨ ਵਾਲੇ ਵੜ ਗਏ ਪਰਮੇਸ਼ਰ ਦੁਆਰ ਵਿੱਚ ਤੁਸੀਂ ਦੱਸੋ ਇੱਥੇ ਮੈਂ ਰਹਿੰਦਾ ਇੱਥੇ ਹਰ ਬੰਦਾ ਰਹਿ ਸਕਦਾ ਭਰਤੀ ਹੋ ਸਕਦਾ ਵੇਖਾਂ ਪਰਖਾਂਗੇ ਨਹੀਂ ਤੇ ਸਿੱਖੀ ਨੂੰ ਅੱਜ ਕੌਣ ਪਰਖਦਾ ਵੀ ਕਿਹੜਾ ਭਰਤੀ ਹੋ ਰਿਹਾ ਕਿਹੜਾ ਜਾ ਰਿਹਾ ਹਰ ਕੋਈ ਵੜ ਗਿਆ ਹਰ ਕੋਈ ਲੀਡਰਲੈਸ ਸਿਸਟਮ ਬਣ ਗਿਆ ਪਰ ਜਦੋਂ ਕਲਗੀਆਂ ਵਾਲੇ ਲੀਡਰ ਸਨ ਨਾ ਕੋਚ ਸਨ ਉਹ ਕਹਿੰਦੇ ਚਲੋ ਬਾਹਰ ਨਿਕਲੋ ਆ ਰਹੇਗਾ ਆ ਹੈ ਇੱਥੇ ਤੂੰ ਚੱਲ ਬਾਹਰ ਪਰਖ ਪਰਖ ਕੇ ਪਰਖ ਪਰਖ ਕੇ ਪਾਤਸ਼ਾਹ ਨੇ ਖਜ਼ਾਨੇ ਚ ਪਾ ਲਏ ਖੋਟਿਆਂ ਨੂੰ ਸੁੱਟ ਦਿੱਤਾ ਵਾਰ ਵਾਰ ਤੇ ਖਰੇ ਖਰੇ ਕਿਉਂਕਿ ਕੋਈ ਕਮਾਂਡ ਸੀ ਕੋਈ ਉੱਤੇ ਬੈਠਾ ਸੀ ਜਿਹੜਾ ਪੁੱਛਦਾ ਸੀ ਜਿਹੜਾ ਛੁੱਟੀ ਕਰ ਸਕਦਾ ਸੀ ਜਿਹੜਾ ਘਰ ਭੇਜ ਸਕਦਾ ਸੀ ਜਿਹੜਾ ਕੱਢ ਸਕਦਾ ਸੀ ਉਦੋਂ ਤਾਂ ਸਿੱਖੀ ਏਦਾਂ ਦੀ ਸੀ ਅੱਜ ਤੇ ਜਿਹਦਾ ਜੀ ਕਰਦਾ ਕਿਰਪਾਨ ਪਾ ਲਵੇ ਕਸ਼ਹਿਰਾ ਪਾ ਲਵੇ ਪੰਜ ਪਿਆਰਿਆਂ ਕੋਲ ਜਾਵੇ ਅੰਮ੍ਰਿਤ ਛਕ ਲਵੇ ਵਿੱਚ ਰਲ ਜਾਵੇ ਲਓ ਜੀ ਖਾਲਸਾ ਜੀ ਆਵੇ ਅੱਜ ਤੇ ਕੋਈ ਪੁੱਛਦਾ ਹੀ ਨਹੀਂ
ਪਰ ਉਦੋਂ ਏਦਾਂ ਦਾ ਸਮਾਂ ਨਹੀਂ ਸੀ। ਜਿਹੜਾ ਵੀ ਕੋਈ ਆਨੰਦਪੁਰ ਆਉਂਦਾ ਸੀ ਬੜਾ ਪ੍ਰਭਾਵਿਤ ਹੁੰਦਾ ਸੀ, ਬੜੇ ਖਰੇ ਖਰੇ ਸੀ, ਹੈ ਥੋੜੇ ਸੀ ਹੈ ਖਰੇ ਸੀ। ਹਾਰੀ ਸਾਰੀ ਨੂੰ ਨਹੀਂ ਸੀ ਨੇੜੇ ਲੱਗਣ ਦਾ ਮੌਕਾ ਮਿਲਦਾ, ਜਿੰਨੀਆਂ ਵਿਗੜੀਆਂ ਨਸਲਾਂ, ਜਿੰਨੀਆਂ ਕਮੀਨਗੀਆਂ ਕਰਨ ਵਾਲੇ, ਜਿੰਨੇ ਗਦਾਰੀਆਂ ਕਰਨ ਵਾਲੇ, ਜਿੰਨੇ ਪੁੱਠੇ ਸਿੱਧੇ, ਸਭ ਬਾਹਰ ਪਰਖ ਪਰਖ ਕੇ ਪਰਖ ਪਰਖ ਕੇ ਹੁਣ ਪਰਖ ਕੇ ਰੱਖੇ ਆ, ਹੁਣ ਹੋਰ ਪਰਖਾਂ ਅੱਗੇ ਆ ਰਹੀਆਂ ਤੇ ਜਿਵੇਂ ਜਿਵੇਂ ਪਰਖਾਂ ਵੱਧਦੀਆਂ ਜਾਂਦੀਆਂ ਸਟੈਪ ਵੱਧਦਾ ਜਾਂਦਾ, ਜਿਵੇਂ ਜਿਵੇਂ ਚੂੜੀ ਕੱਸੀ ਜਾ ਰਹੀ ਹੈ ਬੰਦੇ ਉਵੇਂ ਉਵੇਂ ਘਟਦੇ ਵੀ ਜਾ ਰਹੇ, ਚੂੜੀ ਕੱਸ ਰਹੇ, ਸਖਤੀ ਵੱਧ ਰਹੀ ਹੈ ਬੰਦੇ ਘਟ ਰਹੇ ਹੈ। ਕਬੀਰ ਕਸੌਟੀ ਨਾਮ ਕੀ,
ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਝੂਠਾ ਟਿਕੈ ਨਾ ਕੋਈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਓ ਜੀ ਰਾਮ ਕਸੌਟੀ ਸੋ ਸਹਿ, ਜੋ ਮਰਜ਼ੀ ਵਾ ਹੋਏ, ਜੋ ਮਰਜ਼ੀ ਵਾ ਹੋਏ, ਰਾਮ ਕਸੌਟੀ ਸੋ ਸਹਿ, ਜੋ ਮਰਜ਼ੀ ਵਾ ਹੋਏ, ਜੋ ਮਰਜ਼ੀ ਵਾ ਹੋਏ,
ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਜਦੋਂ ਜਦੋਂ ਮਹਾਰਾਜ ਨੇ ਪਰਖਾਂ ਕੀਤੀਆਂ, ਪਰਖ ਦਾ ਸਮਾਂ ਜਦੋਂ ਆਵੇ, ਪਾਸ ਹੁੰਦੇ ਮਰ ਜੀਵੜੇ, ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਪਾਸ ਹੁੰਦੇ ਮਰ ਜੀਵਣੇ,
ਤੇਰੀ ਪਰਖ ਦਾ ਸਮਾਂ ਜਦੋਂ ਆਵੇ,
ਗੱਜ ਕੇ
ਪਾਰ ਹੁੰਦੇ ਮਰ ਜੀਵਣੇ,
ਤੇਰੀ ਪਰਖ ਦਾ ਸਮਾਂ ਜਦੋਂ ਆਵੇ,
ਪਾਸ ਹੁੰਦੇ ਮਰ ਜੀਵਣੇ,
ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਤੇਰੀ ਪਰਖ ਦਾ ਸਮਾਂ ਜਦੋਂ ਆਵੇ,
ਪਾਸ ਹੁੰਦੇ ਮਰ ਜੀਵਣੇ,
ਤੇਰੀ ਪਰਖ ਦਾ ਸਮਾਂ ਜਦੋਂ ਆਵੇ,
ਸਮਾਂ ਜਦੋਂ ਆਵੇ,
ਪਾਸ ਹੁੰਦੇ ਮਰ ਜੀਵਣੇ, ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਪਾਸ ਹੁੰਦੇ ਮਰ ਜੀਵਣੇ,
ਤੇਰੀ ਪਰਖ ਦਾ ਸਮਾਂ
ਪੜ੍ਹ ਲਓ,
ਪਾਸ ਹੁੰਦੇ ਮਰ ਜੀਵੜੇ,
ਤੇਰੀ ਪਰਖ ਦਾ ਸਮਾਂ ਜਦੋਂ ਆਵੇ,
ਪਾਸ ਹੁੰਦੇ ਮਰ ਜੀਵੜੇ,
ਬੋਲੋ, ਤੇਰੀ ਪਰਖ ਦਾ ਸਮਾਂ ਜਦੋਂ, ਪਾਸ ਹੁੰਦੇ ਮਰ ਜੀਵੜੇ,
ਪਾਸ ਹੁੰਦੇ ਮਰ ਜੀਵੜੇ,
ਕਬੀਰ ਕਸੌਟੀ ਰਾਮ ਕੀ,
ਕਹਿਣਾ ਕੋਈ
ਰਾਮ ਕਸੌਟੀ ਸੋਸ ਹੈ,
ਉਹ ਮਰ ਜੀਵਾ ਹੋਏ,
ਕਸਵੱਟੀ ਜਦੋਂ ਲੱਗਦੀ ਹੈ ਫਿਰ ਵਿਰਲੇ ਵਿਰਲੇ ਪਾਸ ਹੁੰਦੇ ਆ। ਮਹਾਰਾਜ ਦੇ ਵੇਲੇ ਬੜੀ ਪਰਖ ਸੀ, ਆ ਰਹਿਣਗੇ ਆ ਨਹੀਂ ਰਹਿਣਗੇ ਪੱਕੇ ਪੱਕੇ, ਤੇ ਜਦੋਂ ਫਿਰ ਹੋਰ ਚੂੜੀ ਕਸੀ ਗਈ ਫਿਰ ਹੋਰ ਘਟਦੇ ਗਏ। ਉਦੋਂ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਵੱਖਰੀਆਂ ਸੀ, ਅੱਜ ਕੱਲ ਵਾਲਾ ਸਮਾਂ ਨਹੀਂ ਸੀ ਵੀਰੋ, ਅੱਜ ਕੱਲ ਤੇ ਮਰਜੋ ਮਾਰ ਦਿਓ, ਰੋਟੀ ਖਾਣ ਆਇਆ ਬੰਦਾ, ਅੱਜ ਹੀ ਖਬਰ ਨਹੀਂ ਆਈ ਜਿਹੜੀ ਉਹ ਕਪੂਰਥਲੇ ਜਿਹੜਾ ਹੋਇਆ ਵੇਖਿਆ ਸਾਰਿਆਂ, ਉਹ ਬੰਦਾ ਬਹੁ ਰੂਪੀ ਹੈ ਜੇ ਬਣਦੇ ਹੁੰਦੇ ਨੇ ਪੈਰਾਂ ਚ ਕੋਈ ਗੁਰੂ ਜਿਹਾ ਬੰਨੀ ਫਿਰਦਾ ਰੋਟੀ ਖਾਣ ਆਇਆ ਲੰਗਰ ਦੇ ਵਿੱਚ ਰੋਟੀ ਰਾਟੀ ਚੱਕਦਾ ਸੀ ਉੱਥੋਂ ਹੀ ਫੜ ਲਿਆ ਕਹਿੰਦੇ ਬੇਅਦਬੀ ਕਰਦਾ ਬੇਅਦਬੀ ਨਾ ਦਰਬਾਰ ਚ ਗਿਆ ਨਾ ਸੱਚਖੰਡ ਚ ਗਿਆ ਨਾ ਉਹ ਦਰਬਾਰ ਚ ਵੜਿਆ ਤੇ ਨਾ ਸੱਚਖੰਡ ਚ ਵੜਿਆ ਕਪੂਰਥਲੇ ਬਸ ਟੁਕੜੇ ਟੁਕੜੇ ਕਰਤਾ ਕਹਿੰਦੇ ਜੀ ਬੇਅਦਬੀ ਕਰਦਾ ਅੱਜ ਦਾ ਸਮਾਂ ਇਦਾਂ ਦਾ ਅੱਜ ਦੇ ਸਿੱਖ ਇਦਾਂ ਦੇ ਬਣ ਗਏ ਗੁੱਸਾ ਚੜਿਆ ਹੋਇਆ ਹਰ ਵੇਲੇ ਭੜਕੇ ਹੋਏ ਆ ਪਰ ਪਾਤਸ਼ਾਹ ਵੇਲੇ ਕਿਤੇ ਪਰਖਾਂ ਹੁੰਦੀਆਂ ਆਨੰਦਪੁਰ ਦੀਆਂ ਰੌਣਕਾਂ ਚਲੋ ਗੱਲ ਮੁਕਾਈਏ ਨਾ ਝੱਲੀਆਂ ਗਈਆਂ ਸਮੇਂ ਦੀਆਂ ਸਰਕਾਰਾਂ ਤੋਂ ਪੁਜਾਰੀਆਂ ਦੇ ਭਰੇ ਹੋਏ ਕੰਨ ਇਹ ਵੱਧਦਾ ਹੋਇਆ ਜਲਾਲ ਪਾਤਸ਼ਾਹ ਦਾ ਵੱਧਦਾ ਹੋਇਆ ਤੇਜ ਇਹ ਨੁਕਸਾਨ ਕਰੇਗਾ ਹੀਲਾ ਕਰੋ ਕੋਈ ਕਿਵੇਂ ਕੀਤਾ ਜਾਏ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਚੁਭਦੀ ਬੜੀ ਹੈ ਕੰਡੇ ਵਾਂਗਰਾਂ ਪਾਤਸ਼ਾਹ ਨੇ ਬੋਲਿਆ ਸੱਚ ਇਹਨਾਂ ਨੂੰ ਚੁਭਦਾ ਹੈ ਕੰਡੇ ਵਾਂਗਰਾਂ ਚੁਭਦਾ ਪਾਤਸ਼ਾਹ ਦਾ ਬੋਲਿਆ ਸੱਚ ਤੇ ਬੜਾ ਤੜਫਦੇ ਆ ਬੜਾ ਤੜਫਦੇ ਬਸ ਫਿਰ ਆਪਾਂ ਸਾਰੇ ਜਾਣਦੇ ਹਾਂ ਬੜੇ ਵਾਰੀ ਇਹਨਾਂ ਨੇ ਪਾਤਸ਼ਾਹ ਦੇ ਉੱਤੇ ਚੜ ਚੜ ਕੇ ਆਏ ਮੂੰਹ ਦੀ ਖਾ ਕੇ ਮੁੜਨਾ ਪਿਆ ਤੇ ਇੱਕ ਟਾਈਮ ਫਿਰ ਏਦਾਂ ਦਾ ਆਇਆ ਜਦੋਂ ਇਹਨਾਂ ਨੇ ਆਨੰਦਪੁਰ ਸਾਹਿਬ ਦਾ ਘੇਰਾ ਜਿਹੜਾ ਪਾਇਆ ਨਾ ਸਾਰਾ ਜ਼ੋਰ ਲਾ ਕੇ ਪਾਇਆ ਬਹੁਤ ਬੰਦੇ ਇਕੱਠੇ ਕੀਤੇ ਬਾਦਸ਼ਾਹ ਨੇ ਆਪਣੇ ਸਾਰੇ ਸੂਬੇਦਾਰਾਂ ਨੂੰ ਕਿਹਾ ਵੀ ਸਾਰੇ ਸੂਬਿਆਂ ਵਾਲੇ ਇਕੱਠੇ ਹੋਵੋ ਜਿਵੇਂ ਨਾ ਹੁਣ ਵੇਖੋ ਪੰਜਾਬ ਇੱਕ ਸੂਬਾ ਹੈ ਹਰਿਆਣਾ ਇੱਕ ਸੂਬਾ ਹੈ ਰਾਜਸਥਾਨ ਇੱਕ ਸੂਬਾ ਹੈ ਗੁਜਰਾਤ ਇੱਕ ਸੂਬਾ ਹੈ ਸਟੇਟ ਸੂਬੇ ਦਾ ਮਤਲਬ ਹੈ ਸਟੇਟ ਸੈਂਟਰ ਸਰਕਾਰ ਹੈ ਉਦੋਂ ਸੈਂਟਰ ਨੇ ਕਿਹਾ ਕਿ ਸਾਰੇ ਸੂਬਿਆਂ ਵਾਲੇ ਇਕੱਠੇ ਹੋ ਕੇ ਆਓ ਸਾਰੇ ਬੰਦੇ ਫੌਜ ਲਿਆਓ ਕੋਈ 500 ਲਿਆਓ ਕੋਈ 100 ਲਿਆਓ ਕੋਈ 1000 ਲਿਆਓ ਇਕੱਠੇ ਹੋ ਕੇ ਇੱਕ ਵਾਰੀ ਘੇਰਾ ਪਾਈਏ ਇਹਨਾਂ ਨੂੰ ਇੱਕ ਵਾਰੀ ਇਕੱਠੇ ਹੋ ਕੇ ਸਬਕ ਸਿਖਾਈਏ ਇਹ ਧਿਆਨ ਨਾਲ ਸਮਝਿਓ ਗੱਲ ਆਰਮੀ ਤੇ ਲੱਗੀ ਹੋਈ ਲੱਗੀ ਜਿਹੜੀ ਫੌਜ ਤੇ ਗਵਰਨਮੈਂਟ ਦੇ ਅੰਡਰ ਹੈ ਨਾ ਸੈਂਟਰ ਦੇ ਅੰਦਰ ਆਉਂਦੀ ਹੈ ਆਰਮੀ ਤੇ ਰਾਸ਼ਟਰਪਤੀ ਦੇ ਅੰਡਰ ਆਉਂਦੀ ਹੈ ਸੈਂਟਰ ਸਰਕਾਰ ਦੇ ਅੰਦਰ ਅੰਡਰ ਆਉਂਦੀ ਹੈ ਆਰਮੀ ਪਰ ਪੰਜਾਬ ਪੁਲਿਸ ਕਿਹਦੇ ਅੰਦਰ ਹੈ ਪੰਜਾਬ ਸਰਕਾਰ ਦੇ ਹਰਿਆਣਾ ਪੁਲਿਸ ਕਿਹਦੇ ਅੰਦਰ ਹੈ ਹਰਿਆਣਾ ਸਰਕਾਰ ਦੇ ਰਾਜਸਥਾਨ ਪੁਲਿਸ ਕਿਹਦੇ ਅੰਦਰ ਹੈ ਰਾਜਸਥਾਨ ਸਰਕਾਰ ਦੇ ਉਦੋਂ ਸੈਂਟਰ ਨੇ ਆਪਣੀ ਆਰਮੀ ਦੇ ਭੇਜੀ ਹੋਈ ਭੇਜੀ ਸੈਂਟਰ ਨੇ ਉਦੋਂ ਦੀ ਜਿਹੜੀ ਆਰਮੀ ਸੀ ਔਰੰਗਜ਼ੇਬ ਨੇ ਆਪਣੇ ਬੰਦੇ ਤੇ ਭੇਜੇ ਹੀ ਭੇਜੇ ਸਾਰਿਆਂ ਸੂਬਿਆਂ ਦੇ ਬੰਦੇ ਵੀ ਇਕੱਠੇ ਕੀਤੇ ਵੀ ਮਤਲਬ ਆਰਮੀ ਵੀ ਹੈ ਤੇ ਪੁਲਿਸ ਵੀ ਹੈ ਦੋਵੇਂ ਹੀ ਹੈ ਏਦਾਂ ਮੰਨ ਕੇ ਚੱਲੋ ਉਦੋਂ ਸਾਰੇ ਇਕੱਠੇ ਕੀਤੇ ਵੀ ਇਕੱਠੇ ਹੋ ਕੇ ਘੇਰਾ ਪਾਓ ਏਦਾਂ ਕੰਮ ਨਹੀਂ ਬਣਨਾ ਜੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਹੈ ਨਿੱਕੀਆਂ ਨਿੱਕੀਆਂ ਕਈ ਝੜਪਾਂ ਹੋ ਗਈਆਂ ਨਿੱਕੀਆਂ ਨਿੱਕੀਆਂ ਕਈ ਵਾਰੀ ਕੋਸ਼ਿਸ਼ਾਂ ਕਰ ਲਈਆਂ ਸਾਰੀਆਂ ਕੋਸ਼ਿਸ਼ਾਂ ਹੋਈਆਂ ਫੇਲ ਤੇ ਹੁਣ ਆਪਾਂ ਇਕੱਠੇ ਹੋ ਕੇ ਘੇਰਾ ਪਾਈਏ ਚਲੋ ਜੀ ਆਨੰਦਪੁਰ ਸਾਹਿਬ ਨੂੰ ਪਿਆ ਘੇਰਾ ਆਪਾਂ ਸਾਰੇ ਜਾਣਦੇ ਹਾਂ ਕਿ ਕਈ ਮਹੀਨੇ ਹੀ ਘੇਰਾ ਪਾਈ ਰੱਖਿਆ ਇਹੋ ਜਿਹਾ ਸਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਨਾ ਕੋਈ ਚੀਜ਼ ਅੰਦਰ ਜਾਵੇ ਨਾ ਕੁਝ ਬਾਹਰ ਜਾਵੇ ਸਾਰੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਫੌਜੀ ਫੌਜ ਲਾ ਦਿੱਤੀ ਉਸ ਵੇਲੇ ਦੀ ਆਰਮੀ ਲੱਗ ਗਈ ਨਾ ਕੋਈ ਚੀਜ਼ ਬਾਹਰ ਨਾ ਕੋਈ ਅੰਦਰ ਸੂਬਾ ਸਰਕਾਰਾਂ ਸੈਂਟਰ ਸਰਕਾਰਾਂ ਮੰਨ ਲਓ ਬਾਦਸ਼ਾਹ ਵੀ ਲੱਗਿਆ ਤੇ ਸੂਬੇਦਾਰ ਵੀ ਲੱਗੇ ਉਦੋਂ ਦੇ ਪ੍ਰਧਾਨ ਮੰਤਰੀ ਨੂੰ ਬਾਦਸ਼ਾਹ ਕਹਿੰਦੇ ਸੀ ਮੁੱਖ ਮੰਤਰੀ ਨੂੰ ਸੂਬੇਦਾਰ ਕਹਿੰਦੇ ਸੀ ਉਦੋਂ ਦੇ ਸੂਬੇਦਾਰ ਵੀ ਲੱਗੇ ਤੇ ਬਾਦਸ਼ਾਹ ਨੇ ਵੀ ਬੰਦੇ ਭੇਜੇ ਤੇ ਪੂਰਾ ਮੁਕਾਬਲਾ ਕਰਨ ਵਾਸਤੇ ਵੀ ਉਦਾਂ ਨਹੀਂ ਇਹ ਕਾਬੂ ਆਉਂਦੇ ਘੇਰਾ ਪਾਓ ਪੂਰੀ ਚੰਗੀ ਤਰ੍ਹਾਂ ਸਾਰੇ ਪਾਸੇ ਘੇਰਾ ਪਾਇਆ ਫਿਰ ਜਦੋਂ ਕੋਈ ਨਾ ਕੋਈ ਚੀਜ਼ ਅੰਦਰ ਜਾਵੇ ਨਾ ਬਾਹਰ ਜਾਵੇ, ਫਿਰ ਆਖਿਰਕਾਰ ਭੁੱਖ ਦੇ ਦੁੱਖੋਂ, ਭੁੱਖ ਦਾ ਦੁੱਖ ਵੀ ਬੜਾ ਖਤਰਨਾਕ ਹੈ, ਬੜੇ ਸਿੰਘ ਨੇ ਜਿਹੜੇ ਚੜ੍ਹਾਈ ਕਰਕੇ ਸਰੀਰ ਸੁੱਕ ਗਏ, ਕਮਜ਼ੋਰ ਹੋ ਗਏ, ਦਰਖਤਾਂ ਦੇ ਪੱਤੇ ਲਾਹ ਲਾ ਖਾ ਲਏ, ਦਰਖਤਾਂ ਦੇ ਸੱਕ ਵੀ ਲਾਹ ਲਾ ਖਾ ਲਏ, ਘੋੜੇ ਮਰ ਗਏ, ਮਰਿਆ ਘੋੜਿਆਂ ਦਾ ਮਾਸ ਤੱਕ ਵੀ ਖਾਧਾ, ਜੋ ਮਿਲਿਆ ਖਾਧਾ। ਇੱਥੋਂ ਤੱਕ ਕਿ ਕਈਆਂ ਸਿੰਘਾਂ ਨੇ ਤੇ ਇਹ ਵੀ ਕਹਿਤਾ ਵੀ ਮੈਂ ਤੇ ਯਾਰ ਬਾਬਾ ਉਮਰ ਭੋਗ ਲਈ, ਤੂੰ ਮੇਰੇ ਪੱਟ ਦਾ ਮਾਸ ਕੱਢ ਕੇ ਖਾ ਲੈ, ਜਿਉਂਦਾ ਰਹਿ ਬਸ। ਇਹੋ ਜਿਹਾ ਭਿਆਨਕ ਸਮਾਂ ਵੀ ਆਇਆ, ਬੜਾ ਲੰਬਾ ਟਾਈਮ ਬੀਤ ਗਿਆ, 9 ਮਹੀਨੇ ਥੋੜੇ ਨਹੀਂ ਹੁੰਦੇ, ਆ ਕਿਸਾਨ ਰਹਿ ਕੇ ਆਏ ਆ ਸਾਲ, ਕਿੰਨਾ ਲੰਬਾ ਟਾਈਮ, ਰਾਸ਼ਨ ਨਾਲ ਲੈ ਕੇ ਬੈਠੇ ਰਹੇ ਬੈਠੇ ਰਹੇ ਬੈਠੇ ਰਹੇ, ਉਦੋਂ ਤੇ ਕੁਛ ਵੀ ਨੀ, ਨਾ ਅੰਦਰ ਜਾਣ ਦੇਣ ਨਾ ਬਾਹਰ ਜਾਣ ਦੇਣ, ਅੰਦਰ ਹੀ ਤਾੜੀ ਰੱਖਿਆ, ਤੇ ਅੱਕੇ ਅੰਦਰ ਵਾਲੇ ਅਜੇ ਫਿਰ ਵੀ ਕੈਮ ਨੇ, ਬਾਹਰ ਵਾਲੇ ਜ਼ਿਆਦਾ ਅੱਕ ਗਏ, ਬਾਹਰ ਵਾਲੇ ਕਹਿੰਦੇ ਇਹ ਤੇ ਹਟਦੇ ਹੀ ਨਹੀਂ, 9 ਮਹੀਨੇ ਹੋ ਗਏ ਅਜੇ ਤੱਕ ਬਾਹਰ ਹੀ ਨਹੀਂ ਨਿਕਲੇ, ਕਰੀਏ ਕੀ, ਕੀਤਾ ਕੀ ਜਾਏ। ਆਖਿਰਕਾਰ ਇਹਨਾਂ ਨੇ ਫਿਰ ਕਸਮਾਂ ਖਾਂਦੀਆਂ, ਹਿੰਦੂ ਰਾਜਿਆਂ ਨੇ ਸੂਬਿਆਂ ਨੇ ਆਟੇ ਦੀ ਗਾਂ ਬਣਾ ਕੇ ਘੱਲੀ, ਅਸੀਂ ਗਊ ਦੀ ਮਾਂ ਦੀ ਕਸਮ ਖਾਂਦੇ ਹਾਂ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗੇ, ਇੱਕ ਵਾਰੀ ਬਾਹਰ ਆ ਜਾਓ, ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਤੇ ਰਹਿ ਜਾਈਏ, ਇੱਕ ਵਾਰੀ ਬਾਹਰ ਆ ਜਾਓ। ਕੁਰਾਨ ਸ਼ਰੀਫ ਭੇਜਿਆ ਮੁਸਲਮਾਨਾਂ ਨੇ, ਕਹਿੰਦੇ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ, ਇੱਕ ਵਾਰੀ ਬਾਹਰ ਆ ਜਾਓ। ਕਸਮਾਂ ਖਾਂਦੇ ਕਈਆਂ ਸਿੱਖਾਂ ਨੇ ਆਖਿਆ ਮਹਾਰਾਜ ਹੁਣ ਤੇ ਕਸਮਾਂ ਖਾਂਦੇ ਐ, ਮਹਾਰਾਜ ਕਹਿੰਦੇ ਇਹਨਾਂ ਦੀਆਂ ਕਾਹਦੀਆਂ ਕਸਮਾਂ, ਕਾਹਦੀ ਭਰੋਸੇ ਕਰਦੇ ਹੋ ਤੁਸੀਂ, ਛੱਡੋ ਇਹ ਐਵੇਂ ਹੀ ਕਰਦੇ ਆ, ਇਹਨਾਂ ਦੀਆਂ ਕਸਮਾਂ ਕੁਸਮਾਂ ਤੇ ਭਰੋਸਾ ਨਾ ਕਰੋ, ਸਭ ਝੂਠ ਬੋਲਦੇ। ਕਈਆਂ ਨੇ ਇੱਥੇ ਤੱਕ ਵੀ ਲਿਖਿਆ ਇਤਿਹਾਸਕਾਰਾਂ ਨੇ ਵੀ ਕਈਆਂ ਨੇ ਆਖਿਆ ਮਹਾਰਾਜ ਅਸੀਂ ਬੁਰਾ ਹਾਲ ਹੋ ਗਿਆ, ਸਾਨੂੰ ਹੁਣ ਆਗਿਆ ਦੇ ਦੇ। ਮਹਾਰਾਜ ਨੇ ਕਿਹਾ ਜਾਣਾ ਤੇ ਨਿਸ਼ਾਨੀ ਦੇ ਕੇ ਜਾਓ, ਲਿਖ ਕੇ ਦੇ ਕੇ ਜਾਓ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ। ਭੁੱਖ ਦੇ ਦੁੱਖੋਂ ਤੰਗ ਆ ਕੇ ਕਹਿੰਦੇ ਕੁਝ ਨੇ ਲਿਖ ਕੇ ਵੀ ਦਿੱਤਾ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ, ਲਿਖ ਕੇ ਦੇ ਕੇ ਚਲੇ ਗਏ। ਚਲੋ ਗੱਲ ਮੁਕਾਈਏ, ਆਨੰਦਪੁਰ ਸਾਹਿਬ ਦੀ ਧਰਤੀ ਤੇ ਘੇਰਾ ਵੱਧਦਾ ਹੀ ਰਿਹਾ, ਫਿਰ ਆਖਿਰਕਾਰ ਮਾਤਾ ਗੁਜਰ ਕੌਰ ਜਾਂ ਹੋਰ ਸਾਰਿਆਂ ਨੇ ਮਹਾਰਾਜ ਜਾਣਾ ਤੇ ਪੈਣਾ, ਕੱਲਾ ਕੱਲਾ ਤੜਫ ਤੜਫ ਕੇ ਮਰਨ ਨਾਲੋਂ ਬਾਹਰ ਨਿਕਲਾਂਗੇ। ਠੀਕ ਹੈ ਹੁਣ ਇਹਨਾਂ ਦੀ ਨੀਤ ਵਿਗੜ ਗਈ ਹੈ, ਇਹਨਾਂ ਨੇ ਕਰਨਾ ਤੇ ਇਹੀ ਕੁਛ ਹੈ, ਕਰੀ ਬਾਹਰ ਲੜੀਏ ਲੜਾਈ, ਜਿਵੇਂ ਹੋਏਗਾ ਵੇਖੀ ਜਾਏਗੀ, ਨਿਕਲੀਏ। ਸਤਿਗੁਰ ਜੀ ਨੇ ਫਿਰ ਨਿਕਲਣ ਦਾ ਫੈਸਲਾ ਕੀਤਾ। ਮਹਾਰਾਜ ਨੇ ਆਖਿਆ ਕਹਿੰਦੇ ਉਹ ਭਾਈ ਵੇਖੋ, ਅਸੀਂ ਜਾਵਾਂਗੇ ਬਾਅਦ ਵਿੱਚ, ਪਹਿਲਾਂ ਘੱਲਾਂਗੇ ਆਪਣਾ ਖਜ਼ਾਨਾ, ਜਿੰਨੀਆਂ ਕੀਮਤੀ ਵਸਤੂਆਂ ਸੀ ਉਹਨਾਂ ਨੂੰ ਤੇ ਲਵਾਤੀ ਅੱਗ, ਜਿੰਨੀਆਂ ਕੀਮਤੀ ਚੀਜ਼ਾਂ ਸੀ ਸਭ ਨੂੰ ਅੱਗ ਲਵਾਤੀ, ਜਿੰਨੀਆਂ ਸੰਗਤਾਂ ਨੇ ਸਮਾਨ ਲਿਆ ਲਿਆ ਦੇਣਾ ਸਭ ਅੱਗ ਲਵਾਤੀ, ਕੁਛ ਨਹੀਂ ਬਚਿਆ, ਜਿੰਨੀਆਂ ਟੁੱਟੀਆਂ ਜੁੱਤੀਆਂ, ਪਸ਼ੂਆਂ ਦੇ ਹੱਡ ਰੋੜੇ ਇਕੱਠੇ ਕਰਕੇ ਤੇ ਭਰ ਦਿੱਤੀਆਂ ਖੱਚਰਾਂ। ਕਹਿੰਦੇ ਪਹਿਲਾਂ ਖਾਲਸੇ ਦਾ ਖਜ਼ਾਨਾ ਜਾ ਰਿਹਾ, ਉਹ ਕਮਲੇ ਪੈ ਗਏ ਖਜ਼ਾਨੇ ਨੂੰ, ਕਹਿੰਦੇ ਖਜ਼ਾਨਾ ਤੇ ਪਹਿਲਾਂ ਚੱਲਿਆ ਤੇ ਸਾਡੇ ਪੱਲੇ ਮੁੜ ਕੇ ਕੀ ਰਹਿਣਾ। ਉਹ ਲੁੱਟਣ ਦੇ ਵਿੱਚ ਭੁੱਲ ਹੀ ਗਏ ਵੀ ਕਸਮਾਂ ਵੀ ਖਾਧੀਆਂ, ਜਦੋਂ ਸਾਰਾ ਕੁਝ ਘੇਰ ਘੇਰ ਕੇ ਅੰਦਰ ਲੈ ਕੇ ਗਏ ਨਾ ਤੰਬੂਆਂ ਚ, ਤੇ ਸ਼ਰਮ ਆਈ, ਵਿੱਚੋਂ ਟੁੱਟੇ ਛਿੱਤਰ ਨਿਕਲੇ, ਜੁੱਤੀਆਂ ਨਿਕਲੀ, ਹੱਡੀਆਂ ਨਿਕਲੀ। ਮਹਾਰਾਜ ਨੇ ਵਿਖਾਉਣਾ ਸੀ, ਕਹਿੰਦੇ ਵੇਖਿਆ ਆਹ ਕਸਮਾਂ ਨੇ ਇਹਨਾਂ ਦੀ, ਇੰਨੇ ਕੁ ਸੱਚੇ ਬੰਦੇ ਨੇ ਇਹ, ਇੰਨਾ ਕੁ ਇਹ ਪਿਆਰ ਕਰਦੇ ਐ, ਇਹ ਸਭ ਝੂਠੇ ਬੰਦੇ ਐ, ਝੂਠੇ, ਕੱਖ ਨੀ ਇਹਨਾਂ ਦੇ ਪੱਲੇ, ਇਹਨਾਂ ਦੀਆਂ ਕਾਹਦੀਆਂ ਕਸਮਾਂ, ਚਲੋ ਗੱਲ ਮੁਕਾਓ। ਅਖੀਰ ਨੂੰ ਮਹਾਰਾਜ ਨੇ ਜਾਣ ਦਾ ਫੈਸਲਾ ਲਿਆ। ਸਤਿਗੁਰ ਨੇ ਕਿਹਾ ਵੀ ਛੇ ਪੋਹ ਦੀ ਰਾਤ ਨੂੰ ਆਪਾਂ ਆਨੰਦਪੁਰ ਸਾਹਿਬ ਛੱਡਾਂਗੇ। ਘਰ ਬੜੇ ਸੀ, ਉੱਥੇ ਪਰਿਵਾਰ ਸੀ, ਏਦਾਂ ਨੇੜੇ ਨੇੜੇ ਸਾਰੇ ਪਰਿਵਾਰ ਰਹਿੰਦੇ ਸੀ। ਤੇ ਮਹਾਰਾਜ ਫਿਰ ਕਹਿੰਦੇ ਚਲੋ ਇਕੱਲੇ ਇਕੱਲੇ ਘਰ ਵਿੱਚ। ਹਾਂ ਬਈ ਬੀਬੀ ਪਰਿਵਾਰ ਨੂੰ ਜਾਣਾ, ਬੀਬੀ ਹੈ ਘਰ ਚ, ਹਾਂ ਤਿਆਰੀ ਕਰੋ ਆਪਾਂ ਚੱਲਣਾ ਹੈ, ਕੱਲ ਛੇ ਪੋਹ ਦੀ ਰਾਤ ਆਪਾਂ ਕਿਲਾ ਛੱਡਾਂਗੇ। ਫਿਰ ਦੂਜੇ ਘਰ ਜਾਣਾ, ਹਾਂ ਬਈ ਤਿਆਰੀ ਹੈ, ਇੰਨਾ ਕੁ ਸਮਾਨ ਜੋ ਵੀ ਹੈ ਨਾਲ ਚੁੱਕ ਲਓ ਥੋੜਾ ਬਹੁਤ ਤੇ ਨਿਕਲੀਏ। ਤੀਜੇ ਘਰ, ਚੌਥੇ ਘਰ, ਏਦਾਂ ਕਹਿੰਦੇ ਮਹਾਰਾਜ ਇਕੱਲੇ ਇਕੱਲੇ ਉੱਥੇ ਜਿਹੜੇ ਘਰ ਬਣੇ ਸੀ ਨਾ ਆਨੰਦਪੁਰ ਸਾਹਿਬ, ਸ਼ਹਿਰ ਬਣਿਆ ਸੀ ਪੂਰਾ, ਕਈ ਘਰ ਵੱਸੇ ਸੀ, ਇਕੱਲੇ ਇਕੱਲੇ ਕੋਲ ਗਏ, ਸਮਾਨ ਆਪਣਾ ਤਿਆਰ ਕਰੋ। ਛੇ ਪੋਹ ਨੂੰ ਮਹਾਰਾਜ ਨੇ ਨਿਕਲਣਾ ਸੀ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ, ਸਾਰੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਰਾਊਂਡ ਲਾਇਆ, ਚੱਕਰ ਲਾਇਆ, ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ। ਕਹਿੰਦੇ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਗੇੜਾ ਲਾਇਆ ਤੇ ਅੱਜ ਐ ਲੱਗਦਾ ਵੀ ਆਨੰਦਪੁਰ ਸਾਹਿਬ ਦੀ ਧਰਤੀ ਵੀ ਰੋਂਦੀ ਹੈ। ਧਰਤੀ ਰੋਂਦੀ ਨਹੀਂ ਹੁੰਦੀ, ਇਹ ਗੱਲ ਕਹਿਣ ਚ ਆਉਂਦੀ, ਕਵੀਆਂ ਦੀ ਕਲਪਨਾ ਹੁੰਦੀ ਹੈ। ਕਵੀ ਆਪਣੇ ਪਿਆਰ ਨੂੰ ਇਸ ਤਰੀਕੇ ਸਿਰ ਬਿਆਨ ਕਰਦਾ ਹੈ। ਇੱਧਰ ਸੁਣੋ, ਕਵੀ ਦੀ ਕਲਪਨਾ ਹੁੰਦੀ ਹੈ, ਆਨੰਦਪੁਰ ਕੋਈ ਬੰਦਾ ਤੇ ਹੈ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਤੋਰਦਾ ਹੈ, ਪਰ ਇਹ ਕਵੀ ਦੀ ਕਲਪਨਾ ਹੁੰਦੀ ਹੈ। ਕਵੀ ਏਦਾਂ ਕਲਪਨਾ ਕਰਦੇ ਨੇ, ਕਵੀਆਂ ਦੀ ਇਹ ਕਲਪਨਾ ਹੁੰਦੀ ਹੈ। ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ, ਹੁਬਕੀ ਹੁਬਕੀ ਰੋਈਆਂ ਗਲੀਆਂ ਸ਼ਹਿਰ ਦੀਆਂ। ਬਾਹਰ ਜੇ ਇੱਕ ਦੋ ਸੇਵਾਦਾਰ ਬਹਿ ਜਾਓ ਆਪਣੇ ਸਤਨਾਮ, ਉਹ ਵੇਖੋ ਦਸ ਕੁ ਜਣੇ ਆ ਜਾਂਦੇ ਆ, ਦਸ ਕੁ ਜਣੇ ਚਲੇ ਜਾਂਦੇ ਆ, ਤੇ ਸਾਰਾ ਹੀ ਵਿੱਚ ਹੀ, ਕਿਉਂਕਿ ਮੈਂ ਪੂਰੇ ਦੀਵਾਨ ਵਿੱਚ ਵੇਖ ਰਿਹਾ। ਲੰਘਦੇ ਵੜਦੇ ਜਿਹੜੇ ਵੀਰ ਹੈ ਤੇ ਠੀਕ ਹੈ, ਪਰ ਉਹਦੇ ਨਾਲ ਸੰਗਤ ਦੀ ਵਿੱਚ ਡਿਸਟਰਬੈਂਸ ਹੁੰਦੀ ਹੈ, ਮੇਰਾ ਧਿਆਨ ਵਾਰ ਵਾਰ ਉੱਧਰ ਜਾਂਦਾ। ਜਿਹੜੇ ਬੈਠੇ ਆ ਉਹ ਤੇ ਆਪਾਂ ਅੱਗੇ ਅੱਗੇ ਬੈਠੇ ਹਾਂ, ਉਹ ਫਿਰ ਵਿੱਚ ਲੰਘਣ ਵਾਲੇ ਜਿਹੜੇ ਨੇ ਬੇਰਸਾ ਕਰ ਦਿੰਦੇ, ਉਹ ਕੀ ਕਰਦੇ ਆਉਂਦੇ ਪਿੱਛੇ ਜੇ ਕਿਤੇ ਬੈਠੇ ਆਏ, ਮੱਥਾ ਟੇਕਿਆ, ਥੋੜਾ ਜਿਹਾ ਪੰਜ ਕੁ ਮਿੰਟ ਵੀ ਨਹੀਂ ਬਹਿੰਦੇ, ਫਿਰ ਤੁਰ ਪੈਂਦੇ। ਉਹਦੇ ਨਾਲ ਸਾਰਾ ਧਿਆਨ ਹਿੱਲ ਜਾਂਦਾ, ਜਦੋਂ ਟਕਾ ਜਿਹਾ ਬੰਨ ਲੱਗਦਾ ਉਦੋਂ ਫਿਰ ਇੱਦਾਂ ਕਰਦੇ ਆ। ਜਿਹੜੇ ਜਿਹਨੇ ਬਹਿਣਾ ਹੁੰਦਾ ਉਹੀ ਆਵੇ, ਬਾਕੀਆਂ ਨੂੰ ਨਾ ਗੈਰ, ਭਾਈ ਮੱਥਾ ਟੇਕਣਾ ਉੱਧਰ ਟੇਕੋ ਤੇ ਨਿਕਲੋ, ਨਮਸਕਾਰ ਕਰਨੀ ਉੱਧਰ ਟੇਕੋ, ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਮੱਥਾ ਟੇਕੋ ਤੇ ਲੰਗਰ ਛਕਣਾ, ਪ੍ਰਸ਼ਾਦਾ ਛਕਣਾ, ਛਕੋ ਤੇ ਜਾਓ। ਦੀਵਾਨ ਚ ਆਉਣਾ ਤੇ ਬੈਠੋ ਫਿਰ ਬੰਦਿਆਂ ਵਾਂਗੂ, ਟਕਾ ਨਾਲ ਬੈਠੋ। ਜਿਵੇਂ ਕੋਈ ਬਾਬਾ ਨੀ ਸੀ ਕਹਿੰਦਾ, ਕਹਿੰਦਾ ਵੀ ਬੰਦੇ ਬਣ ਕੇ ਬੈਠੋ, ਉਹਦੀ ਵੀਡੀਓ ਨੀ ਸੀ ਆਈ ਵੀ ਬੰਦੇ ਬਣ ਕੇ ਸੁਣਨਾ, ਸੁਣ ਲਓ ਫਿਰ ਨਹੀਂ। ਉਹ ਹਾਲ ਆਪਣਾ ਹੋਇਆ ਪਿਆ ਆਪਣੇ ਵਾਲਿਆਂ ਨੂੰ ਕਹਿਣ ਵਾਲਾ ਵੀ ਜਾਂ ਤੇ ਭਾਈ ਸੁਣ ਲਓ, ਜਾਂ ਫਿਰ ਟਿਕ ਜਾਓ, ਜਾਂ ਫਿਰ ਘਰੇ ਬੈਠੋ। ਸਾਰਿਆਂ ਦਾ ਧਿਆਨ ਹਿੱਲ ਜਾਂਦਾ, ਚਲੋ ਹੁਣ ਆਓ ਆਪਾਂ ਟਕਾ ਬਣਾਉਂਦੇ। ਗੱਲ ਇਹ ਕਰਦੇ ਸੀ ਵੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਅੱਜ ਗੁਰੂ ਗੋਬਿੰਦ ਸਿੰਘ ਨੇ ਸਾਰੇ ਆਨੰਦਪੁਰ ਦੇ ਵਿੱਚ ਗੇੜਾ ਲਾਇਆ, ਪੂਰਾ ਗੇੜਾ ਲਾਇਆ, ਚੱਕਰ ਲਾਇਆ, ਤੇ ਅੱਜ ਏਦਾਂ ਲੱਗਦਾ ਜਿਵੇਂ ਆਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਨੂੰ ਵਿਦਿਆ ਕਰਨ ਲੱਗਿਆ। ਆਨੰਦਪੁਰ ਸਾਹਿਬ ਵੀ ਰੋ ਰਿਹਾ ਹੁੰਦਾ ਜਿਵੇਂ ਧਰਤੀ ਰੋ ਰਹੀ। ਲੋ ਕਵਿਤਾ ਸੁਣਦੇ ਹਾਂ ਆਪਾਂ।
ਹੁਬਕੀ ਰੋਈਆਂ ਗਲੀਆਂ ਸ਼ਹਿਰ ਦੀਆਂ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ। ਹੋ ਕਰਕੇ ਗਲੀਆਂ ਸੁਨੀਆਂ ਦਾਤਾ ਤੁਰ ਚੱਲੇ ਦੱਸ ਕੇ ਜਾਵੀ ਕਦੋਂ ਦੁਬਾਰਾ ਆਵੇਂਗਾ ਸੁਨਾ ਕਰਕੇ ਚੱਲਿਆ ਏ ਜਿਸ ਵੇੜੇ ਨੂੰ ਕਦੋਂ ਆਣ ਕੇ ਇੱਥੇ ਤਖਤ ਸਜਾਵੇਂਗਾ ਤਰਸ ਨਾ ਜਾਵਾ ਦਾਤਾ ਕਲਗੀ ਦੇਲ ਸ਼ਿਕਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਕੀ ਗਾਵਾਂ ਗੁਣ ਤੇਰੇ ਵਡਿਆਈਆਂ ਦੇ ਕੌਣ ਤੋਰੇ ਇੰਜ ਬਾਪ ਸ਼ਹੀਦੀ ਦੇਣ ਲਈ ਪਾਤਸ਼ਾਹ ਕਵੀ ਉੜੀ ਮੁਖ ਤੇ ਦੇਖੀ ਨਾ ਬੇਸ਼ੱਕ ਤੁਰ ਗਏ ਸਾਥੀ ਜਦ ਸੀ ਭੀੜ ਪਈ ਨਾ ਤੁਰ ਹੁਣ ਰਾਤ ਹਨੇਰੀ ਨਦੀ ਕਿਨਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਬੁੱਢੜੀ ਅਮੜੀ ਝੱਲੂ ਕਿਵੇਂ ਬੁਛਾੜਾਂ ਨੂੰ ਸਰਦ ਹਵਾਵਾਂ ਡਿੱਗ ਡੋਲੇ ਤਨ ਖਾਂਦਾ
ਆ ਗੱਲ ਧਿਆਨ ਨਾਲ ਸੁਣੋ ਫਿਰ ਸੁਣੋ ਧਿਆਨ ਨਾਲ ਧਿਆਨ ਇਕਾਗਰ ਰੱਖੋ ਜਰਾ ਸੁਣੋ
ਬੁੱਢੜੀ ਅਮੜੀ ਝੱਲੋ ਕਿਵੇਂ ਬੁਛਾੜਾਂ ਨੂੰ ਸਰਦ ਹਵਾਵਾਂ ਡਿੱਗ ਡੋਲੇ ਤਨ ਖਾਂਦਾ ਕੰਬਣੀ ਜੋਰਾਂ ਵਰ ਨੂੰ ਛਿੜ ਪਈ ਅੰਤਾਂ ਦੀ ਦੇਖ ਤਾਂ ਠਰਦਾ ਕਿਵੇਂ ਫਤਿਹ ਸਿੰਘ ਜਾਂਦਾ ਮੈਂ ਸਮਝ ਹੋਣਾ ਜਾ ਕੇ ਉਸ ਹੰਕਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਪਤਾ ਨੀ ਕੀ ਗੁਜ਼ਰੇਗੀ ਹੋਰ ਅਜੇ ਰਾਹ ਵਿੱਚ ਹਾਲੇ ਕਿਹੜਾ ਕਿਹੜਾ ਪੈਰ ਹੋ ਬਾਹਰ ਜੇ ਨਿਕਲੇ ਫੜ ਕੇ ਈਨ ਮਨਾ ਲਈਏ ਸ਼ੈਲਾ ਕੇ ਬੈਠਾ ਵੈਰੀ ਦੇਖੀ ਨਿਰਵੈਰ ਹੋ ਹੋਣਾ ਨਹੀਂ ਚੁੱਕਾ ਪਰ ਨੀਲੇ ਦੇ ਅਸੁਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ
ਆਨੰਦਪੁਰ ਸਾਹਿਬ ਦੀ ਧਰਤੀ ਨੇ ਗੁਰੂ ਸਾਹਿਬ ਜੀ ਨੂੰ ਏਦਾਂ ਲੱਗਦਾ ਜਿਵੇਂ ਅੱਜ ਆਨੰਦਪੁਰ ਸਾਹਿਬ ਦੀ ਗਲੀਆਂ ਵੀ ਰੋਂਦੀਆਂ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਤੁਰੇ। ਪਾਤਸ਼ਾਹ ਚਾਹੁੰਦੇ ਤੇ ਆਨੰਦਪੁਰ ਸਾਹਿਬ ਰੱਖ ਸਕਦੇ ਸੀ ਪਰ ਸਮਝੌਤੇ ਕਰਨੇ ਪੈਣੇ ਸੀ ਨਾ, ਬਾਦਸ਼ਾਹਾਂ ਦੇ ਪੈਰਾਂ ਚ ਬਹਿਣਾ ਪੈਣਾ ਸੀ ਕਿ ਨਹੀਂ, ਖੁਸ਼ ਰੱਖਣੇ ਪੈਣੇ ਸੀ। ਕਿਉਂ ਬਈ? ਵੱਡਿਆਂ ਅੱਗੇ ਝੁਕਣਾ ਪੈਂਦਾ ਹੈ। ਆਪਾਂ ਦੱਸੋ ਸਾਰੇ ਦੀਵਾਨ ਲਾਉਣੇ ਹੋਣ ਤੇ ਫਿਰ ਝੁਕਣਾ ਨਹੀਂ ਪਏਗਾ? ਆ ਜਿੰਨੇ ਗੁੰਡੇ ਨੇ ਇਹਨਾਂ ਦੇ ਅੱਗੇ ਹੱਥ ਜੋੜਨੇ ਪੈਣਗੇ, ਕਹਿਣਗੇ ਠੀਕ ਹੈ ਲਾ ਲਓ, ਝੁਕਣਾ ਪਏਗਾ ਨਾ? ਤੇ ਆਪਾਂ ਕੀ ਕਹਿੰਦੇ ਹਾਂ? ਮਗਰੋਂ ਲਓ, ਨਹੀਂ ਤੇ ਨਾ ਸਹੀ, ਅਸੀਂ ਨਹੀਂ ਮੰਨਦੇ, ਤੇ ਰੱਖ ਲਓ ਲਈ ਚੱਲੋ। ਪਰ ਸਮਝੌਤੇ ਕਰਕੇ, ਵੱਡੀਆਂ ਧਿਰਾਂ ਦੇ ਨਾਲ ਸਮਝੌਤੇ ਕਰਕੇ ਨਹੀਂ, ਤੇ ਵੱਡਿਆਂ ਨੇ ਤੁਹਾਨੂੰ ਜਿਉਣ ਨਹੀਂ ਦੇਣਾ। ਜੇ ਜੇ ਤਲਾਬ ਚ ਰਹਿਣਾ ਤੇ ਮਗਰਮੱਛ ਨਾਲ ਵੈਰ ਪੈ ਸਕਦਾ ਹੈ? ਮਗਰਮੱਛ ਨਾਲ ਵੈਰ ਪਾਵਾਂਗੇ ਤੇ ਖਾਏਗਾ? ਇਹ ਸਾਰੇ ਮਗਰਮੱਛ ਨੇ, ਇਹਨਾਂ ਨਾਲ ਵੈਰ ਪਾਵਾਂਗੇ ਤੇ ਖਾਣਗੇ ਹੀ। ਤੇ ਫਿਰ ਹਰ ਬੰਦਾ ਕੀ ਕਰਦਾ? ਮਗਰਮੱਛਾਂ ਦੀ ਚਾਪਲੂਸੀਆਂ ਕਰਦਾ, ਮਗਰਮੱਛਾਂ ਨੂੰ ਖੁਸ਼ ਕਰਦਾ। ਤੇ ਜੇ ਗੁਰੂ ਗੋਬਿੰਦ ਸਿੰਘ ਵੀ ਏਦਾਂ ਦੇ ਹੁੰਦੇ, ਖੁਸ਼ ਕਰਦੇ, ਰਾਜੇ ਮਹਾਰਾਜੇ ਬਾਦਸ਼ਾਹ ਦੀ ਚਾਪਲੂਸੀ ਕਰਦੇ, ਬਾਦਸ਼ਾਹ ਤੂੰ ਬੜਾ ਚੰਗਾ ਹੈ, ਬੜਾ ਵਧੀਆ, ਮੈਂ ਵੀ ਤੇਰਾ ਹੀ ਵਲੰਟੀਅਰ ਹਾਂ, ਕੋਈ ਗੱਲ ਨੀ, ਤੂੰ ਦੱਬੀ ਚੱਲ ਕੰਮ। ਬਾਦਸ਼ਾਹ ਨੇ ਕਹਿਣਾ ਸੀ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਵੀ ਨਹੀਂ, ਆਨੰਦਪੁਰ ਵੀ ਵਸਿਆ ਰਹਿਣਾ ਸੀ। ਆਪ ਸਾਧਾਂ ਦੇ ਬਣੇ ਡੇਰੇ ਕਦੇ ਨੀ ਉੱਜੜੇ, ਨਾ ਕਦੇ ਉੱਜੜਨਗੇ, ਨਾ ਇਹਨਾਂ ਦੇ ਕਦੇ ਦੀਵਾਨ ਰੁਕੇ ਨੇ ਤੇ ਨਾ ਕਦੇ ਦੀਵਾਨ ਰੁਕਣਗੇ, ਕਿਉਂਕਿ ਸਮਝੌਤਾਵਾਦੀ ਨੇ ਇਹ ਬੰਦੇ, ਸਮਝੌਤੇ ਕਰਦੇ ਆ। ਆਨੰਦਪੁਰ ਸਾਹਿਬ ਵੀ ਵਸਿਆ ਰਹਿ ਸਕਦਾ ਸੀ ਪਰ ਪਾਤਸ਼ਾਹ ਨੇ ਸਾਨੂੰ ਅਣਖ ਦੀ ਜਾਤ ਸਿਖਾਉਣ ਲਈ ਓਏ ਸਦਾ ਨਹੀਂ ਝੁਕੀਦਾ, ਕਦੀ ਨਾ ਕਦੀ ਤੇ ਸਟੈਂਡ ਰੱਖੀਦਾ, ਪੈਰਾਂ ਤੇ ਖੜੇ ਹੋਈਦਾ, ਐਵੇਂ ਨਹੀਂ ਕੱਲੇ ਕੱਲੇ ਅੱਗੇ ਹੱਥ ਜੋੜੀ ਜਾਈਦੇ। ਸਾਨੂੰ ਸਿੱਖਿਆ ਦੇਣ ਵਾਸਤੇ, ਪਰ ਕਮਾਲ ਦੀ ਗੱਲ ਨੀ, ਕਿੰਨੀ ਛੇਤੀ ਭੁੱਲ ਗਿਆ ਏ ਰਾਤਾਂ ਇੰਨੇ ਕਹਿਰ ਦੀਆਂ, ਮੈਨੂੰ ਕਿਹੜਾ ਗਲੀਆਂ ਨਹੀਂ ਸੀ ਪਿਆਰੀਆਂ ਆਨੰਦਪੁਰ ਸ਼ਹਿਰ। ਆ ਲਾਈਨਾਂ ਵੀ ਕਵਿਤਾ ਸੁਰ ਬਦਲਣੀ ਹੈ ਤੇ ਬਦਲੋ, ਤੇ ਇਹ ਵੇਖੋ ਵੀ ਮੈਨੂੰ ਕਿਹੜਾ ਆਨੰਦਪੁਰ ਦੀਆਂ ਗਲੀਆਂ ਪਿਆਰੀਆਂ ਨਹੀਂ ਸੀ, ਘਰ ਛੱਡਣ ਨੂੰ ਕਿਹਨੂੰ ਜੀ ਕਰਦਾ ਬਈ, ਮੇਰਾ ਵੀ ਤੇ ਪਿਆਰ ਸੀ। ਹੱਥੀ ਲਾਇਆ ਬੂਟਾ ਹੋਵੇ, ਹੱਥੀ ਵਸਾਇਆ ਹੋਵੇ ਸਾਰਾ ਕੁਝ, ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਖਰੀਦੀ, ਮੋੜੀ ਉਹਨਾਂ ਨੇ ਗੱਡੀ, ਚੱਕ ਨਾਨਕੀ ਨਾਮ ਰੱਖਿਆ ਆਨੰਦਪੁਰ ਸਾਹਿਬ ਦਾ, ਮਾਖੋਵਾਲ ਤੋਂ ਚੱਕ ਨਾਨਕੀ, ਚੱਕ ਨਾਨਕੀ ਤੋਂ ਫਿਰ ਨਾਮ ਟਿਕਿਆ ਆਨੰਦਪੁਰ ਸਾਹਿਬ, ਜਿੱਥੇ ਆਨੰਦ ਵਰਸਦਾ ਸੀ ਹਰ ਵੇਲੇ, ਆਨੰਦ ਹੀ ਆਨੰਦ, ਆਨੰਦ ਹੀ ਆਨੰਦ, ਆਨੰਦਾਂ ਦੀ ਪੁਰੀ, ਆਨੰਦ ਹੀ ਆਨੰਦ ਹੈ ਇੱਥੇ ਤੇ ਬਈ, ਆਨੰਦਪੁਰ ਸਾਹਿਬ ਨਾਮ ਰੱਖਿਆ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੱਥੀ ਸਾਰਾ ਕੁਝ ਵਸਾਇਆ ਹੋਵੇ ਤੇ ਫਿਰ ਛੱਡਣਾ ਕਿਤੇ ਸੌਖਾ ਪਿਆ? ਆ ਵੀ ਕਵਿਤਾ ਸੁਣੋ ਧਿਆਨ ਨਾਲ, ਘਰਾਂ ਚ ਬੈਠੇ ਹੋ ਧਿਆਨ ਨਾਲ ਸੁਣੋ, ਘਰਾਂ ਚ ਘਰਾਂ ਵਾਲੇ ਜਿਹੜੇ ਖਾਸ ਕਰਕੇ ਟਕਾ ਨਾਲ। ਹਾਂਜੀ,
ਕਿੰਨੀ ਛੇਤੀ ਭੁੱਲ ਗਿਆ ਏ ਰੱਬਾਂ ਏ ਕਹਿਰ ਦੀਆਂ, ਮੈਨੂੰ ਕਿਹੜਾ ਗਲੀਆਂ ਨਹੀਂ ਸੀ ਪਿਆਰੀਆਂ ਆਨੰਦਪੁਰ ਸ਼ਹਿਰ ਦੀਆਂ, ਕਿੰਨੀ ਹੀ ਛੇਤੀ ਰਾਜ ਭਾਗ ਦਾ ਮਾਲਕ ਹੁੰਦਾ ਤਖਤ ਸਜਾ ਕੇ ਬਹਿਣਾ ਸੀ ਨਾ ਸ਼ੁਕਰਿਆ ਤੇਰੀ ਖਾਤਰ ਬਾਪ ਸ਼ਹੀ ਕਰਾਇਆ ਮੈਂ ਕਰਕੇ ਮਾਣ ਮੈਂ ਤੇਰੇ ਉੱਤੇ ਕਿਹਾ ਸੀਆ ਵੀ ਮੇਰੇ ਨੇ ਫਤਿਹ ਸਿੰਘ ਮੇਰੇ ਜੋਰਾਵਰ ਨੂੰ ਨੀਹਾਂ ਵਿੱਚ ਸਵਾਇਆ ਐਵੇਂ ਤੇਥੋਂ ਦਿੱਤੀਆਂ ਰੌਣਕਾਂ ਅੱਠੇ ਪੈਰ ਦੀਆਂ ਮੈਨੂੰ ਕਿਹੜਾ ਗਲੀਆਂ ਨਹੀਂ ਸੀ ਪਿਆਰੀ ਆਨੰਦਪੁਰ ਸ਼ਹਿਰ ਦੀਆਂ ਕਿੰਨੀ ਛੇਤੀ ਮਾਂ ਮਾਂ ਕਰਦਾ ਘਰ ਨੂੰ ਭੱਜਦੇ ਮੇਰੀ ਮਾਂ ਵੀ ਯਾਦ ਕਰੀ
ਵਾਹ 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 ਧਿਆਨ ਨਾਲ ਸੁਣਿਓ ਧਿਆਨ ਨਾਲ ਸੁਣਿਓ ਬਈ ਵਿਆਖਿਆ ਦੀ ਲੋੜ ਨਹੀਂ ਸਮਝ ਆ ਰਹੀ ਹੈ ਸਾਰਾ ਕੁਛ ਧਿਆਨ ਨਾਲ ਸੁਣਿਓ ਬਸ
ਮਾਂ ਮਾਂ ਕਰਦਾ ਘਰ ਨੂੰ ਭੱਜਦੇ ਮੇਰੀ ਮਾਂ ਵੀ ਯਾਦ ਕਰੀ
ਵਾਹ
ਬੁੱਢੇ ਹੱਡੀ ਠੰਡ ਬੁਰ ਜਾਂਦੀ ਲਾਲ ਸੀਨੇ ਨਾਲ ਲਾਏ ਨੇ ਮੇਰੇ ਨਾਲ ਵੀ ਇਦਾਈ ਕਰਕੇ ਜਿੱਦ ਫਤਿਹ ਸਿੰਘ ਸੌਂਦਾ ਸੀ
ਹਾਏ 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 ਮੇਰੇ ਨਾਲ ਵੀ ਇਦਾਂ ਹੀ ਕਰਕੇ ਜਿੱਦ ਫਤਿਹ ਸਿੰਘ ਸੌਂਦਾ ਸੀ ਫਿਰ ਫੜਿਓ ਆ ਲਾਈਨ
ਮੇਰੇ ਨਾਲ ਵੀ ਇਦਾਈ ਕਰਕੇ ਜਿੱਦ ਫਤਿਹ ਸਿੰਘ ਸੌਂਦਾ ਸੀ ਜਿਉਂ ਘੁੱਟ ਕੇ ਫਰਜੰਦ ਤੂੰ ਆਪਣੇ ਕੰਬਲਾ ਵਿੱਚ ਆਣ ਕੇ ਨਹੀਂ ਸਰਹੰਦ ਵੀ ਛੱਡਦਾ ਤਾਸ਼ਾਂ ਪਿਛਲੇ ਪੈਰ ਦੀਆਂ ਮੈਨੂੰ ਕਿਹੜਾ ਗਲੀਆਂ ਨਹੀਂ ਸੀ ਪਿਆਰੀ ਆਨੰਦਪੁਰ ਸ਼ਹਿਰ ਦੀਆਂ ਕਿੰਨੀ ਛੇਤੀ
ਕਹਿੰਦੇ ਮੈਂ ਖੁਦ ਵੇਖਿਆ ਟਰਾਲੀਆਂ ਵਿੱਚ ਜਾਣ ਵਾਲਿਆਂ ਨੂੰ ਕਈਆਂ ਨੂੰ ਇੱਕ ਮੇਲਾ ਹੀ ਲੱਗਦਾ ਮੈਂ ਆਪ ਵੇਖੀ ਗੱਲ ਕਰਦਾ ਮੈਂ ਫਤਿਹਗੜ੍ਹ ਸਾਹਿਬ ਦੀਵਾਨ ਲਾਉਣ ਵਾਸਤੇ ਮੈਂ 5 ਕੁ ਸਾਲ ਪਹਿਲਾਂ ਜਾ ਰਿਹਾ ਸੀ ਤੇ ਟਰਾਲੀ ਦੇ ਵਿੱਚ ਨੌਜਵਾਨ ਤਾਸ਼ ਖੇਡਦੇ ਜਾ ਰਹੇ 15 ਕੁ ਨੌਜਵਾਨ ਟਰਾਲੀ ਸੀ ਟਰਾਲੀ ਚ ਤਾਸ਼ ਖੇਡਦੇ ਜਾ ਰਹੇ ਤਾਸ਼ਾਂ ਖੇਡਣੀਆਂ ਆ ਹੁਣ ਇੱਕ ਚੌੜ ਜੀ ਕਰਦੇ ਇੱਕ ਖੇਡਾਂ ਦੀਆਂ ਖੇਡਦੇ ਤੁਰੇ ਜਾਂਦੇ ਸੱਚ ਹੈ ਕਿ ਨਹੀਂ ਹੈ ਬਹੁ ਗਿਣਤੀ ਤੇ ਨਮਸਕਾਰ ਵੀ ਨਹੀਂ ਕਰਦੀ ਇਦਾਂ ਦੇ ਵੀ ਮੱਥਾ ਤੱਕ ਨਹੀਂ ਦੇ ਪਰ ਰੌਣਕ ਮੇਲਾ ਵੇਖਿਆ ਕਰ ਨੂੰ ਬੋਲ ਇਹ ਸੱਚ ਹੈ ਮੇਰੇ ਨਾਲ ਵੀ ਏਦਾਂ ਹੀ ਕਰਕੇ ਜਿੱਦ ਫਤਿਹ ਸਿੰਘ ਸੌਂਦਾ ਸੀ ਜਿਉਂ ਘੁੱਟ ਕੇ ਫਰਜੰਦ ਤੂੰ ਆਪਣੇ ਕੰਬਲਾਂ ਵਿੱਚ ਲੁਕਾਏ ਨੇ ਆਣ ਕੇ ਨਹੀਂ ਸਰਹੰਦ ਵੀ ਛੱਡਦਾ ਤਾਸ਼ਾਂ ਪਿਛਲੇ ਪੈਰ ਦੀਆਂ ਮੈਨੂੰ ਕਿਹੜਾ ਗਲੀਆਂ ਨਹੀਂ ਸੀ ਪਿਆਰੀਆਂ ਆਨੰਦਪੁਰ ਸ਼ਹਿਰ ਅਗਲਾ ਪਹਿਰਾ ਸੁਣੋ
ਅੱਖ ਛੁਪਾ ਕੇ ਅੱਖ ਮੈਂ ਹਾਂ ਸੱਚ ਹੋਰ ਵੀ ਗੱਲ ਇੱਕ ਕਰਨੀ ਹੈ ਓਏ ਦੇਵੀਆਂ ਪੂਜਣ ਲਾਤਾ ਮੈਨੂੰ ਦੁੱਖ ਹੈ ਤੇਰੀ ਸਕੀਮਾਂ ਦਾ
ਦੇਵੀ ਪੂਜਕ ਬਣਾਤਾ ਮੈਨੂੰ ਦੇਹ ਸ਼ਿਵਾ ਪਰ ਮੋਹੇ ਇਹ ਹੈ ਇਹਦੇ ਅਰਥ ਜਿੱਦਣ ਕਿਸਾਨਾਂ ਦਾ ਮੋਰਚਾ ਕਿਹਾ ਨਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਨਾਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਟਮੈਂਟ ਦਿੱਤੀ ਦੁਬਾਰਾ ਸੁਣਿਓ ਨੈੱਟ ਤੇ ਪਈ ਹੈ ਗੁਰੂ ਗੋਬਿੰਦ ਸਿੰਘ ਦੇਵੀ ਸੇ ਵਰ ਮੰਗ ਰਹੇ ਹੈ ਕਦੇ ਸੁਣਿਓ ਦੁਬਾਰਾ ਕਰੇ ਜਾ ਕੇ ਤੇ ਨਾਲ ਇਹ ਪੰਗਤੀ ਬੋਲੀ ਦੇਹ ਸ਼ਿਵਾ ਪਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨੰਦਰੋ ਤੇ ਸਾਡੇ ਗ੍ਰੰਥਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਦੇਵੀ ਪੂਜਕ ਲਿਖਿਆ ਪ੍ਰਧਾਨ ਮੰਤਰੀ ਦਾ ਕਸੂਰ ਹੈ ਕੋਈ ਨਹੀਂ ਬੋਲਿਆ ਪਤਾ ਕਿਉਂ ਵੀ ਜੇ ਪ੍ਰਧਾਨ ਮੰਤਰੀ ਨੂੰ ਕਹਿ ਦਿੱਤਾ ਵੀ ਆਹ ਵੇਖੋ ਜੀ ਤੁਸੀਂ ਦੇਵੀ ਪੂਜ ਕਿਉਂ ਕਹੀ ਜਾਂਦੇ ਹੋ ਅਗਲੇ ਨੇ ਸਾਡਾ ਗ੍ਰੰਥ ਸਾਡੇ ਅੱਗੇ ਰੱਖ ਦੇਣਾ ਵੀ ਆਹ ਲਿਖਿਆ ਤੁਹਾਡਿਆਂ ਗ੍ਰੰਥਾਂ ਚ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਦੇਵੀ ਪੂਜਕ ਸਨ ਤੁਹਾਡਿਆਂ ਗ੍ਰੰਥਾਂ ਚ ਆਹ ਗੱਲ ਸੁਣਿਓ ਅੱਖ ਚ ਪਾ ਕੇ ਅੱਖ ਮੈਂ ਹਾਂ ਸੱਚ ਹੋਰ ਵੀ ਗੱਲ ਇੱਕ ਕਹਿਣੀ ਹੈ ਮੈਂ ਤੈਨੂੰ ਇੱਕ ਗੱਲ ਕਹਿਣੀ ਦੁਬਾਰਾ ਸੁਣੋ ਸ਼ੁਰੂ ਤੋਂ
ਅੱਖ ਛੁਪਾ ਕੇ ਅੱਖ ਮੈਂ ਹਾਂ ਸੱਚ ਹੋਰ ਵੀ ਗੱਲ ਇੱਕ ਕਹਿਣੀ ਹੈ ਓਏ ਦੇਵੀਆਂ ਪੂਜਣ ਲਾਤਾ ਮੈਨੂੰ ਦੁੱਖ ਹੈ ਤੇਰੀ ਸਕੀਮਾਂ ਦਾ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਸਭ ਕੁਛ ਤੇਥੋਂ ਆਰ ਦਿੱਤਾ ਹੱਦ ਹੋ ਗਈ ਮੈਨੂੰ ਹੀ ਆਦੀ ਲੱਗ ਪਿਆ ਕਹਿਣ ਅਫੀਮਾਂ
ਸਾਡੇ ਗ੍ਰੰਥਾਂ ਦੇ ਵਿੱਚ ਸੂਰਜ ਪ੍ਰਕਾਸ਼ ਲਿਖਿਆ ਗੁਰੂ ਗੋਬਿੰਦ ਸਿੰਘ ਰੋਜ਼ ਫੀਮ ਖਾਂਦੇ ਸੀ ਕਿਹੜੇ ਗ੍ਰੰਥ ਚ ਲਿਖਿਆ ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਪੂਰਾ ਨਾਂ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਹਰ ਇਤਿਹਾਸਕ ਗੁਰਦੁਆਰੇ ਵਿੱਚ ਉਹਦੀ ਕਥਾ ਹੁੰਦੀ ਹੈ ਤੇ ਸਿੱਧਾ ਲਿਖਿਆ ਗੁਰੂ ਗੋਬਿੰਦ ਸਿੰਘ ਰੋਜ਼ ਫੀਮ ਖਾਂਦੇ ਸੀ ਸਿੱਧਾ ਲਿਖਿਆ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਸਭ ਕੁਝ ਤੇਥੋਂ ਵਾਰ ਦਿੱਤਾ ਹੱਦ ਹੋ ਗਈ ਮੈਨੂੰ ਹੀ ਆਦੀ ਲੱਗ ਪਿਆ ਕਹਿਣ ਅਫੀਮਾਂ ਦਾ ਤੂੰ ਮੈਨੂੰ ਹੀ ਦੱਸੀ ਜਾਣਾ ਵੀ ਅਫੀਮ ਖਾਂਦੇ ਸੀ ਅੱਛਾ ਜੀ
ਪਰ ਤੈਨੂੰ ਕੋਈ ਫਰਕ ਪਿਆ ਨੀ ਪਰੇ ਹਾਮੀਆਂ ਗੈਰ ਦੀਆਂ ਮੈਨੂੰ ਕਿਹੜਾ ਗਲੀਆਂ ਨਹੀਂ ਸੀ ਪਿਆਰੀਆਂ ਆਨੰਦਪੁਰ ਸ਼ਹਿਰ ਦੀਆਂ ਕਿੰਨੀ ਛੇਤੀ ਅਜੇ ਤਾਂ ਮੇਰੇ ਅਜੀਤ ਸਿੰਘ ਦੇ ਖੂਨ ਵੀ ਵਗਣੋ ਹਟਿਆ ਨੀ ਤੈਨੂੰ ਚੜੀਆਂ ਖੁਸ਼ੀਆਂ ਕਾਦੀਆਂ ਮਿੱਠੇ ਪਿਆਰ ਵਰਤਾਉਂਦਾ ਹੁਣੇ ਤਾਂ ਅਜੇ ਜੁਝਾਰ ਸਿੰਘ ਨੂੰ ਪੈਰੀ ਮਸਲ ਕੇ ਹਾਥੀ ਹਟਿਆ तेनू सुजन जले बाऊ भलिया कादे जशनू मनाउदा निर्वैर मैनू की लोड़ सी एमे चीसा छलिया पैर दिया मैनू केड़ा गलिया नहीं सी प्यारी आनंदपुर शहर दिया किन्नी छेती भुल गया है रातां ने कैर दिया किन्नी छेती
वाह वाह लिखण वाली कमाल कीती है बहुत सोहने अखर परोए ने तुकांत बंदी बनाई है कमाल कीती मैनू केड़ा प्यारियां ने सी गलियां आनंदपुर शहर मैं भी आनंदपुर साहब की धरती ते रहिंदा रौनकां लगदियां ते गुरु साहब ने आनंदपुर साहब नू छड़िया छड़िया किस दिन है जी छे पोह दी रात नू ते सत पोह दी सवेर नू सारा काफला जेड़ा सी सरसा दे कंडे ते पहुंचिया सी छे पोह 20 दसंबर अज दसंबर किन्ना हो गया 24 लंघ चुकी 20 दसंबर नू छे पोह नू आनंदपुर छड़िया 21 दसंबर सत पोह दी सवेर नू सरसा दे कंडे ते सारा परिवार पाशा दा विछड़ गया जदों आनंदपुर साहब छड़िया सी ना उसे वेले ही मगर लग तुरे सी फड़ लो दियां आवाजां आउंदियां रहियां जान नहीं देना खत्म कर देना चलदियां चलदियां फिर सरसा दे कंडे ते आए सरसा नाला उपर दी चढ़िया होया मैं अगे किन्नी वारी दसिया भी ओदा नहीं सी पानी आउंदा इहदे च कदी कदी पानी आउंदा सी जिवें घग्गर इत्थे नेड़े है ओदा पानी नहीं बरसातां दे विच नको नक भर के चलदा पटियाले वाली नदी है बरसातां च ही चलदी है ओदा सुक्की रहिंदी बरसातां होईयां सियालां विच भी कई वारी मींह पैंदे है ते आनंदपुर साहिब ओ जिहड़ा सरसा दा जिहड़ा सी ना नाला अज भर के चलदा उपर तक ते सरसा दे कंडे ते सतगुरु जी दा सारा परिवार उत्थे बैठ के गुरु गोबिंद सिंह पातशाह ने सारिआं नूं कठिआं भी बिठाया फड़न वाले पिछे आ रहे है इतिहासकारां ने इत्थे तक भी लिखिआ भी आसा दी वार दा कीर्तन भी कीता कीर्तन करन दा मतलब एक हिम्मत एक पॉजिटिविटी भरना एक उत्साह भरना कठे बह के सरसा दे कंडे ते अखीर नू कहिंदे सरसा पार करना सब तो अगे आप लगे लोकां दे पुत नहीं मरवाए आप अगे लगे अजकल लीडर जेड़े ने आप नजारे लेंदे ने ਮਰਦੇ ਲੋਕਾਂ ਦੇ ਪੁੱਤ ਆ ਕਪੂਰਥਲੇ ਹੋਇਆ ਸੀ ਨਾ ਜਿਹੜਾ ਬੰਦਾ ਮਾਰਿਆ ਵੱਢਿਆ ਉਹ ਤੁਰਿਆ ਫਿਰਦਾ ਸੀ ਰੋਟੀਆਂ ਮੰਗਦਾ ਮਾਰ ਦਿਓ ਖਤਮ ਕਰ ਦਿਓ ਉਹਨਾਂ ਨੇ ਹੁਣ ਆਰਾਮ ਨਾਲ ਰਜਾਈਆਂ 'ਚ ਸੁੱਤੇ ਹੋਣਾ ਤੇ ਜਿਨ੍ਹਾਂ ਨੇ ਮਗਰ ਲੱਗ ਕੇ ਵੱਢ ਦਿੱਤਾ ਉਹਨਾਂ ਨੇ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਾ ਉਹ ਜੇਲ੍ਹ ਦੀ ਰੋਟੀਆਂ ਖਾਣਗੇ ਇਹ ਜਿਹੜੇ ਲੀਡਰ ਵਾਲੇ ਹੁੰਦੇ ਪੰਪ ਭਰਨ ਵਾਲੇ ਹੁੰਦੇ ਕਰਦੇ ਕੁਛ ਨਹੀਂ ਪਰ ਸਤਿਗੁਰੂ ਸਭ ਤੋਂ ਅੱਗੇ ਆਪ ਲੱਗੇ ਅੱਗੇ ਆਪ ਲੱਗੇ ਮਗਰ ਸਾਹਿਬਜ਼ਾਦਿਆਂ ਨੂੰ ਲਾਇਆ ਪਾਣੀ ਇੰਨਾ ਤੇਜ਼ ਸੀ ਵਹਾ ਕੇ ਲੈ ਗਿਆ ਰੋੜ ਕੇ ਲੈ ਗਿਆ ਸਰਸਾ ਨਦੀ ਤੇ ਵਿਛੋੜਾ ਪੈ ਗਿਆ
निके निके लाल सरसा नदी से बछोड़ा पै गया निके निके लाल पढ़ो जी पढ़ो निके निके लाला सरसा नदी से बछोड़ा पै गया निके निके लाला पढ़ लो पढ़ लो सारे गज के सरसा नदी से बछोड़ा निके निके जी सरसा नदी से निके निके लाला बिछड़ गया परिवार बाजा वाले दा बिछड़ गया परिवार बाजा वाले दा
बिछड़ गया परिवार बाजा वाले
आवाज नहीं आउंदी
गया परिवार बाजा वाले दा
बिछड़ गया परिवार बाजा वाले दा
बिछड़ गया परिवार बाजा वाले दा
ओ आज बिछड़ गया परिवार कलगियां वाले दा बिछड़ गया परिवार बाजा वाले दा
बिछड़ गया परिवार बाजा वाले दा
बिछड़ गया परिवार बाजा वाले दा
बिछड़ गया परिवार बाजा वाले दा बिछड़ गया परिवार बाजा वाले दा
सरसा नदी ते बछोड़ा पै गया बछोड़ा संगते पै गया निके निके लाला ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ ਸਰਸਾ ਦੇ ਕੰਢੇ ਤੇ ਆ ਕੇ ਸੱਤ ਪੋਹ ਨੂੰ 21 ਦਸੰਬਰ ਨੂੰ ਅੰਮ੍ਰਿਤ ਵੇਲੇ ਸਵੇਰ ਦੇ ਵੇਲੇ ਆਸਾ ਦੀ ਵਾਰ ਦਾ ਕੀਰਤਨ ਰਲ ਕੇ ਕੀਤਾ ਬਹਿ ਕੇ ਕੀਤਾ ਸੈਂਕੜਿਆਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਫੌਜਾਂ ਦੀ ਪਿੱਛੇ ਆ ਰਹੇ ਨੇ ਸਰਸਾ ਮਹਾਰਾਜ ਨੇ ਪਹਿਲਾਂ ਆਪ ਪਾਰ ਕੀਤਾ ਮਗਰ ਹੀ ਸਾਰੇ ਸਿੰਘ ਬੜੇ ਦਸ ਬੜੇ ਇੱਕ ਨਿਕਲਿਆ ਸੌ ਬੜੇ ਦਸ ਹੀ ਨਿਕਲੇ ਇੰਨਾ ਤੇਜ਼ ਪਾਣੀ ਰੋੜ ਕੇ ਲੈ ਗਿਆ ਬਾਹਰ ਨਿਕਲੇ ਤੇ ਚਾਲੀ ਰਹਿ ਗਏ ਵੱਡੇ ਸਾਹਿਬਜ਼ਾਦੇ ਨਾਲ ਨੇ ਮਹਾਰਾਜ ਛੋਟੇ ਕਿੱਧਰ ਗਏ ਛੋਟੇ ਨਹੀਂ ਦਿਸੇ ਲੱਭ ਲਈਏ ਪਿੱਛੇ ਜਾਈਏ ਮਾਰ ਕਹਿੰਦੇ ਹੁਣ ਕਿੱਥੇ ਲੱਭਣੇ ਹੁਣ ਤੇ ਗਏ ਬਸ ਸਾਹਿਬਜ਼ਾਦੇ ਛੋਟੇ ਤੇ ਗਏ ਹੁਣ ਨਹੀਂ ਲੱਭਣੇ ਚਲੋ ਚੱਲੀਏ ਗਾਹ ਨੂੰ ਤੁਰੋ ਅੱਗੇ ਨੂੰ ਵੱਧਦੇ ਚੱਲੋ ਹੁਣ ਨਹੀਂ ਲੱਭਣੇ ਸਰਸਾ ਤੇ ਸਤਿਗੁਰ ਜੀ ਦਾ ਸਾਰਾ ਪਰਿਵਾਰ ਵਿਛੜਦਾ ਇਹ ਸੀ ਸੱਤ ਪੋਹ ਦੀ ਸਵੇਰ 21 ਦਸੰਬਰ ਤੇ ਸਾਰਾ ਦਿਨ ਮਹਾਰਾਜ ਨੇ ਸਫ਼ਰ ਕੀਤਾ ਹੈ ਇਹ ਇਤਿਹਾਸ ਲੰਬਾ ਹੈ ਆਪਾਂ ਕੱਲ ਨੂੰ ਚਮਕੌਰ ਦੀ ਗੱਡੀ ਦੇ ਇਤਿਹਾਸ ਦੀ ਗੱਲ ਕਰਾਂਗੇ ਤੇ ਪਰਸੋਂ ਦੇ ਦੀਵਾਨ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਗੱਲ ਕਰਾਂਗੇ
ਥੋੜਾ ਜਿਹਾ ਸੁਭਾਅ ਵੀ ਬਣ ਜਾਏਗਾ, ਰੁਟੀਨ ਵੀ ਬਣ ਜਾਏਗੀ। ਅੱਜ ਪਹਿਲਾ ਦਿਨ ਵੀ ਸੀ, ਚਿਰ ਬਾਅਦ ਦਿਮਾਗ ਲੱਗਾ ਬਾਹਰਲੇ ਪਾਸੇ, ਹੌਲੀ ਹੌਲੀ ਹਿਸਾਬ ਕਿਤਾਬ ਜਿਹਾ ਹੋ ਜਾਂਦਾ। ਸਾਰਿਆਂ ਨੂੰ ਬੇਨਤੀ ਹੈ, ਕੱਲ ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਆਪਾਂ ਸਾਰੇ ਡਲ ਕੇ ਪੜਾਂਗੇ, ਸਾਰੇ ਕੱਲ ਹਾਜ਼ਰੀ ਭਰੋ। ਹੋਰ ਵੀ ਸੰਗਤ ਜਿਨ੍ਹਾਂ ਨੂੰ ਟਾਈਮ ਲੱਗਦਾ ਕੱਲ ਲੈ ਆਓ, ਬਾਕੀ ਪਰਸੋਂ ਦੇ ਦੀਵਾਨ ਵਿੱਚ ਤੇ ਆਪਾਂ ਸਾਰਿਆਂ ਨੇ ਆਉਣਾ ਹੀ ਆਉਣਾ। ਪਰਸੋਂ ਦੇ ਦੀਵਾਨ ਵਿੱਚ ਤੇ ਹਾਜ਼ਰੀ ਸਭ ਨੇ ਆਪਾਂ ਭਰਨੀ ਭਰਨੀ, ਉਹ ਤੇ ਬੜੀ ਜ਼ਰੂਰੀ। ਬਰਸੀਆਂ ਨਹੀਂ ਛੱਡਦੇ ਬਾਬਿਆਂ ਦੇ ਚੇਲੇ, ਬਰਸੀਆਂ ਮਨਾਉਂਦੇ, ਬਰਸੀਆਂ ਤੇ ਬਹਿੰਦੇ ਜਾਂਦੇ, ਰੋਂਦੇ ਪਿਆਰ ਕਰਦੇ ਐ, ਤੇ ਸਾਡੇ ਤੇ ਸਾਹਿਬਜ਼ਾਦੇ ਉਹਨਾਂ ਦੀ ਯਾਦ ਕਿਉਂ ਨਾ ਬਈ ਬਹੀਏ, ਕਿਉਂ ਨਾ ਟਾਈਮ ਚੋਂ ਟਾਈਮ ਕੱਢੀਏ, ਕਿਉਂ ਨਾ ਅਸੀਂ ਕਿਉਂ ਨਾ ਜੁੜੀਏ। ਭੁੱਲ ਜਾਂਦੇ ਹਾਂ ਜੀ, ਇੱਕ ਕਵਿਤਾ ਹੋਰ ਪੜ੍ਹ ਲਈਏ, ਜਾਂਦੀ 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 ਵਾਰੀ। ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ, ਮੁੱਲ ਮੋੜਨਾ ਏ ਕਦੋਂ ਦਸ਼ਮੇਸ਼। ਰਜਾਈਆਂ ਘੁੱਟ ਕੇ ਸੌ ਗਏ ਘਰਾਂ ਦੇ ਵਿੱਚ, ਤੇ ਆ ਇੱਕ ਇੱਕ ਕਵਿਤਾ ਹੋਰ ਨਾਲ ਗਾ ਲਓ ਵੀ ਕਦੋਂ ਉਹ ਮੁੱਲ ਕਦੋਂ ਮੋੜਨਾ। ਜਰਾ ਇਹ ਲਾਸਟ ਇੱਕ ਕਵਿਤਾ ਪੜ੍ਹ ਲੈਂਦੇ ਹਾਂ, ਬਾਕੀ ਫਿਰ ਆਪਾਂ ਕੱਲ। ਹਾਂਜੀ,
ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ, ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ, ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ। ਆਵੇ ਨਿੱਕਾ ਜਿਹਾ ਦੁੱਖ ਕਹਿੰਦੇ ਪਿੱਟਣੇ, ਉਪ ਮਾਰ ਮਾਰ ਬਹਿ ਕੇ ਰੋਣ ਵਾਲਿਓ, ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ, ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ।
ਨਾਲ ਵਾਲੇ ਦੀ ਵੀ ਆਵਾਜ਼ ਕਰਦੇ ਹਾਂ, ਪੜੋ ਪੜੋ।
ਨਿੱਕੇ ਨਿੱਕੇ ਟੋਟਿਆਂ ਚ ਵੰਡ ਦਿੱਤੀ ਸਿੱਖੀ ਅਸੀਂ, ਭੁੱਲ ਕੇ ਉਜਾੜਾ ਉਹ ਸ਼ਹਿਰ ਦਾ, ਅਸੀਂ ਭੁੱਲ ਕੇ ਉਜਾੜਾ ਉਹਦੇ ਸ਼ਹਿਰ ਦਾ, ਵੱਖੋ ਵੱਖ ਅੰਮ੍ਰਿਤ ਵੱਖ ਚੰਗਾ ਦਿੱਤਾ ਇਸ ਲਾਜੀ ਸੁਜੇ ਪੈਰ ਦਾ, ਚੰਗਾ ਦਿੱਤਾ ਇਸ ਲਾਜੀ ਸੁਜੇ ਪੈਰ ਦਾ, ਭੰਗਾ ਕੋਟ ਕੋਟ ਹੋਏ ਕਮਲੇ, ਉਹਦੇ ਤਖਤਾਂ ਤੇ ਬੱਕਰੇ ਚੜ੍ਹਾਉਣ ਵਾਲਿਓ, ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ, ਮੁੱਲ ਮੋੜਨਾ ਕਦੋਂ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ।
ਗੱਲ ਬੜੀ ਕਮਾਲ ਦੀ, ਨਿੱਕੇ ਨਿੱਕੇ ਟੋਟਿਆਂ ਚ ਵੰਡ ਦਿੱਤੀ ਸਿੱਖੀ ਅਸੀਂ, ਭੁੱਲ ਕੇ ਉਜਾੜਾ ਉਹਦੇ ਸ਼ਹਿਰ ਦਾ, ਅਸੀਂ ਭੁੱਲ ਗਏ ਕਿਵੇਂ ਆਨੰਦਪੁਰ ਸਾਹਿਬ ਉਜਾੜਾ ਪਿਆ ਸੀ, ਵੱਖੋ ਵੱਖ ਅੰਮ੍ਰਿਤ ਵੱਖ ਮਰਿਆਦਾ ਚੰਗਾ ਦਿੱਤਾ ਏ ਸੇਲਾ ਜੀ ਸੁੱਚੇ ਪੈਰ ਦਾ, ਵੱਖਰੇ ਵੱਖਰੇ ਅੰਮ੍ਰਿਤ ਵੱਖਰੀ ਵੱਖਰੀ ਮਰਿਆਦਾ, ਭੰਗਾ ਘੋਟ ਘੋਟ ਹੋਏ ਕਮਲੇ, ਭੰਗਾ ਘੋਟ ਘੋਟ ਹੋਏ ਕਮਲੇ, ਉਹਦੇ ਤਖਤਾਂ ਤੇ ਬੱਕਰੇ ਚੜਾਉਣ ਵਾਲਿਓ, ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ, ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ। ਪੜੋ
ਦਿਲ ਤੇ ਕੀ ਬੀਤੀ ਹੋਣੀ ਦੱਸੋ ਸੱਚੇ ਪਾਤਸ਼ਾਹ,
ਗੁਲਾਮ ਹਾਕਮਾਂ ਦਾ ਦੇਖ ਜਥੇਦਾਰ ਨੂੰ
ਗੁਲਾਮ ਹਾਕਮਾਂ ਦਾ ਦੇਖ ਜਥੇਦਾਰ
ਸੁਣੋ ਕਹਿੰਦੇ ਗੁਰੂ ਸਾਹਿਬ ਦੇ ਦਿਲ ਤੇ ਕੀ ਬੀਤਦੀ ਹੋਏਗੀ ਜਥੇਦਾਰ ਮੰਤਰੀਆਂ ਦਾ ਗੁਲਾਮ ਜਿੱਦਣ ਇਹਨਾਂ ਦੇ ਲੀਡਰ ਖਤਰੇ ਚ ਪੈ ਜਾਂਦੇ ਆ ਨਾ ਉਦਣ ਕਹਿਣਗੇ ਪੰਥ ਖਤਰੇ ਚ ਹੈ ਹੁਣ ਕਈ ਲੀਡਰ ਖਤਰੇ ਚ ਨਹੀਂ ਪਏ ਹੋਏ ਪੁਲਿਸ ਲੱਭਦੀ ਫਿਰਦੀ ਹੈ ਤੇ ਹੁਣ ਰੌਲਾ ਪਤਾ ਕੀ ਪਾ ਰਹੇ ਨੇ ਪੰਥ ਖਤਰੇ ਚ ਹੈ ਇਕੱਠੇ ਹੋਵੋ ਪੰਥ ਖਤਰੇ ਚ ਜਥੇਦਾਰ ਨੇ ਪਰਸੋਂ ਹੀ ਬਿਆਨ ਦਿੱਤਾ ਕਹਿੰਦਾ ਪੰਥ ਖਤਰੇ ਚ ਹੈ ਇਹਨਾਂ ਦਾ ਲੀਡਰ ਹੀ ਪੰਥ ਨੇ ਕਿਉਂਕਿ ਲੀਡਰਾਂ ਨੇ ਬਣਾਏ ਨੇ ਲੀਡਰਾਂ ਨੇ ਥਾਪੇ ਨੇ ਜਥੇਦਾਰ ਲੋਕਾਂ ਨੇ ਚੁਣਿਆ ਬੋਲੋ ਤੁਸੀਂ ਚੁਣਿਆ ਜਥੇਦਾਰ ਕਿੰਨੇ ਚੁਣਿਆ ਲੀਡਰਾਂ ਨੇ ਲੋ ਦਿਲ ਤੇ ਕੀ ਬੀਤੀ ਦੱਸੋ ਹੋਣੀ ਸੱਚੇ ਪਾਤਸ਼ਾਹ ਦੇ ਪੜੋ
ਦਿਲ ਤੇ ਕੀ ਬੀਤੀ ਹੋਣੀ ਦੱਸੋ ਸੱਚੇ ਪਾਤਸ਼ਾਹ ਗੁਲਾਮ ਹਾਕਮਾਂ ਦਾ ਦੇਖ ਜਥੇਦਾਰ ਨੂੰ
ਗੁਲਾਮ ਹਾਕਮਾਂ ਦਾ ਦੇਖ ਜਥੇਦਾਰ ਨੂੰ
ਸੱਚ ਨੂੰ ਜੋ ਬੋਲੇ ਦੇਖ ਰਾਵਾਂ ਰੋਕ ਰੋਕ ਪੈਂਦੀ ਉਹਦੇ ਉੱਤੇ ਗੋਲੀਆਂ ਦੀ ਮਾਰ ਨੂੰ
ਪੈਂਦੀ ਉਹਦੇ ਉੱਤੇ ਗੋਲੀਆਂ ਦੀ ਮਾਰ ਨੂੰ
ਜਿੱਥੋਂ ਮਿਲਦੇ ਲਿਫਾਫੇ ਜਥੇਦਾਰੀਆਂ ਜਾ ਕੇ ਉਹਨਾਂ ਗੋਡੀ ਪੈਰੀ ਹੱਥ ਲਾਉਣ ਵਾਲੇ ਮੁੱਲ ਮੋੜ ਨਾ ਕਦੋਂ ਦਸ਼ਮੇਸ਼ ਦਾ ਘੁੱਟ ਘਰਾਂ ਚ ਰਜਾਈਆਂ ਸੌਣ ਵਾਲੇ
ਪੜੋ ਜੀ ਮੁੱਲ ਮੋੜ ਨਾ ਕਦੋਂ ਦਸ਼ਮੇਸ਼ ਦਾ ਘੁੱਟ ਘਰਾਂ ਚ ਰਜਾਈਆਂ ਸੌਣ ਵਾਲੇ
ਜਿਹਨੂੰ ਵੇਖੋ ਡੱਫਲੀ ਉਹ ਆਪਣੀ ਵਜਾਉਂਦਾ ਧੰਦਾ ਸਿੱਖੀ ਨੂੰ ਬਣਾ ਲਿਆ ਕਮਾਈ ਦਾ
ਧੰਦਾ ਸਿੱਖੀ ਨੂੰ ਬਣਾ ਲਿਆ ਕਮਾਈ ਦਾ
ਅਸੀਂ ਰੋਜ਼ਗਾਰ ਵਾਲਾ ਸਾਧ ਨੂੰ ਬਣਾਇਆ ਉਹਦੀ ਕੰਡਿਆਂ ਦੀ ਪੀੜ ਹੰਡਾਈ ਦਾ
ਉਹਦੀ ਕੰਡਿਆਂ ਦੀ ਪੀੜ ਹੰਡਾਈ ਦਾ
ਉਹਦੀ ਸੋਚ ਦੀ ਕਦੋਂ ਹੈ ਗੱਲ ਤੋਰਨੀ ਵੱਡੇ ਵੱਡੇ ਜੈ ਜੈਕਾਰੇ ਲਾਉਣ ਵਾਲੇ ਮੁੱਲ ਮੋੜਨਾ ਕਦੋਂ ਹੈ ਦਸ਼ਮੇਸ਼ ਦਾ ਘੁੱਟ ਘਰਾਂ ਚ ਰਜਾਈਆਂ ਸੌਣ ਵਾਲੇ ਮੁੱਲ ਮੋੜਨਾ ਕਦੋਂ ਹੈ ਦਸ਼ਮੇਸ਼ ਦਾ ਘੁੱਟ ਘਰਾਂ ਚ ਰਜਾਈਆਂ ਸੌਣ ਵਾਲੇ ਕਦੇ ਕਦੇ ਸੋਚਦਾ ਕੀ ਲੋੜ ਸੀ ਪਿਤਾ ਜੀ ਹੱਸ ਹੱਸ ਸਰਬੰਸ ਨੂੰ ਲਟਾਉਣ ਦੀ
ਹੱਸ ਹੱਸ ਸਰਬੰਸ ਨੂੰ ਲਟਾਉਣ ਦੀ
ਸਾਡੇ ਬੇਈਮਾਨ ਅਹਿਸਾਨ ਫਰਾਮੋਸ਼ਾਂ ਪਿੱਛੇ ਪੁੱਤ ਸੋਹਣੇ ਜੇ ਸ਼ਹੀਦ ਕਰਵਾਉਣ ਦੀ
ਪੁੱਤ ਸੋਹਣੇ ਜੇ ਸ਼ਹੀਦ ਕਰਵਾਉਣ ਦੀ
ਜਿੰਨਾ ਕੋ ਵੀ ਹੋਇਆ ਸੱਚ ਦੱਸਿਓ ਨਿਰਵੈਰ ਹੱਥ ਕਲਮਾਂ ਨੂੰ ਪਾਉਣ ਵਾਲਿਓ ਮੁੱਲ ਮੋੜਨਾ ਕਦੋਂ ਹੈ ਦਸ਼ਮੇਸ਼ ਦਾ ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ
ਮੁੱਲ ਮੋੜਨਾ
ਦਸ਼ਮੇਸ਼ ਦਾ ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ ਘੁੱਟ ਘਰਾਂ ਚ ਰਜਾਈਆਂ ਸੌਣ ਵਾਲਿਓ
ਕਦੇ ਕਦੇ ਸੋਚਦਾ ਕੀ ਲੋੜ ਸੀ ਪਿਤਾ ਜੀ ਹੱਸ ਹੱਸ ਸਰਬੰਸ ਨੂੰ ਲੁਟਾਉਣ ਦੀ ਸਾਡੇ ਬਈ ਮਾਨ ਅਹਿਸਾਨ ਫਰਮੋਸ਼ਾਂ ਪਿੱਛੇ ਪੁੱਤ ਸੋਹਣੇ ਜੇ ਸ਼ਹੀਦ ਕਰਵਾਉਣ ਦੀ ਜਿੰਨਾ ਕੁ ਵੀ ਹੋਇਆ ਸੱਚ ਦੱਸਿਓ ਜ਼ਰੂਰ ਨਿਰਵੈਰ ਹੱਥ ਕਲਮਾਂ ਨੂੰ ਪਾਉਣ ਵਾਲਿਓ ਮੁੱਲ ਮੋੜਨਾ ਕਦੋਂ ਏ ਦਸ਼ਮੇਸ਼ ਦਾ ਘੁੱਟ ਘਰਾਂ ਚ ਰਜਾਈਆਂ ਸੌਣ ਵਾਲੇ ਜਿਹੜੇ ਕਲਮਾਂ ਨੂੰ ਹੱਥ ਪਾਉਣ ਵਾਲਿਓ ਜਿੰਨੀ ਕੁ ਸਮਝ ਆਉਂਦੀ ਹੈ ਸੱਚ ਦੱਸਿਓ ਜਿਹੜੇ ਬੋਲਣ ਵਾਲੇ ਹੋ ਜਿੰਨੀ ਕੁ ਸਮਝ ਆਉਂਦੀ ਹੈ ਸੱਚ ਬੋਲਿਓ ਸੋ ਆਓ ਆਪਾਂ ਕੋਸ਼ਿਸ਼ ਕਰੀਏ ਸਤਿਗੁਰ ਦੇ ਦੱਸੇ ਰਾਹ ਤੇ ਚੱਲਣਾ ਦ੍ਰਿੜਤਾ ਸਿੱਖਣੀ ਹੈ ਹਿੰਮਤ ਸਿੱਖਣੀ ਹੈ ਪਾਸ਼ਾ ਸਰਸਾ ਦਾ ਕੰਡੇ ਤੇ ਵਿਛੜਦਾ ਟੱਬਰ ਪਰਿਵਾਰ ਵਿਛੜਦਾ ਫਿਰ ਵੀ ਮੈਨੂੰ ਨਹੀਂ ਲੱਗਦਾ ਆਪਾਂ ਸੋਚ ਵੀ ਨਹੀਂ ਸਕਦੇ ਵੀ ਇੱਦਾਂ ਸਿਰ ਫੜ ਕੇ ਬਹਿ ਗਏ ਹੋਣਗੇ ਹਾਏ ਮੇਰਾ ਪਰਿਵਾਰ ਹਾਏ ਮੇਰਾ ਟੱਬਰ ਰੋਣ ਲੱਗ ਗਏ ਹੋਣਗੇ ਕਿਤੇ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੱਲ ਉਹਨਾਂ ਨੇ ਇੱਕੋ ਹੀ ਸਿਖਾਈ ਹੈ ਕੀ ਦੱਸਿਆ ਜੋ ਮਰਜ਼ੀ ਹੋ ਜਾਵੇ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਬੋਲੋ ਜੀ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਸਾਡੇ ਵਾਂਗੂ ਸਿਰ ਫੜ ਕੇ ਨਹੀਂ ਬਹਿ ਗਏ ਹੋਣਗੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਨਾ ਪਿਆਰੇ ਜੀ ਚਿੱਤ ਨੂੰ ਟਿਕਾਣੇ ਰੱਖੀਏ 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 ਪਿਆਰੇ ਜੀ ਚਿੱਤ ਨੂੰ ਟਿਕਾਣੇ ਬੋਲਣਾ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਆਉਂਦੇ ਜਾਂਦੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ
ਆਪਣਾ ਚਿੱਤ ਰੱਖੀਏ ਟਿਕਾਣੇ ਸਿਰ ਫੜ ਕੇ ਕਦੇ ਨਾ ਬੈਠੋ ਮੁਸੀਬਤਾਂ ਵੱਡੀਆਂ ਤੋਂ ਵੱਡੀਆਂ ਆਉਂਦੀਆਂ ਆਉਣਗੀਆਂ ਮਨ ਕਾਇਮ ਰੱਖੋ ਸਾਰਿਆਂ ਨੂੰ ਬੇਨਤੀ ਹੈ ਲੰਗਰ ਪ੍ਰਸ਼ਾਦਾ ਆਪ ਨੇ ਬਹਿ ਕੇ ਛਕ ਲੈਣਾ ਜਿਨ੍ਹਾਂ ਨੇ ਨਹੀਂ ਛਕਿਆ ਲੰਗਰ ਚ ਬਹਿ ਕੇ ਸੇਵਾਦਾਰਾਂ ਨੂੰ ਮੈਂ ਜਥੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਚਾਹੁੰਦਾ ਕੱਲੇ ਕੱਲੇ ਦੀ ਡਿਊਟੀ ਜਿੱਥੇ ਜਿੱਥੇ ਵੀ ਹੈ ਧਿਆਨ ਰੱਖਿਓ ਹੁਣ ਪ੍ਰਸ਼ਾਦਾ ਵਰਤਾਉਣ ਦੀ ਸੇਵਾ ਨਾਲ ਕਰਿਓ ਸਮਾਣੇ ਦਾਲ ਵਾਲੇ ਵੀਰ ਆਏ ਉਹਨਾਂ ਨੂੰ ਬੇਨਤੀ ਹੈ ਜਦੋਂ ਸਮਾਪਤੀ ਹੋਏਗੀ ਨਾਲ ਲੱਗ ਜਾਇਓ ਜਿੰਨੇ ਸਿੰਘ ਨੇ ਆਪਣੇ ਜਥੇ ਦੇ ਮੈਂਬਰ ਨੇ ਜਿਹੜੀ ਸੰਗਤ ਇੱਥੇ ਰੁਕੀ ਹੈ ਉਹਨਾਂ ਦਾ ਧਿਆਨ ਰੱਖੋ ਸਵੇਰੇ ਗਰਮ ਪਾਣੀ ਮਿਲ ਜਾਏ
ਇਸ਼ਨਾਨ ਕਰਨ ਵਾਸਤੇ ਦਿੱਕਤ ਨਾ ਹੋਵੇ, ਬਿਸਤਰਾ ਮਿਲ ਜਾਏ, ਸਾਰੇ ਕੋਸ਼ਿਸ਼ ਕਰੋ। ਕਮਰੇ ਜਿੰਨੇ ਕੁ ਹੈ ਨੇ ਕੋਸ਼ਿਸ਼ ਕਰੀ ਦੀ, ਇੰਨੇ ਹੁੰਦੇ ਨਹੀਂ, ਕਈ ਵਾਰੀ ਦਿੱਕਤ ਆ ਜਾਂਦੀ ਸੰਗਤ ਜ਼ਿਆਦਾ ਆ ਜਾਏ ਜਦੋਂ। ਕੱਲ ਨੂੰ ਸੰਗਤ ਹੋਰ ਵੀ ਜ਼ਿਆਦਾ ਆਏਗੀ। ਹਾਲ ਵਗੈਰਾ ਇੱਧਰ ਹੋਸਪਿਟਲ ਵਾਲੇ ਪਾਸੇ ਪ੍ਰਬੰਧ ਕੀਤਾ ਐਡਜਸਟਮੈਂਟ ਕਰਨ ਲਈ, ਆਪਣਾ ਘਰ ਸਮਝ ਕੇ ਜਿੱਥੇ ਸੇਵਾਦਾਰ ਕਹਿਣ ਵੀ ਲਓ ਵੀ ਇੱਥੇ ਆਰਾਮ ਕਰ ਲਓ ਕਰੋ, ਇਹ ਮੇਰੀ ਜ਼ਰੂਰੀ ਸਭ ਨੂੰ ਬੇਨਤੀ ਹੈ। ਸਭ ਦਾ ਧੰਨਵਾਦ ਸਭ ਨੂੰ ਜੀ ਆਇਆ ਜਿਨ੍ਹਾਂ ਦੂਰੋਂ ਨੇੜਿਓਂ ਆ ਕੇ ਹਾਜ਼ਰੀ ਭਰੀ। ਕੱਲ ਫਿਰ ਮਿਲਦੇ ਹਾਂ। ਪਵਨ ਗੁਰੂ ਪਾਣੀ ਬਾਬਾ ਧਰਤ ਮਹੱਤ
ਇਸ ਰਾਤ ਹੋਏ ਤਾਈ ਦਾਇਆ ਖੇਲੇ ਸਗਲ ਜਗਤ
ਜਗਿਆਈਆਂ ਮੁਰਿਆਈਆਂ ਵਾਚੈ ਧਰਤ ਹਜ਼ੂਰ
ਕਰਕੀ ਆਪੋ ਆਪਣੀ ਤੇ ਨੇੜੇ ਕੇ ਦੂਰ
ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ
ਤੇ ਮੁੱਤੇ ਉੱਤਰੇ ਖੇਤੀ ਛੁੱਟੀ ਨਾਲ
ਕਹੋ ਨਾਨਕ ਸਭ
ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਵਾਹਿਗੁਰੂ
ਵਾਹਿਗੁਰੂ ਜੀ ਤੂੰ ਸਾਹਿਬ ਗੁਣੀ ਤੁਮਰੀ ਮਹਿਮਾ ਵਰਨ ਨਾ ਸਾਕੂ ਤੂੰ ਠਾਕੁਰ ਉੱਚ ਭਗਵਾਨਾ ਵਾਹਿਗੁਰੂ ਤਨਸਰੀ ਮਹਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਸੰਗਤ ਨੂੰ ਬੇਨਤੀ ਹੈ ਸੇਵਾ ਹੋ ਰਹੀ ਹੈ ਸਾਰਿਆਂ ਨੇ ਆਪੋ ਆਪਣੇ ਕਮਰਿਆਂ ਚ ਜਾ ਕੇ ਆਰਾਮ ਕਰਨਾ ਹੈ ਜਿਨ੍ਹਾਂ ਨੂੰ ਹਾਲ ਵਿਚ ਇੱਧਰ ਜਗ੍ਹਾ ਮਿਲੀ ਹੈ ਉੱਥੇ ਵਾਰ ਮੁਸ਼ਕਲ ਹੋਏਗੀ ਅੱਜ ਸੰਗਤ ਠਹਿਰਨ ਵਾਲੀ ਬਹੁਤ ਹੈ ਕੱਲ ਕਾਫੀ ਜ਼ਿਆਦਾ ਹੋ ਜਾਣੀ ਹੈ ਪਰ ਕੋਈ ਗੱਲ ਨਹੀਂ ਅਸੀਂ ਸਾਰਿਆਂ ਨੇ ਐਡਜਸਟਮੈਂਟ ਕਰਨੀ ਹੈ ਆਪਣਾ ਘਰ ਸਮਝ ਕੇ ਸਾਰਿਆਂ ਨੇ ਵਰਤਣਾ ਤੇ ਕਿਸੇ ਚੀਜ਼ ਦੀ ਵੀ ਕਮੀ ਕੋਈ ਨਹੀਂ ਪ੍ਰਸ਼ਾਦਾ ਪਾਣੀ ਗੁਰੂ ਕੇ ਲੰਗਰ ਚੱਲਦੇ ਨੇ ਵੱਡੇ ਵੱਡੇ ਹਾਲ ਹੋਸਪਿਟਲ ਵਿਚ ਬਣੇ ਨੇ ਰਹਿਣ ਵਾਸਤੇ